ਹੋ ਸਕਦੀ। ਮੈਂ ਹਾਂ ਤੁਹਾਡਾ ਹੋਸਟ, ਤੁਹਾਡਾ ਦੋਸਤ ਫਰੈਂਡਜ਼ ਵੀਡੀਓ ਤੋਂ ਸੋਢੀ ਨਾਗਰਾ, ਨਾਲ ਮੇਰੇ ਟੀਮ ਮੈਂਬਰ ਲਖਵੀਰ ਗੱਲ ਅਤੇ ਪੰਜਾਬ ਦੀ ਧਰਤੀ ਬਠਿੰਡੇ ਤੋਂ ਜਿਹੜਾ ਜੀ ਮਨਪ੍ਰੀਤ ਟਵਾਣਾ ਵੀਰ ਨਾਲ ਜਿਹੜੀ ਸਾਡੀ ਸਾਂਝ ਜਿਹੜੀ ਆ ਤੁਹਾਡੇ ਨਾਲ ਇਹਨਾਂ ਦੀ ਪਵਾ ਰਹੇ ਹਾਂ ਔਰ ਸਾਨੂੰ ਵੀ ਬਹੁਤ ਵਧੀਆ ਲੱਗ ਰਿਹਾ ਅਤੇ ਇੱਕ ਲਾਈਨ ਆ ਬੜੇ ਲੰਬੇ ਸਮੇਂ ਤੋਂ ਹੋਲਡ 'ਤੇ, 5 ਮਿੰਟ ਤਕਰੀਬਨ ਹੋ ਚੱਲੇ ਆ, ਦੇਖਦੇ ਸਾਡੇ ਕੋਈ ਕਾਲਰ ਕੁਛ ਕਹਿਣਾ ਨਾ ਚਾਹੁੰਦੇ ਹੋਣ। ਜੀ ਤੁਸੀਂ ਆਉਂਦੇ ਰਹੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ, ਜੀ ਆਇਆਂ ਨੂੰ।
ਹਾਂ ਬਾਈ ਜੀ, ਕੀ ਹਾਲ ਆ?
ਬਹੁਤ ਵਧੀਆ ਭਾਜੀ,
ਤੁਹਾਡਾ ਸਾਨੂੰ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ, ਕੀ ਸ਼ੁਭਨਾਮੀ
ਭਾਈ? ਫਿਰ ਪ੍ਰਗਟਾ ਦਾ ਬਰਥਡੇ ਆ, ਅੱਜ 2 ਲਾਈਨਾਂ ਬਰਥਡੇ ਤੇ ਕਹਿ ਦੇ ਇਹਨਾਂ ਦੇ ਤੇ।
ਸਤਨਾਮ, ਸਤਨਾਮ ਭਾਜੀ ਜੀ।
ਹਾਂਜੀ ਹਾਂਜੀ
ਰਾਮ ਜੀ, ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਜਿਹੜੀ ਆ ਉਮਰ ਲੰਮੀ ਕਰੇ, ਖੁਸ਼ੀ ਦੇਵੇ, ਖੁਸ਼ਹਾਲੀ ਦੇਵੇ, ਤੰਦਰੁਸਤੀ ਦੇਵੇ, ਤਰੱਕੀ ਦੇਵੇ, ਮਾਲਕ ਤੁਹਾਡਾ ਹਰ ਸੁਪਨਾ ਪੂਰਾ ਕਰੇ।
ਠੀਕ ਹੈ ਸਤਨਾਮ,
ਚੱਲ ਠੀਕ ਹੈ ਜੀ, ਬਹੁਤ ਟਾਈਮ ਨਹੀਂ ਲੈਂਦਾ ਸਰ ਜੀ।
ਥੈਂਕ ਯੂ ਮੇਰਾ ਵੀਰ, ਥੈਂਕ ਯੂ। 416-620-1778 ਆਪਣਾ ਨੰਬਰ ਆ, ਇਸ ਨੰਬਰ ਤੇ ਜਿਹੜੀ ਆ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਆ। ਔਰ ਮੈਂ ਦੇਖ ਰਿਹਾ ਸੀ ਕਿ ਇੱਥੇ ਬਹੁਤ ਸਾਰੇ ਤੁਹਾਡੇ ਗੀਤ ਵੱਖੋ ਵੱਖਰੇ ਕਲਾਕਾਰਾਂ ਨੇ ਟਵਾਣਾ ਸਾਹਿਬ ਗਾਏ ਅਤੇ ਇੱਕ ਤੁਹਾਡੀ ਹੀ ਜਿਹੜੀ ਜ਼ਬਾਨੀ ਮੈਂ ਦੇਖ ਰਿਹਾ ਸੀਗਾ, ਖੇਤਾਂ ਦੇ ਪੁੱਤ
ਜੀ,
ਉਹਦੇ ਥੋੜਾ ਜਿਹਾ ਦੋ ਕੁ ਬੋਲ ਜਿਹੜੇ ਆਪਾਂ ਗੁਣਗੁਣਾ ਕੇ ਜਿਹੜਾ ਜੀ ਸਾਡੇ ਸਰੋਤਿਆ ਉਹਨਾਂ ਦੇ ਰੂਬਰੂ ਕਰੀਏ ਜੀ।
ਹਾਂ ਉਹ ਮੈਂ ਤੁਹਾਨੂੰ ਸੁਣਾ ਦਿੰਦਾ ਵੈਸੇ, ਕਿਉਂਕਿ ਜਿਹੜਾ ਉਹ ਮਤਲਬ ਗਾਉਣ ਵਾਲਾ ਕੰਮ ਜਿਵੇਂ ਕਹਿੰਦੇ ਨਾ, ਉਹ ਗਾਉਣ ਵਾਲਿਆਂ ਦਾ
ਆਈ ਨੂੰ ਆਈ ਨੂੰ
ਤੇ ਕੇ ਛਿੜ ਜਦ ਪੁੱਠੇ ਰਾਗ ਪਏ ਨੇ, ਖੇਤਾਂ ਦੇ ਪੁੱਤ ਜਾਗ ਪਏ ਨੇ। ਛਿੜ ਜਦ ਪੁੱਠੇ ਰਾਗ ਪਏ ਨੇ, ਖੇਤਾਂ ਦੇ ਪੁੱਤ ਜਾਗ ਪਏ ਨੇ। ਖੇਤਾਂ ਦੇ ਵਿੱਚ ਫਸਲ ਨਹੀਂ ਬੀਜੀ, ਬੀਜੇ ਸਾਡੇ ਭਾਗ ਪਏ ਨੇ। ਤੂੰ ਫੱਟ ਲਾ ਕੇ ਭੁੱਲ ਕਿਉਂ ਜਾਣਾ, ਸਾਡੇ ਪਿੰਡੇ ਦਾਗ ਪਏ ਨੇ। ਗੰਨੇ ਗੰਨੇ ਚੁੱਕ ਲਜਾਨਾ, ਗੰਨੇ ਗੰਨੇ ਚੁੱਕ ਲਜਾਨਾ, ਫੂਕ ਦਿਆਂਗੇ ਆਗ ਪਏ ਨੇ। ਸਾਡੇ ਦਿਲ ਵਿੱਚ ਰਿੱਝਦੀਆਂ ਰੀਝਾਂ, ਤੇਰੇ ਰਿੱਝਦੇ ਸਾਗ ਪਏ ਨੇ। ਲਾਗ ਨਹੀਂ ਲੈਣਾ ਕੀਮਤ ਲੈਣੀ, ਲਾਗ ਨਹੀਂ ਲੈਣਾ ਕੀਮਤ ਲੈਣੀ, ਆ ਚੁੱਕ ਤੇਰੇ ਲਾਗ ਪਏ ਨੇ। ਆਖ ਦੀਵਾਣੇ ਸੁਣ ਜਰਵਾਣੇ, ਦਿਲ ਦੇ ਵਿੱਚ ਵਿਰਾਗ ਪਏ ਨੇ।
ਬਹੁਤ ਬਹੁਤ
ਜਾਗ ਪਏ,
ਬਹੁਤ ਹੀ ਜ਼ਿਆਦਾ ਵਧੀਆ ਟਿਵਾਣਾ ਸਾਹਿਬ। ਤੇ ਪਹਿਲਾਂ ਜਿੱਦਾਂ ਅਸੀਂ ਗੱਲ ਕਰ ਰਹੇ ਸੀਗੇ ਤੇ ਮੇਰਾ ਜਿਹੜਾ ਕੁਐਸਚਨ ਸੀਗਾ ਨੈਕਸਟ ਇਹੀ ਸੀਗਾ, ਪਰ ਤੁਸੀਂ ਥੋੜਾ ਜਿਹਾ ਵਿੱਚ ਕਵਰ ਵੀ ਕਰ ਦਿੱਤਾ ਕਿ ਤੁਹਾਨੂੰ ਸਾਥ ਮਿਲਿਆ ਤੁਹਾਡੇ ਪੇਰੈਂਟਸ ਦਾ। ਕਿਉਂਕਿ ਨਾਰਮਲੀ ਕੀ ਹੁੰਦਾ ਕਿ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਮਦਰ ਦੀ ਉਹਨਾਂ ਦੀ ਖੁਆਇਸ਼ ਸੀਗੀ ਕਿ ਤੁਸੀਂ ਟੀਚਰ ਬਣੋ, ਤੇ ਜਦੋਂ ਤੁਸੀਂ ਇਸ ਪਾਸੇ ਨੂੰ ਥੋੜਾ ਜਿਹਾ ਹੋਏ ਤੇ ਕਈ ਵਾਰੀ ਆਪਣੇ ਪੇਰੈਂਟਸ ਆ ਉਹ ਨਾਰਾਜ਼ ਹੁੰਦੇ ਆ, ਗੁੱਸੇ ਹੁੰਦੇ ਆ ਕਿ ਤੁਸੀਂ ਪੜ੍ਹਾਈ ਤੋਂ ਡਿਸਟਰੈਕਟ ਹੋ ਰਹੇ ਹੋ, ਤੇ ਤੁਸੀਂ ਥੋੜਾ ਜਿਹਾ ਮਤਲਬ ਕਿ ਉਹਨਾਂ ਚੀਜ਼ਾਂ ਵੱਲ ਨਾ ਜਾਓ, ਪਰ ਤੁਸੀਂ ਕਿਹਾ ਕਿ ਤੁਹਾਨੂੰ ਬਹੁਤ ਸਾਥ ਮਿਲਿਆ ਉਹਨਾਂ ਦਾ। ਪਰ ਤੁਹਾਨੂੰ ਕਦੀ, ਕਿਉਂਕਿ ਜਿਹੜਾ ਬੰਦਾ ਲਿਖਦਾ ਆ ਉਹ ਅੰਦਰੋਂ ਗੁਣਗੁਣਾਉਂਦਾ ਵੀ ਹੋਏਗਾ, ਗਾਉਂਦਾ ਵੀ ਹੋਏਗਾ, ਤੇ ਤੁਹਾਡਾ ਕਦੀ ਉੱਧਰ ਨੂੰ ਨਹੀਂ ਹੋਇਆ ਕਿ ਵੀ ਮੈਂ ਆਪ ਆਪਣੇ ਗੀਤ ਗਾਵਾਂ?
ਦੇਖੋ ਉਹ ਕੋਈ ਮਤਲਬ ਐ, ਮੈਂ ਹਾਲਾਂਕਿ ਰਿਹਾ ਸੰਗੀਤ ਨਾਲ ਜੁੜਿਆ, ਸੰਗੀਤ ਦਾ ਵਿਦਿਆਰਥੀ ਵੀ ਰਿਹਾ, ਤੇ ਪਰ ਉਹ ਅਜੇ ਤੱਕ ਕੋਈ ਨੀ ਬਣਿਆ, ਕੋਈ ਮਨ ਚ ਆ ਗਿਆ ਜਿੱਦੇ ਕੋਈ ਗੱਲ ਉਹਦੇ ਹੋ ਸਕਦਾ ਇਸ ਲਾਈਨ ਚ ਆ ਜੀ ਜਲਦੀ ਜਲਦੀ ਗੱਲ ਹੀ।
ਨਹੀਂ ਜੀ, ਤੁਸੀਂ ਤੇ ਬਹੁਤ ਵਧੀਆ, ਤੁਹਾਡੀ ਆਵਾਜ਼ ਵੀ ਤੇ ਕਲਮ ਤੁਹਾਡੀ ਬਹੁਤ ਵਧੀਆ, ਦਿਲੋਂ ਸਲੂਟ ਆ ਬਾਈ ਜੀ ਤੁਹਾਨੂੰ। ਆਪਾਂ ਅਗਲੀ ਕਾਲ ਲੈਣੇ ਜੀ। ਜੀ ਤੁਸੀਂ ਆਉਂਦੇ ਰਹੋ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ, ਜੀ ਆ
ਸੋਢੀ ਸਾਹਿਬ, ਏਦਾਂ ਦੇ ਬਾਈਆਂ ਜਰੂਰ ਲੈ ਕੇ ਆਇਆ ਕਰੋ, ਬੜਾ ਕਮਾਲ ਦਾ ਲਿਖਿਆ ਬੰਦੇ ਨੇ, ਕੱਲੀ ਕੱਲੀ ਚੀਜ਼ ਸਮਝਣ ਵਾਲੀ ਲੋੜ ਹੈ, ਇੰਨਾ ਵਧੀਆ ਲਿਖਿਆ ਕਰੇ।
ਥੈਂਕ ਯੂ ਮੇਰਾ ਭਰਾ, ਥੈਂਕ ਯੂ ਜੀ, ਬਹੁਤ ਮਿਹਰਬਾਨੀ
ਜੀ ਤੁਹਾਡੀਆਂ, ਇਹ ਤੁਹਾਡੀਆਂ ਜਿਹੜੀਆਂ ਇਹੀ ਮੈਨੂੰ ਕੰਮ ਲਾਈ ਰੱਖਦੀ।
ਔਰ ਇੱਥੇ ਵੀ ਟਵਾਣਾ ਸਾਹਿਬ ਸਾਨੂੰ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਆ। ਪਿਛਲੇ 3 ਸਾਲ ਤੋਂ ਅਸੀਂ ਕਿਤੇ ਟੈਲੀਵਿਜ਼ਨ ਦਾ ਵੀ ਮੈਂ ਸਟਾਰਟ ਕੀਤਾ ਜਲੰਧਰ ਆਫਿਸ ਆ RPD 24 ਤੇ, ਔਰ ਉਹਦੇ ਉੱਪਰ ਵੀ ਸਾਡੀ ਇਹੋ ਹੀ ਕੋਸ਼ਿਸ਼ ਹੈ ਔਰ ਰਹੇਗੀ ਤੁਹਾਡੇ ਵਰਗੇ ਜਿਹੜੇ ਆ ਜੀ ਵਧੀਆ ਇਨਸਾਨ ਆ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ। ਕਿਉਂਕਿ ਅੱਜ ਦੀ ਮੈਂ ਗੱਲ ਕਰਦਾ ਵੀਕਐਂਡ ਤੇ ਸੈਟਰਡੇ ਜਦੋਂ ਵੀ ਕਿਸੇ ਵੀ ਤੁਹਾਡੇ ਵਰਗੇ ਵੀਰ ਨਾਲ ਜਾਂ ਕਿਸੇ ਨਾਲ ਵੀ ਗੱਲਬਾਤ ਕਰਦੇ ਸਿੰਗਰ ਨਾਲ ਵੀ, ਤੇ ਇਹੋ ਹੀ ਹੁੰਦਾ ਵੀ ਅੱਜ ਕੱਲ੍ਹ ਜਿਹੜੀ ਗਾਇਕੀ ਗਾਉਣ ਦੇ ਵਿੱਚ ਭਾਵੇਂ ਈਜ਼ੀ ਆ ਪਰ ਮਹਿੰਗੀ ਬਹੁਤ ਹੋ ਗਈ ਆ
ਜੀ।
ਕਿਉਂਕਿ
ਗੱਲ ਇਹ ਕਿ ਸਮੇਂ ਦੇ ਹਿਸਾਬ ਨਾਲ ਉਹ ਚੀਜ਼ਾਂ ਬਦਲ ਰਹੀਆਂ ਜੀ, ਬਦਲ ਰਹੀਆਂ ਕਿ ਪੈਸੇ ਦੀ ਕੀਮਤ ਜਿਹੜੀ ਆ ਉਹ ਦਿਨੋ ਦਿਨ ਘੱਟ ਰਹੀ ਹੈ। ਐਕਚੁਅਲੀ ਚੀਜ਼ਾਂ ਮਹਿੰਗੀਆਂ ਨਹੀਂ ਹੋਈਆਂ, ਜਿਹੜੇ ਪੈਸੇ ਦੀ ਕੀਮਤ ਘੱਟ ਰਹੀ।
ਸਹੀ
ਹਾਂ, ਕੋਈ ਸਮਾਂ ਸੀ ਜਦੋਂ ਮਤਲਬ ਲੱਖ ਰੁਪਇਆ ਬਹੁਤ ਮੰਨਿਆ ਜਾਂਦਾ ਸੀ, ਤੇ ਅੱਜ ਕੱਲ ਕਰੋੜ ਰੁਪਇਆ ਵੀ ਜ਼ਿਆਦਾ ਨਹੀਂ ਲੱਗਦਾ ਲੋਕਾਂ ਨੂੰ।
ਸਹੀ ਔਰ ਉਹਦੇ ਵਿੱਚ ਕਿਤੇ ਤੁਸੀਂ ਇਹ ਨਹੀਂ ਹੈ ਜਾਂ ਤੁਸੀਂ ਜਾਂ ਅਸੀਂ ਲੋਕੀ ਵੀ ਦੇਖਦੇ ਹਾਂ ਖਾਸ ਤੌਰ ਤੇ ਜਿਵੇਂ ਆਪਾਂ ਗੱਲ ਕਰੀਏ, ਕਈ ਵਾਰੀ ਜਿਵੇਂ ਕਿਸੇ ਕੰਮ ਦੇ ਵਿੱਚ ਵੀ ਆਪਾਂ ਸਹਿ ਕੇ ਅੱਗੇ ਆਉਂਦੇ ਹਾਂ ਤੇ ਆਪਾਂ ਮਾਰ ਨਹੀਂ ਖਾਂਦੇ ਹਨਾ, ਪਰ ਜਿਹੜਾ ਹੁਣ ਅੱਜ ਕੱਲ੍ਹ ਦਾ ਦੌਰ ਆ ਇਹਦੇ ਵਿੱਚ ਮੈਂ ਦੇਖ ਰਿਹਾ ਕਈ ਵਾਰੀ ਗਾਣੇ ਆ ਜਾਂਦੇ ਸਾਨੂੰ ਵੀ ਲਿੰਕ ਕਈ ਵਾਰੀ ਭੇਜ ਦਿੰਦੇ ਕਿ ਸੋਡੀ ਜੀ ਆ ਰੇਡੀਓ ਤੇ ਜਾਂ ਟੀਵੀ ਤੇ ਲਾ ਦਿਓ, ਹੈਰਾਨ ਹੋਈਦਾ ਕਿਉਂਕਿ ਇੰਨੇ ਗੀਤ ਰਿਲੀਜ਼ ਹੁੰਦੇ। ਮੈਂ ਇਹ ਨਹੀਂ ਕਹਿਣਾ ਚਲੋ ਆਉਣੇ ਚਾਹੀਦੇ, ਪਰ ਜੇ ਕੋਈ ਸਿੱਖ ਕੇ ਇਸ ਫੀਲਡ ਦੇ ਵਿੱਚ ਆਵੇ ਤੇ ਹੋਰ ਵੀ ਜਿਹੜਾ ਉਹ ਵਧੀਆ, ਕਿਉਂਕਿ ਜੇ ਬਾਹਰਲੇ ਦੀ ਕਿਸੇ ਦੀ ਸਪੋਰਟ ਤੇ ਸੱਜਣ ਮਿੱਤਰ ਭਰਾ ਦੀ ਤੇ ਜਾਂ ਫਿਰ ਪੰਜਾਬ ਤੋਂ ਬਾਪੂ ਨੂੰ ਕਹਿ ਕੇ ਧੱਕੇ ਨਾਲ ਗਾਣਾ ਕਰਵਾ ਤਾ, ਉਸ ਤੋਂ ਬਾਅਦ ਦੇ ਵਿੱਚ ਵੀਡੀਓ ਬਣਾਉਣੀ, ਫਿਰ ਜਿਹੜਾ ਉਸ ਦੀ ਪ੍ਰਮੋਸ਼ਨ ਕਰਨੀ ਆ, ਉੱਤੇ ਵੀ ਜਿਹੜਾ ਜੀ ਨੋਟਾਂ ਦੇ ਕਵਾਂਗਾ ਦੱਥੀਆਂ ਲੱਗਦੀਆਂ, ਕਿਉਂਕਿ ਹੁਣ ਪਹਿਲਾਂ ਵਾਲੀ ਗੱਲ ਨਹੀਂ, ਹੁਣ ਗਾਉਣ ਦੇ ਨਾਲ ਨਾਲ ਦਿਖਾਉਣਾ ਵੀ ਪੈਂਦਾ ਤੁਹਾਨੂੰ ਕਿ ਆਹ ਇੰਨੀਆਂ ਗੱਡੀਆਂ ਵੱਡੀਆਂ ਵੱਡੀਆਂ ਲੈ ਲਓ। ਕਈ ਵਾਰੀ ਗਾਣੇ ਦੇ ਵਿੱਚ ਉਹ ਗੱਲ ਹੁੰਦੀ ਨਹੀਂ, ਪਰ ਵੀਡੀਓ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਦਿਖਾਇਆ ਜਾਂਦਾ ਵੀ ਖਰੇ ਜਿਹੜਾ ਜੀ ਉਹ ਗਾਣਾ ਆ ਉਹ ਗੱਡੀਆਂ ਦਾ ਕਰਕੇ ਚੱਲ ਜਾਣਾ ਜੀ।
ਜੀ ਦੇਖੋ ਇਹ ਜਿਹੜਾ ਦੌਰ ਹੀ ਐਸਾ ਮਾਹੌਲ ਹੀ ਏਦਾਂ ਦਾ ਹੋਇਆ ਜਿਵੇਂ ਪੰਜਾਬੀ ਚ ਕਹਿੰਦੇ ਨਾ ਆਪੋ ਧਾਪੀ ਪਈ ਹੋਈ ਹੈ। ਇਹਦੇ ਪਿੱਛੇ ਕਾਰਨ ਇਹ ਹੈ ਕਿ ਜਿਹੜਾ ਸਿੱਖ ਕੇ ਆਉਂਦਾ ਨਾ ਬੰਦਾ, ਸਿੱਖਣ ਲਈ ਪਹਿਲਾਂ ਤੁਹਾਨੂੰ ਤਪ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ। ਜਦੋਂ ਜਿਹੜੀ ਮਿਹਨਤ ਹੈ ਉਹ ਤੋਂ ਮੁਸ਼ਕਲ ਕੰਮ ਤੋਂ ਹਰ ਬੰਦਾ ਭੱਜਦਾ। ਅਸੀਂ ਮਤਲਬ ਅਸੀਂ ਬਹੁਤ ਈਜ਼ੀ ਜੋਬ ਲੱਭਦੇ ਹਾਂ, ਅਸੀਂ ਬਹੁਤ ਸੌਖਾ ਤੇ ਸੁਖਾਲਾ ਰਾਹ ਲੱਭਦੇ ਹਾਂ ਕਿਸੇ ਵੀ ਕੰਮ 'ਚ, ਤੇ ਜਦੋਂ ਕੋਈ ਉਸਤਾਦਾਂ ਦੀ ਅਸੀਂ ਮਾਰ ਖਾਂਦੇ ਹਾਂ, ਉਸਤਾਦਾਂ ਦੀ ਸੰਗਤ ਮਾਣਦੇ ਹਾਂ, ਤੇ ਉਹਦੇ ਲਈ ਸਾਨੂੰ ਪੇਸ਼ੈਂਸ ਚਾਹੀਦੀ ਹੈ। ਉਹ ਜਿਵੇਂ ਸੁਰਮੇ ਦੀ ਗਲੀ ਹੈ, ਜਦੋਂ ਉਹਨੂੰ ਰਗੜਿਆ ਜਾਂਦਾ ਉਦੋਂ ਬਾਅਦ ਅੱਖਾਂ 'ਚ ਪੈਂਦਾ ਜਾ ਕੇ ਸੁਰਮਾ ਬਣਦਾ ਜਦੋਂ, ਤੇ ਉਹ ਉਹ ਜਿਹੜੀ ਰਗੜਾਈ ਹੈ ਉਹ ਰਗੜਾਈ ਹਰ ਬੰਦਾ ਨਹੀਂ ਚੱਲ ਸਕਦਾ। ਹਰ ਬੰਦਾ ਚਾਹੁੰਦਾ ਇਹੀ ਹੈ ਕਿ ਮੈਂ ਮਤਲਬ ਛੇਤੀ ਤੋਂ ਛੇਤੀ ਮਤਲਬ ਜਿਵੇਂ ਕਹਿੰਦਾ ਸੁਰਮਾ ਬਣ ਕੇ ਅੱਖ 'ਚ ਪੈ ਜਾਂ ਕਿਸੇ ਦੀ, ਹੈ ਨਾ। ਤੇ ਉਹ ਇੱਕ ਬਾਅਦ ਦੇ ਵਿੱਚ ਅਸੀਂ ਮੈਂ ਬਚਪਨ 'ਚੋਂ ਦੇਖਿਆ, ਬਾਅਦ ਦੇ ਵਿੱਚ ਫਿਰ ਸੌਖਾ ਕੰਮ ਕਰਦਾ ਸੀ, ਕੰਪਨੀਆਂ ਨੇ ਲੋ ਬਣਾਉਣੀ ਸ਼ੁਰੂ ਕਰਤੀ ਸੀ, ਉਹਨੂੰ ਲੋ ਕਹਿੰਦੇ ਹੁੰਦੇ ਸੀ, ਅੱਖਾਂ 'ਚ ਪਾਉਂਦੇ ਹੁੰਦੇ ਸੀ ਕੱਜਲ,
ਹੈਨਾ,
ਕੱਜਲ ਦਾ ਲੋ ਬਣ ਜਾਂਦਾ। ਉਹ ਲੋ ਨੂੰ ਉਂਗਲ ਲਾਓ ਨਾਲ ਦੀ ਨਾਲ ਪਾ ਲਓ, ਤੇ ਜਿਹੜੀਆਂ ਪਹਿਲਾਂ ਮਾਈਆਂ ਨੇ ਸਾਡੀਆਂ ਦਾਦੀਆਂ ਸਾਡੀਆਂ ਮਾਵਾਂ ਉਹਨਾਂ ਉਹ ਪਹਿਲਾਂ ਚੱਪਣ ਦੇ ਉੱਤੇ ਜਿਹੜਾ ਰਗੜਦੀਆਂ ਹੁੰਦੀਆਂ ਸੀ ਸੁਰਮੇ ਦੀ ਡਲੀ, ਫਿਰ ਉਹਨੂੰ ਐਨ ਬਰੀਕ ਕਰਕੇ ਅੱਖ ਦੇ ਵਿੱਚ ਪਾਉਂਦੀਆਂ ਸੀ, ਤੇ ਉਸ ਰੜਕ ਜਿਹੜੀ ਰੜਕ ਮਾਰਦਾ ਨਾ ਉਸਤਾਦ, ਉਸਤਾਦ ਜਿਹੜੇ ਆ ਗੁਰੂ ਜੀ ਹੈ ਜਾਂ ਉਸਤਾਦ ਨੇ, ਉਹ ਇਨਸਾਨ ਨੂੰ ਇਕੱਲਾ ਇੱਕ ਹੁਨਰ ਨਹੀਂ ਦਿੰਦੇ, ਉਹ ਇਕੱਲਾ ਗਾਇਕੀ ਗੀਤਕਾਰੀ ਜਾਂ ਇਹ ਚੀਜ਼ਾਂ ਨਹੀਂ ਸਿਖਾਉਂਦੇ, ਉਹ ਜੀਵਨ ਜਾਚ ਸਿਖਾਉਂਦੇ ਆ, ਪੂਰੀ ਪਰਸਨੈਲਿਟੀ ਤੁਹਾਡੀ ਡਿਵੈਲਪ ਕਰਦੇ ਆ ਉਹ ਲੋਕ, ਉਹ ਉਸਤਾਦ ਲੋਕ। ਔਰ ਉਹ ਚੀਜ਼ਾਂ ਜਿਹੜੀਆਂ ਹੈ ਉਹਦੇ ਲਈ ਸਮਾਂ ਚਾਹੀਦਾ, ਉਹਦੇ ਲਈ ਤੁਹਾਨੂੰ ਪੇਸ਼ੈਂਸ ਚਾਹੀਦੀ ਹੈ। ਇੰਨਾ ਸਮਾਂ ਅੱਜ ਕੱਲ੍ਹ ਹੈ ਨਹੀਂ, ਅਗਲਾ ਕਹਿੰਦਾ ਮੈਂ ਰਾਤ ਨੂੰ ਸਮਾਂ ਤੜਕੇ ਨੂੰ ਸੁਪਰ ਸਟਾਰ ਹੋ ਕੇ ਉੱਠਾਂ, ਠੀਕ ਹੈ ਜੀ। ਤੇ ਦੂਜਾ ਇਹ ਹੁੰਦਾ ਕਿ ਜਦੋਂ ਅੱਜ ਕੱਲ੍ਹ ਦੌਰ ਆ ਗਿਆ ਕਿ ਪੈਸਾ ਖੁਦ ਲਾਉਣਾ, ਆਰਟਿਸਟ ਜਿਹੜੇ ਜ਼ਿਆਦਾਤਰ ਜਿਹੜੇ ਨਵੇਂ ਮੁੰਡੇ ਆ ਰਹੇ ਆ ਉਹ ਖੁਦ ਪੈਸਾ ਲਾ ਰਹੇ, ਉਹਨਾਂ ਨੂੰ ਲੱਗਦਾ ਵੀ ਪੈਸੇ ਸਾਡੇ, ਕੋਈ ਬੰਦਾ ਸਾਨੂੰ ਮੱਤ ਜਾ ਰਹਿ ਕਿਉਂ ਦੇਵੇ, ਕੋਈ ਬੰਦਾ ਸਾਨੂੰ ਇਹ ਕਿਉਂ ਕਹੇ ਵੀ ਭਾਈ ਤੈਨੂੰ ਗਾਉਣਾ ਨਹੀਂ ਆਉਂਦਾ ਜਾਂ ਤੂੰ ਘੱਟ ਗਾਉਣਾ ਜਾਂ ਤੈਨੂੰ ਮਿਹਨਤ ਕਰਨੀ ਚਾਹੀਦੀ ਹੈ। ਉਹ ਕਹਿੰਦੇ ਵੀ ਪੈਸੇ ਸਾਡੇ ਹੈ, ਜਿਹੜਾ ਬੰਦਾ ਪੈਸੇ ਲਾ ਰਿਹਾ ਉਹਨੂੰ ਇਹ ਲੱਗਦਾ ਕਿ ਮੈਂ ਪੈਸਿਆਂ ਨਾਲ ਸਭ ਕੁਛ ਠੀਕ ਹੈ, ਮੇਰੇ ਪੈਸੇ ਮੈਂ ਇਸ ਕਰਕੇ ਮੈਂ ਚਾਹੇ ਇਹ ਕਰੂੰ ਮੈਂ ਚਾਹੇ ਉਹ ਕਰੂੰ ਜਿਵੇਂ ਗਾਣੇ 'ਚ ਵੀ ਆਉਂਦਾ
ਜੀ।
ਸੋ ਇਹ ਚੀਜ਼ਾਂ ਨੇ ਉਹ ਜਦੋਂ ਉਸਤਾਦ ਲੋਕਾਂ ਤੋਂ ਅਸੀਂ ਸਿੱਖ ਕੇ ਆਉਂਦੇ ਹਾਂ ਜਾਂ ਜਿਹੜੇ ਸੀਨੀਅਰਸ ਨੇ ਅਸੀਂ ਉਹਨਾਂ ਦੀ ਸੰਗਤ ਮਾਣਦੇ ਹਾਂ, ਫਿਰ ਸਾਡੀ ਜਿਹੜੀ ਅੰਦਰੋਂ ਹਉਮੈ ਹੰਕਾਰ ਹੈ ਬੰਦੇ ਦਾ ਉਹ ਵੀ ਟੁੱਟਦਾ, ਉਹਨੂੰ ਇਹ ਲੱਗਦਾ ਕਿ ਮੈਂ ਅਜੇ ਬਹੁਤ ਅੱਗੇ ਜਾਣਾ ਤੇ ਬਹੁਤ ਕੁਛ ਸਿੱਖਣ ਵਾਲਾ ਪਿਆ
ਜੀ।
ਸੋ ਇਹ ਦੌਰ ਜਿਹੜਾ ਹੈਗਾ ਇਹ ਦੌਰ ਹੀ ਐਸਾ ਹੈ, ਇਹਦੇ ਵਿੱਚ ਕੋਈ ਇਕੱਲੇ ਗਾਇਕਾਂ ਦਾ ਮਸਲਾ ਨਹੀਂ ਜਾਂ ਇਕੱਲੇ ਗੀਤਕਾਰਾਂ ਦਾ ਮਸਲਾ ਨਹੀਂ, ਸਾਰੀ ਦੁਨੀਆਂ ਜਿਹੜੀ ਹੈ ਇਸ ਪਾਸੇ ਨੂੰ ਆਪਾਂ ਭੱਜੇ ਹੋਏ ਹਾਂ ਕਿ ਸਾਨੂੰ ਸੌਖਾ, ਹਨਾ। ਤੁਸੀਂ ਦੇਖੋ ਡਰਾਈਵ ਥਰੂ ਖਾਣਾ, ਚਲੋ ਬਾਹਰ ਤਾਂ ਮਜਬੂਰੀ ਹੈ, ਬਾਹਰ ਜਿਸ ਤਰ੍ਹਾਂ ਦਾ ਮਾਹੌਲ ਹੈ ਕਿ ਸਮਾਂ ਘੱਟ ਹੈ ਦੌੜ ਭੱਜ, ਲੇਕਿਨ ਪੰਜਾਬ ਚ ਜਾਂ ਜਿਹੜੇ ਮੁਲਕਾਂ ਦੇ ਵਿੱਚ ਸਮਾਂ ਹੈਗਾ ਤੇ ਉੱਥੇ ਡਰਾਈਵ ਥਰੂ ਸ਼ੁਰੂ ਹੋ ਗਿਆ। ਜਦੋਂ ਸਾਡੇ ਕੋਲ ਖਾਣਾ ਖਾਣ ਦਾ ਟਾਈਮ ਨਹੀਂ, ਅਸੀਂ ਖਾਣੇ ਦੇ ਨਾਲ ਫਾਸਟ ਲਫ਼ਜ਼ ਲਾਤਾ, ਫਾਸਟ ਫੂਡ, ਜਦੋਂ ਖਾਣਾ ਫਾਸਟ ਹੋ ਗਿਆ ਤੇ ਫਿਰ ਗਾਣਾ ਫਾਸਟ ਕਿਉਂ ਨਾ ਹੋਊਗਾ।
ਕਿਆ ਬਾਤ ਹੈ, ਕਿਆ ਬਾਤ ਹੈ, ਸਹੀ ਗੱਲ।
ਮਤਲਬ ਸਾਡੀ ਜ਼ਿੰਦਗੀ ਜਿਹੜੀ ਹੈ ਰੋਜ਼ਮਰਾ ਦੀ, ਅਸੀਂ ਉਧਰੋਂ ਫੋਨ ਸੁਣ ਰਹੇ ਹੁੰਦੇ ਹਾਂ, ਖਾਣਾ ਖਾ ਰਹੇ ਹੁੰਦੇ ਹਾਂ, ਟੀ ਵੀ ਦੇਖ ਰਹੇ ਹੁੰਦੇ, ਖਾਣਾ ਖਾ ਰਹੇ ਹੁੰਦੇ ਹਾਂ। ਮਤਲਬ ਅਸੀਂ ਇੱਕ ਟਾਈਮ ਤੇ ਕਈ ਕਈ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ, ਤੇ ਸੋ ਇਹ ਚੀਜ਼ਾਂ ਨੇ, ਮੈਨੂੰ ਲੱਗਦਾ ਹੁੰਦਾ ਕਿ ਇਹ ਚੀਜ਼ਾਂ ਸਾਨੂੰ ਸਹਿਜਤਾ ਤੋਂ ਦੂਰ ਲਿਜਾਂਦੀਆਂ। ਤੇ ਮੈਂ ਭਾਗਾ ਵਾਲਾ ਕਿ ਮੈਨੂੰ, ਮੈਂ ਮੇਰੀ ਸੰਗਤ ਹੀ ਉਸਤਾਦਾਂ ਚ ਰਹੀ, ਮੇਰੇ ਜਿੰਨੇ ਮੇਰਾ ਸਰਕਲ ਹੈ ਉਹ ਚੋਂ ਬਹੁਤੇ ਉਹ ਇਨਸਾਨ ਨੇ ਜਿਹੜੇ ਮੇਰੇ ਤੋਂ ਉਮਰ ਚ ਵੀ ਵੱਡੇ ਨੇ, ਔਰ ਮੇਰੇ ਤੋਂ ਟੈਲੈਂਟ ਤਾਂ ਬਹੁਤ ਜ਼ਿਆਦਾ ਵੱਡੇ ਨੇ। ਮੈਂ ਆਪਦੇ ਆਪ ਨੂੰ ਛੋਟਾ ਹੀ ਮਹਿਸੂਸ ਕਰਦਾ ਰਹਿੰਦਾ ਹਮੇਸ਼ਾ ਹੀ। ਮੈਂ ਮੇਰੇ ਹਾਣੀ ਬਹੁਤ ਘੱਟ ਦੋਸਤ ਨੇ ਛੋਟੇ ਦਾ, ਮੈਂ ਮੋਬਾਈਲ ਚੱਕਣ ਵਾਲਾ ਤਾਂ ਬੰਦਾ ਕੋਈ ਨਾਲ ਹੀ ਨਹੀਂ ਰੱਖਿਆ ਹੋਇਆ ਕਦੇ।
ਇਹ ਬਹੁਤ ਵੱਡੀ ਗੱਲ ਹੈ ਟਿਵਾਣਾ ਜੀ, ਜਿਹੜੀ ਤੁਸੀਂ ਹੁਣੇ ਹੀ ਕਹੀ ਆ।
ਮਤਲਬ ਜਿਹੜੇ ਬਾਈ ਬਾਈ ਕਹਿੰਦੇ ਆ ਮੈਨੂੰ, ਉਹ ਮੈਂ ਜਿਹੜੀ ਛੋਟੀ ਉਮਰ ਦੇ ਹੁੰਦੇ ਆ ਮੁੰਡੇ ਸਤਿਕਾਰਯੋਗ, ਤੇ ਉਹ ਵਿਚਾਰੇ, ਉਹ ਮੈਂ ਉਦਾਂ ਦਾ ਰੱਖਦੇ ਨੀ, ਮੇਰਾ ਕਲਚਰ ਹੀ ਨੀ ਉਹ, ਕਿਉਂਕਿ ਤੁਹਾਨੂੰ ਅਹਿਸਾਸ ਹੁੰਦਾ ਰਹਿੰਦਾ ਵੀ ਮੈਂ ਬਹੁਤ ਵੱਡਾ, ਮੈਂ ਇਹਨਾਂ ਤੇ ਹੁਕਮ ਚਲਾਉਣਾ, ਕਿੱਥੇ ਤੁਸੀਂ ਹੁਕਮ ਦੇ ਅਧੀਨ ਰਹਿੰਦੇ ਹੋ ਵੱਡਿਆਂ ਦੇ।
ਠੀਕ ਹੈ, ਸਹੀ।
ਸੋ ਇਹ ਹੈ ਵੀ ਮੈਂ ਭਾਗਾ ਵਾਲਾ ਕਿ ਮੈਨੂੰ ਉਸਤਾਦ ਲੋਕਾਂ ਦੀ ਸੰਗਤ ਮਿਲੀ, ਤੇ ਔਰ ਬਹੁਤ ਛੇਤੀ ਮੈਨੂੰ ਮਾਲਕ ਨੇ ਜਿਹੜਾ ਮੇਰੀ ਮਿਹਨਤ ਆ ਉਹਨੂੰ ਫਲ ਫੁੱਲ ਲਾਇਆ।
ਸਹੀ ਗੱਲ, ਸਹੀ ਗੱਲ ਹੈ। ਔਰ ਦੂਸਰੇ ਪਾਸੇ ਟਵਾਣਾ ਸਾਹਿਬ, ਜੇ ਆਪਾਂ ਪਹਿਲੇ ਥੋੜ੍ਹੇ ਦੌਰ ਦੀ ਗੱਲ ਕਰੀਏ, ਅੱਜ ਕੱਲ੍ਹ ਜਿਵੇਂ ਹੁਣ ਤੁਸੀਂ ਫੋਨ ਦੀ ਗੱਲ ਕਰ ਲਈ ਆ, ਦੋ ਦੋ ਤਿੰਨ ਤਿੰਨ ਫੋਨ ਆ, ਪਰ ਪਹਿਲਾਂ ਜਦੋਂ ਤੁਸੀਂ ਵੀ ਸਟਰਗਲ ਕੀਤੀ, ਅੱਜ ਵੀ ਕਰਦੇ ਹੋ, ਔਰ ਕਿਤੇ ਨਾ ਕਿਤੇ ਚਿੱਠੀਆਂ ਦਾ ਵੀ ਦੌਰ ਹੁੰਦਾ ਸੀਗਾ, ਹੋ ਸਕਦਾ ਕਿਸੇ ਨਾ ਕਿਸੇ ਸਿੰਗਰ ਨੂੰ ਵੀ ਜਿਹੜੀ ਆ ਲੈਟਰ ਲਿਖਿਆ ਹੋਊਗਾ ਜਾਂ ਸੌਂਗ ਭੇਜਣ ਵਾਸਤੇ ਜਾਂ ਕਿਤੇ ਨਾ ਕਿਤੇ ਮੁਲਾਕਾਤ ਹੁੰਦੀ ਹੋਵੇਗੀ, ਇਹਦਾ ਆਪਾਂ ਤੁਹਾਡੇ ਕੋਲ ਜਿਹੜਾ ਜੀ ਉਹ ਪੁੱਛਦੇ ਹਾਂ। ਪਰ ਉਸ ਤੋਂ ਪਹਿਲਾਂ ਇੱਕ ਲਾਈਨ ਹੋਲਡ ਤੇ ਆਪਾਂ, ਜੇ ਤੁਹਾਡੀ ਇਜਾਜ਼ਤ ਹੋਵੇ ਤੇ ਉਹ ਕਾਲ ਲੈ ਲਈਏ ਜੀ।
ਹਾਂਜੀ ਹਾਂਜੀ ਜੀ 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 ਬਿਲਕੁਲ ਬਿਲਕੁਲ
ਜੀ, ਤੁਸੀਂ ਆਉਂਦੇ ਰਹੋ।
ਸਤਿ ਸ਼੍ਰੀ ਅਕਾਲ ਗੁਰਜਾਤ ਨਾਲੇ, ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਭਾਜੀ,
ਸਤਿ ਸ਼੍ਰੀ ਅਕਾਲ ਜੀ।
ਬਹੁਤ ਵਧੀਆ ਲੱਗਾ ਜੀ ਤੁਹਾਡੀ ਆਵਾਜ਼ ਸੁਣ ਕੇ, ਬੜੇ ਵਧੀਆ ਜੀ ਰਾਈਟਰ ਹੋ ਤੁਸੀਂ, ਤੇ ਬੜੇ ਵਧੀਆ ਇਨਸਾਨ ਵੀ ਹੋ ਜੀ ਰਾਈਟਰ ਦੇ ਨਾਲ। ਤੇ ਮਨਪ੍ਰੀਤ ਜੀ, ਗਾਣੇ ਤੁਹਾਡੇ ਸੁਣਦੇ ਆਏ ਆ ਜੀ ਕਾਫੀ, ਹੁਣ ਸੋਢੀ ਸਾਹਿਬ ਨੇ ਜਿੱਦਾਂ ਜ਼ਿਆਦਾ ਆਪਣੀ ਯਾਦ ਆ ਦੁਬਾਰਾ ਤਾਜ਼ੀ ਕਰਾ ਤੀ ਰਾਈਟ, ਗਾਣੇ ਲਾ ਕੇ ਤੁਹਾਡੇ ਨਾਲ ਰੂਬਰੂ ਗੱਲਾਂ ਕਰਾ ਕੇ। ਤੇ ਮੇਰਾ ਇੱਕ ਕੁਐਸਚਨ ਸੀਗਾ ਜੀ, ਮੈਂ ਅੱਗੇ ਵੀ ਕਿਸੇ ਰਾਈਟਰ ਨੂੰ ਇੱਦਾਂ ਹੀ ਪੁੱਛਿਆ, ਜਿਸ ਤਰ੍ਹਾਂ ਜਿਹੜੇ ਸਿੰਗਰ ਆ, ਜਿੱਦਾਂ ਹੁਣ ਵੀ ਤੁਹਾਡੇ ਕੋਲੋਂ ਕੋਈ ਵੀ ਆਉਂਦਾ ਆ ਜਾਂ ਗਾਣਾ ਲੈਣ ਆਉਂਦਾ, ਕਿ ਤੁਸੀਂ ਉਹਨਾਂ ਨੂੰ ਪਹੁੰਚਦਾ ਕਰਦੇ ਆ, ਇਹ ਥੋੜਾ ਜਿਹਾ ਇੱਕ ਦੱਸੋ, ਤੇ ਇਹ ਕੁਐਸਚਨ ਮੇਰਾ ਹੋਰ ਹੈ ਜੀ, ਪਹਿਲਾਂ ਇਹਦਾ ਆਨਸਰ ਦੇ ਦਿਓ ਜੀ।
ਜੀ ਜੀ, ਤੁਸੀਂ ਦੂਜਾ ਵੀ ਪੁੱਛ ਲਓ, ਇਕੱਠੇ ਦੇ ਦੂੰਗਾ ਜੀ।
ਠੀਕ ਹੈ ਜੀ, ਤੇ ਦੂਜਾ ਇਹ ਆ ਵੀ ਤੁਸੀਂ ਕਦੇ ਜਿਸ ਤਰ੍ਹਾਂ ਆਪਾਂ ਕਿਸੇ ਨੂੰ ਇੱਦਾਂ ਲਿਖ ਕੇ ਦਿੰਦੇ ਹਾਂ ਜੀ, ਕੋਈ ਛੋਟੀ ਮੋਟੀ ਗੱਲ ਤਾਂ ਹੈ ਨੀ ਜੀ, ਅਸੀਂ ਨੀ ਲਿਖ ਸਕਦੇ, ਤੁਹਾਨੂੰ ਮਹਾਰਾਜ ਨੇ ਕਲਮ ਬਖਸ਼ੀ ਆ ਜੀ, ਜਿੱਦਾਂ ਵੀ ਸੋਧੀ ਬਖਸ਼ੀ ਆ ਤੁਹਾਨੂੰ ਇਸ ਚੀਜ਼ ਦੀ। ਤੇ ਆਪਾਂ ਕਈ ਵਾਰੀ ਇਹ ਗਾਣੇ ਆਪਣੇ ਤੋਂ ਲੈ ਜਾਂਦੇ ਆ, ਜੋ ਕੁਛ ਆਪਾਂ ਉਹਨਾਂ ਤੋਂ ਜਿੱਦਾਂ ਕ੍ਰੈਡਿਟ ਚਾਹੁੰਦੇ ਹਾਂ ਵੀ ਆਹ ਚੀਜ਼ ਸਾਨੂੰ ਚਾਹੀਦੀ ਹੈ, ਨਹੀਂ ਦਿੰਦੇ ਫਿਰ ਕਿੰਨਾ ਕੁ ਹਰਟ ਵੀ ਹੁੰਦੇ ਆ ਜੀ, ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਐਕਸਪੀਰੀਅੰਸ, ਇਹ ਦੱਸੋ ਜੀ। ਧੰਨਵਾਦ ਜੀ,
ਥੈਂਕ ਯੂ।
ਗੱਲ ਇਹ ਹੈ ਜਿਹੜਾ ਤੁਸੀਂ, ਮਿਹਰਬਾਨੀ ਜੀ, ਬਹੁਤ ਤੁਹਾਡਾ ਸ਼ੁਕਰੀਆ ਤੁਸੀਂ ਹੱਲਾਸ਼ੇਰੀ ਦਿੱਤੀ। ਦੂਜਾ ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਇਸ ਮਾਮਲੇ 'ਚ ਬਹੁਤ ਪੋਜ਼ਿਟਿਵ ਸੋਚਦਾ ਹੁੰਦਾ। ਮੈਨੂੰ ਇਹ ਹੁੰਦਾ ਕਿ ਜਿਹੜਾ ਤੁਸੀਂ ਜ਼ਿਕਰ ਕੀਤਾ ਇੱਕ ਲਫ਼ਜ਼ ਕਿ ਤੁਹਾਡੇ ਕੋਲ ਆ ਕੇ ਲੈ ਕੇ ਜਾਂਦਾ ਕੋਈ ਜਾਂ ਤੁਸੀਂ ਦੇਣ ਜਾਂਦਾ, ਮੈਨੂੰ ਲੱਗਦਾ ਹੁੰਦਾ ਕਿ ਇਹ ਚੀਜ਼ਾਂ 'ਚੋਂ ਸਾਨੂੰ ਨਿਕਲਣਾ ਚਾਹੀਦਾ। ਮੈਂ ਕਦੇ ਵੀ ਈਗੋ ਨਹੀਂ ਰੱਖੀ ਕਿ ਕੋਈ ਬੰਦਾ ਮੇਰੇ ਕੋਲ ਆ ਕੇ ਤਾਂ ਹੀ ਗਾਣਾ ਲੈ ਕੇ ਜਾਵੇ, ਤਾਂ ਹੀ ਮੈਂ ਰਿਕਾਰਡ ਕਰਕੇ ਮਤਲਬ ਮੇਰਾ ਗਾਣਾ ਰਿਕਾਰਡ ਕਰ। ਮੈਨੂੰ ਲੱਗਦਾ ਹੁੰਦਾ ਕਿ ਦੇਖੋ ਆਪਾਂ ਜੇ ਮੈਂ ਸਧਾਰਨ ਜ਼ਿੰਦਗੀ 'ਚੋਂ ਦੇਖਾਂ ਕਿ ਇੱਕ ਜਿਹੜਾ ਜ਼ਿਮੀਦਾਰ ਹੈ, ਕਿਸਾਨ ਹੈ, ਜੱਟ ਹੈ, ਉਹ ਫਸਲ ਬੀਜਦਾ
ਜੀ,
ਸਬਜ਼ੀ ਵਾਲਾ ਸਬਜ਼ੀ ਬੀਜਦਾ, ਕੋਈ ਵੀ ਚੀਜ਼ ਜਿਹੜਾ ਅੰਨ ਉਗਾਉਂਦਾ, ਜਿਣਸ ਉਗਾਉਂਦਾ, ਉਸ ਤੋਂ ਬਾਅਦ ਉਹ ਮੰਡੀ 'ਚ ਲੈ ਕੇ ਜਾਂਦਾ। ਜੇ ਇੱਕ 50 ਕਿੱਲੇ ਦਾ ਮਾਲਕ ਹੈ
ਜੀ,
ਉਹਦੇ ਵੀ ਘਰੋਂ ਨਹੀਂ ਆ ਕੇ ਜਿਣਸ ਕੋਈ ਲੈ ਕੇ ਜਾਂਦਾ। ਇਹ ਮੰਡੀ ਹੈ, ਸੰਗੀਤ ਜਿਹੜੀ ਹੈ ਖੇਤਰ ਹੈ, ਹੁਣ ਇੱਕ ਮੰਡੀ ਬਣਿਆ ਹੋਇਆ, ਮੰਡੀ ਦੇ ਵਿੱਚ ਤੁਹਾਨੂੰ ਖੁਦ ਨੂੰ ਵਿਚਰਨਾ ਪੈਣਾ, ਤੁਹਾਨੂੰ ਆਪਣੀ ਜਿਣਸ, ਤੁਹਾਨੂੰ ਆਪਣਾ ਜਿਹੜਾ ਤੁਹਾਡਾ ਸਾਜ਼ੋ ਸਮਾਨ ਤੁਹਾਡੇ ਕੋਲ ਤੁਸੀਂ ਪੈਦਾ ਕਰ ਰਹੇ ਹੋ, ਪ੍ਰੋਡਕਸ਼ਨ ਹੈ ਤੁਹਾਡੀ, ਉਸ ਪ੍ਰੋਡਕਸ਼ਨ ਨੂੰ ਜੇ ਆਪਾਂ ਮੰਡੀ 'ਚ ਲੈ ਜਾਂਗੇ, ਮੈਨੂੰ ਲੱਗਦਾ ਕੋਈ ਨੁਕਸਾਨ ਵਾਲੀ ਗੱਲ, ਔਰ ਇਹ 'ਚ ਕੋਈ ਈਗੋ ਵਾਲੀ ਗੱਲ ਨਹੀਂ। ਮੇਰੇ ਬਹੁਤ ਸਾਰੇ ਐਸੇ ਸਿੰਗਰ ਦੋਸਤ ਨੇ ਜਿਹੜੇ ਮੇਰੇ ਤੋਂ ਵੱਡੇ ਨੇ, ਸੀਨੀਅਰ ਵੱਡੇ ਨਾਂ ਨੇ, ਉਹ ਮੇਰੇ ਨਾਲ ਪਰਿਵਾਰਕ ਸੰਬੰਧ ਨੇ, ਉਹਨਾਂ ਦੇ ਮੇਰੇ ਆਉਂਦੇ ਜਾਂਦੇ ਆ, ਮੇਰੇ ਦੁੱਖ ਦੇ ਸੁੱਖ ਦੇ ਵੀ ਆਉਂਦੇ ਆ, ਮੇਰੇ ਗੀਤ ਵੀ ਗਾਉਂਦੇ ਆ, ਮੇਰੇ ਕਈ ਐਸੇ ਦੋਸਤ ਵੀ ਨੇ ਸਿੰਗਰ ਜਿਹਨਾਂ ਨੇ ਮੇਰਾ ਇੱਕ ਵੀ ਗੀਤ ਨਹੀਂ ਗਾਇਆ, ਪਰ ਉਹ ਮੇਰੇ ਸਿੰਗਰ ਦੋਸਤ ਨੇ।
ਕਿਆ ਬਾਤ,
ਮਤਲਬ ਏਦਾਂ ਦਾ ਵੀ ਹੈ ਹਨਾ, ਕਿਉਂਕਿ ਉਹ ਉਹਨਾਂ ਦਾ ਇੱਕ ਹੁੰਦਾ ਇੱਕ ਸਟਾਈਲ ਹੁੰਦਾ, ਉਹਨਾਂ ਦਾ ਥੋੜਾ ਜਿਹਾ ਗਾਉਣ ਦਾ ਸਟਾਈਲ ਮੇਰੇ ਲਿਖਣ ਦੇ ਸਟਾਈਲ ਨਾਲ ਉਹ ਮੈਚ ਨਹੀਂ ਕਰਦਾ ਕਈ ਵਾਰੀ, ਤੇ ਉਹ ਜਦੋਂ ਕਿਤੇ ਮੈਚ ਕਰਕੇ ਮੇਰਾ ਗੀਤ ਗਾ ਲੈਣਗੇ, ਜੇ ਨਹੀਂ ਵੀ ਗਾਉਂਦੇ ਤਾਂ ਫਿਰ ਇਹਦਾ ਮਤਲਬ ਇਹ ਥੋੜੀ ਵੀ ਗੀਤਾਂ ਨਾਲ ਵਰਤਣਾ। ਦੂਜਾ ਇਹ ਹੈ ਕਿ ਜਿਹੜਾ ਇਹਨਾਂ ਨੇ ਸਵਾਲ ਕੀਤਾ ਕਿ ਹਰਟ ਹੁੰਦਾ, ਹਰਟ ਤਾਂ ਬੰਦਾ ਜ਼ਿੰਦਗੀ 'ਚ ਥਾਂ ਥਾਂ ਤੇ ਹੁੰਦਾ,
ਸਹੀ ਗੱਲ,
ਰਿਸ਼ਤਿਆਂ ਤੋਂ ਹਨਾ, ਜਦੋਂ ਉਹ ਕਹਿੰਦਾ ਨਾ ਇੱਕ ਲਾਈਨ ਹੈ ਬਾਬਾ ਬੁੱਲੇ ਸ਼ਾਹ ਜੀ, ਬੁੱਲਿਆ ਛੱਡ ਖਾਹਿਸ਼ਾਂ ਜੱਗ ਜਹਾਨ ਕੂੜਾ। ਜਿਹੜੀਆਂ ਖਾਹਿਸ਼ਾਂ ਨੇ, ਐਕਸਪੈਕਟੇਸ਼ਨਸ ਨੇ, ਸਾਨੂੰ ਉਮੀਦਾਂ ਨੇ, ਉਮੀਦਾਂ ਅਸੀਂ ਕਿਸੇ ਤੋਂ ਵੀ ਲਾ ਲਈਏ, ਜਦੋਂ ਉਹ ਨਹੀਂ ਪੂਰੀਆਂ ਹੁੰਦੀਆਂ ਅਸੀਂ ਹਰਟ ਹੁੰਦੇ ਹਾਂ। ਜਿਹੜੀ ਗਾਉਣ ਵਾਲੇ ਦੀ ਤੇ ਲਿਖਣ ਵਾਲੇ ਦੀ, ਗੀਤਕਾਰ ਦੀ ਤੇ ਗਾਇਕ ਦੀ ਇੱਕ ਸਾਂਝ ਹੈ, ਉਹਦੇ ਵਿੱਚ ਜਦੋਂ ਇਹ ਗੱਲ ਆ ਗਈ ਕਿ ਜੀ ਜੋ ਹੈ, ਜੇ ਮੈਂ ਚਲੋ ਮੈਂ ਲਿਖਦਾ ਤਾਂ ਹੀ ਕੋਈ ਸਿੰਗਰ ਚੱਲਦਾ, ਸਿੰਗਰ ਸੋਚ ਲਏ ਵੀ ਯਾਰ ਇਹਦਾ ਗੀਤ ਕਿਹਨੇ ਪੁੱਛਣਾ ਸੀ, ਜੇ ਮੈਂ ਗਾਤਾ ਤਾਂ ਹਿੱਟ ਹੋ ਗਿਆ। ਜਦੋਂ ਇੱਕ ਦੂਜੇ ਦੀ ਪ੍ਰਤੀ ਇਹ ਗੱਲ ਹੋਊਗੀ ਉਦੋਂ ਗੱਲ ਨਹੀਂ ਬਣਦੀ। ਜੋੜੀਆਂ ਤਾਂ ਹੀ ਬਣਦੀਆਂ ਨੇ, ਟੀਮਾਂ ਤਾਂ ਬਣਦੀਆਂ ਨੇ ਜਦੋਂ ਪਤਾ ਹੁੰਦਾ ਕਿ ਯਾਰ ਮੇਰਾ ਸਿੰਗਰ ਹੈ, ਉਹਨਾਂ ਨੂੰ ਆਹ ਚੀਜ਼ ਚਾਹੀਦੀ ਹੈ। ਸਿੰਗਰ ਨੂੰ ਹੁੰਦਾ ਕਿ ਮੇਰਾ ਰਾਈਟਰ ਹੈ ਤੇ ਮੇਰੇ ਨਾਲ ਇਹਨਾਂ ਦੀ ਵਧੀਆ ਅਟੈਚਮੈਂਟ ਹੈ, ਤੇ ਅਸੀਂ ਇੱਕ ਦੂਜੇ ਨੂੰ ਮਿਲ ਕੇ ਟੀਮ ਦੇ ਤੌਰ ਤੇ ਕੰਮ ਕਰਦੇ, ਪ੍ਰਵਾਨ ਹੁੰਦੀਆਂ ਟੀਮਾਂ, ਕੋਈ ਐਸੀ ਗੱਲ ਨਹੀਂ। ਬਾਕੀ ਜਿਹੜੀ ਗੱਲ ਮਿਹਨਤਾਨੇ ਦੀ ਗੱਲ ਹੈ, ਮਿਹਨਤਾਨਾ ਇਹ ਆ ਵੀ ਮੈਂ ਭਾਗਾਂ ਵਾਲਾ ਕਿ ਮੈਨੂੰ ਮਿਹਨਤਾਨਾ ਮਿਲਦਾ ਔਰ ਮੈਂ ਲੈ ਲੈਂਦਾ, ਮੈਂ ਇੰਨਾ ਵੀ ਜ਼ਿਆਦਾ ਨਹੀਂ ਲੈਂਦਾ ਕਿ ਕਿਸੇ ਦੇ ਗਲ ਗੁੱਠਾ ਦੇਵਾਂ, ਇੰਨਾ ਵੀ ਘੱਟ ਨਹੀਂ ਲੈਂਦਾ ਕਿ ਮੇਰਾ ਗੁਜ਼ਾਰਾ ਨਾ ਹੋ ਸਕੇ। ਉਹਦੇ ਲਈ ਪਰ ਤੁਹਾਨੂੰ ਆਪਣੀ ਇੱਕ ਪਹਿਲਾਂ ਥਾਂ ਨਾਮ ਬਣਾਉਣਾ ਪੈਂਦਾ, ਇਕਨੋਮਿਕਸ ਦਾ ਨਿਯਮ ਹੈ ਨਾ, ਪਹਿਲਾਂ ਡਿਮਾਂਡ ਪੈਦਾ ਕਰਨੀ ਪੈਂਦੀ ਹੈ ਤੁਹਾਨੂੰ, ਅਰਥ ਸ਼ਾਸਤਰੀ ਕਹਿੰਦਾ। ਤਾਂ ਉਹ ਜਿਹੜੀ ਉਹ ਇਕਨੋਮਿਕਸ ਦਾ ਸਿਧਾਂਤ ਸਾਡੀ ਜ਼ਿੰਦਗੀ ਤੇ ਵੀ ਲਾਗੂ ਹੁੰਦਾ, ਤੁਹਾਡੇ ਕੋਲ ਤਾਂ ਹੀ ਕੋਈ ਆਊਗਾ ਜੇ ਤੁਹਾਡੇ ਕੋਲ ਪਹਿਲਾਂ ਤੁਸੀਂ ਡਿਮਾਂਡ ਬਣਾਓਗੇ, ਜਾਂ ਤੁਹਾਡੇ ਤੋਂ ਕੋਈ ਚੀਜ਼ ਤਾਂ ਮੰਗੂਗਾ ਜੇ ਤੁਸੀਂ ਡਿਮਾਂਡ ਪੈਦਾ ਕਰੋਗੇ। ਸੋ ਡਿਮਾਂਡ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ, ਤੁਹਾਡੇ ਭਾਗ ਵੀ ਹੁੰਦੇ ਆ, ਤੁਹਾਡੀ ਮਿਹਨਤ ਵੀ ਹੁੰਦੀ ਹੈ, ਤੇ ਮੈਂ ਭਾਗਾਂ ਵਾਲਾ ਕਿ ਇਹ ਸਾਰੀਆਂ ਚੀਜ਼ਾਂ ਮੈਨੂੰ ਮਿਲ ਗਈਆਂ ਸੌਖੀਆਂ, ਔਰ ਮੇਰਾ ਸਰਕਲ ਹੈ ਔਰ ਮੇਰੇ ਗਾਇਕਾਂ ਨਾਲ ਬਹੁਤ ਵਧੀਆ ਸੰਬੰਧ ਨੇ। ਬਹੁਤ ਸਾਰੇ ਬੰਦੇ ਤੁਹਾਨੂੰ ਹਰਟ ਵੀ ਕਰ ਜਾਂਦੇ, ਕਈ ਗੱਲਾਂ ਹੁੰਦੀਆਂ ਇਸ ਜ਼ਿੰਦਗੀ ਚ, ਕਈ ਗੱਲਾਂ ਮੇਰਾ ਸੁਭਾਅ ਨੀ, ਮੈਂ ਡਿਸਕਲੋਜ਼ ਨੀ ਕਰਦਾ ਹੁੰਦਾ, ਠੀਕ ਹੈ ਨਾ। ਮੈਂ ਭਾਵੁਕਤਾ ਜੀ ਚ ਕਹੀ ਜਾਵਾਂ ਵੀ ਐਂ ਹੋ ਗਿਆ ਜੀ, ਫਿਰ ਮੈਂ ਵਿਚਾਰਾ ਜਿਹਾ ਬਣਾ ਕੇ ਉਹ ਮੈਂ ਕਹਾਂ ਵੀ ਮੈਨੂੰ ਜੀ ਇੰਨੇ ਮੇਰੇ ਖਾਤੇ ਚ ਪੈਸੇ ਪਾ ਦਿਓ, ਏਦਾਂ ਕਰ ਦਿਓ, ਏਦਾਂ ਕਰ ਦਿਓ, ਮੈਨੂੰ ਮੇਰਾ ਸੁਭਾਅ ਜਾ ਨੀ ਏਦਾਂ। ਤੇ ਪਰ ਇਹ ਹੈ ਵੀ ਸਾਨੂੰ ਜਿਹੜੇ ਪਰਦੇ ਦੇ ਪਿਛਲੇ ਬੰਦੇ ਹੁੰਦੇ ਆ, ਹਮੇਸ਼ਾ ਕ੍ਰੈਡਿਟ ਉਹਨਾਂ ਨੂੰ ਘੱਟ ਮਿਲਿਆ, ਮਿਲਣਾ ਚਾਹੀਦਾ ਨੀ, ਘੱਟ ਮਿਲਣਾ ਚਾਹੀਦਾ ਉਹਨਾਂ ਨੂੰ ਪ੍ਰੋਪਰ ਪ੍ਰੋਪਰ। ਚਾਹੇ ਤੁਸੀਂ ਫਿਲਮ ਇੰਡਸਟਰੀ ਚ ਦੇਖ ਲਓ, ਹੀਰੋ ਹੈ, ਡਾਇਰੈਕਟਰ ਨਾਲੋਂ ਹੀਰੋ ਦੀ ਵੈਲਿਊ ਜ਼ਿਆਦਾ, ਉਹਨੂੰ ਪੈਸਾ ਵੀ ਜ਼ਿਆਦਾ ਮਿਲਦਾ, ਡਾਇਰੈਕਟਰ ਤੋਂ ਵੀ ਪਿੱਛੇ ਰਾਈਟਰ ਹੈ, ਰਾਈਟਰ ਤੋਂ ਪਿੱਛੇ ਹੈ ਨਾ ਹੋਰ ਜਿਹੜੇ ਮਤਲਬ ਕੋਰੀਓਗ੍ਰਾਫਰ ਹੈ, ਸਿਨੇਮੈਟੋਗ੍ਰਾਫਰ, ਕਿੰਨੇ ਹੋਰ ਨੇ। ਉਸੇ ਤਰ੍ਹਾਂ ਗਾਇਕ, ਗਾਇਕ ਦੇ ਪਿੱਛੇ ਗੀਤਕਾਰ ਹੈ, ਗੀਤਕਾਰ ਦੇ ਨਾਲ ਸੰਗੀਤਕਾਰ ਹੈ, ਸੰਗੀਤਕਾਰ ਅੱਜ ਕੱਲ੍ਹ ਵੀਡੀਓ ਡਾਇਰੈਕਟਰ ਵੀ ਨਾਲ ਹਨ। ਸੋ ਮੈਨੂੰ ਲੱਗਦਾ ਕਿ ਸਾਰੀ ਟੀਮ ਦੇ ਵਿੱਚੋਂ ਸਭ ਤੋਂ ਘੱਟ ਪੈਸੇ ਗੀਤਕਾਰ ਨੂੰ ਮਿਲਦੇ ਆ, ਪਰ ਗਿਣਤੀ ਦੇ ਬੰਦਿਆਂ ਨੂੰ ਮਿਲਦੇ, ਹੋਣਾ ਨਹੀਂ ਚਾਹੀਦਾ, ਇਹ ਮਿਲਣੇ ਚਾਹੀਦੇ ਆ।
ਔਰ ਦੂਸਰੇ
ਪਰ ਗੱਲ ਇਹ ਵੀ ਗੱਲ ਹੈ ਕਿ ਸਾਡਾ ਨਜ਼ਰੀਆ ਹੋਰ ਹੈ। ਮੈਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਦੇਖਦਾ ਨਾ, ਤੁਸੀਂ ਕਿਸੇ ਸਿੰਗਰ ਦਾ ਜਦੋਂ ਗੀਤ ਆਉਂਦਾ ਤੇ ਉਹਦੇ ਵਿੱਚ ਥੱਲੇ ਲਿਖਿਆ ਹੁੰਦਾ ਵੈਰੀ ਨਾਈਸ, ਬਹੁਤ ਕਮਾਲ ਜੀ, ਬੱਲੇ ਬੱਲੇ ਜੀ, ਗ੍ਰੇਟ, ਲਵ ਯੂ, ਸਿਰਾ, ਐ ਹਨਾ, ਤੇ ਤੁਸੀਂ ਬਹੁਤ ਮਾਂ ਬੋਲੀ ਦਾ ਐ ਕੀਤਾ, ਉਹ ਕੀਤਾ, ਜੋ ਵੀ ਮਤਲਬ ਗੱਲ ਕਰਦੇ ਆ, ਭਾਵਨਾਵਾਂ ਆਉਂਦੀਆਂ। ਉਸੇ ਵਿੱਚ ਕੋਈ ਬੰਦਾ ਲਿਖਦਾ ਹੀ ਨੀ ਕਿ ਬਹੁਤ ਸੋਹਣਾ ਲਿਖਿਆ ਹੈ ਜੀ, ਲੇਖਕ ਨੂੰ ਵਧਾਈਆਂ।
ਸਹੀ ਗੱਲ,
ਕਿੰਨੇ ਕੁ ਲਿਖਦੇ ਆਪਾਂ, ਜੇ ਤੁਸੀਂ 1000 ਕਮੈਂਟ ਪੜ੍ਹ ਲਓ ਆਰਟਿਸਟ ਦੇ ਥੱਲੇ, ਮੈਂ ਇਹ ਨੀ ਕਹਿੰਦਾ, ਆਰਟਿਸਟ ਦੇਖੋ ਉਹ ਪੈਸਾ ਇਨਵੈਸਟ ਕਰ ਰਿਹਾ, ਪੈਸਾ ਲਾ ਰਿਹਾ, ਉਹਦਾ ਕ੍ਰੈਡਿਟ ਹੈ, ਉਹਦੀ ਆਵਾਜ਼ ਦਾ ਕ੍ਰੈਡਿਟ ਹੈ, ਤਾਂ ਹੀ ਲੋਕਾਂ ਨੂੰ ਜਾਂਦਾ। ਲੇਕਿਨ ਗੀਤਕਾਰ ਨੂੰ ਹੱਲਾਸ਼ੇਰੀ ਤਾਂ ਫਿਰ ਲੋਕਾਂ ਵੱਲੋਂ ਕਮੈਂਟ ਦੇ ਜ਼ਰੀਏ ਵੀ ਕਿੰਨਿਆਂ ਕੁ ਨੂੰ ਮਿਲਦੀ।
ਸਹੀ
ਹੈ ਨਾ, ਆਪਾਂ ਇਹ ਕਹਿੰਦੇ ਬਾਜੀ ਤੁਸੀਂ ਤਾਂ ਕਮਾਲ ਕਰਤੀ, ਤੁਸੀਂ ਤਾਂ ਸਭਿਆਚਾਰ ਦੇ ਰਾਖੇ ਹੋ ਜੀ, ਬਸ ਤੁਸੀਂ ਜਿਹੜਾ ਗੀਤ ਗਾਤਾ ਤਾਂ ਕਮਾਲ ਹੈ। ਪਰ ਰਾਈਟਰ ਨੂੰ ਥੱਲੇ ਉਹ ਕਮੈਂਟ ਚ ਵੀ ਨੀ ਲਿਖਦੇ ਆਪਾਂ ਵੀ ਭਾਈ ਲਿਖਿਆ ਚੰਗਾ ਸ਼ਾਬਾਸ਼, ਮੈਂ ਨੀ ਕਹਿੰਦਾ ਕਿ ਕੋਈ ਮਹਾਨ ਗੱਲ ਕਰੀਏ, ਕੋਈ ਐਂ ਕਹਿੰਦੇ ਵੀ ਭਾਈ ਜਿਉਂਦਾ ਵੱਸਦਾ ਰਹਿ, ਤੈਨੂੰ ਹੱਲਾਸ਼ੇਰੀ ਦਿੱਤੀ,
ਬਸ
ਇੰਨੀ ਗੱਲ ਹੁੰਦੀ ਹੈ।
ਦੂਸਰੇ ਪਾਸੇ ਜੇ ਪਹਿਲਾਂ ਦੀ ਗੱਲ ਕਰੀਏ ਤੇ ਉਦੋਂ ਚਿੱਠੀਆਂ ਦਾ ਦੌਰ ਹੁੰਦਾ ਸੀ,
ਮੈਂ ਚਿੱਠੀਆਂ ਲਿਖਦਾ ਰਿਹਾ ਤੁਹਾਡੀ ਨਾਗਰਾ ਸਾਹਿਬ।
ਅੱਛਾ ਜੀ,
ਮੈਂ ਚਿੱਠੀਆਂ ਲਿਖਦਾ ਰਿਹਾ ਸਕੂਲ ਚ, ਹੁੰਦਾ ਸੀ ਮੈਂ ਸਿੰਗਰਸ ਨੂੰ ਚਿੱਠੀਆਂ ਲਿਖਦਾ ਹੁੰਦਾ ਸੀ,
ਠੀਕ ਹੈ,
ਹੰਸ ਭਾਜੀ ਨੂੰ ਚਿੱਠੀਆਂ ਲਿਖਦਾ ਸੀ, ਸਰਦੂਲ ਭਾਜੀ ਨੂੰ ਚਿੱਠੀਆਂ ਲਿਖਦਾ ਸੀ, ਉਹਨਾਂ ਨੇ ਚਿੱਠੀਆਂ ਆਉਂਦੀਆਂ ਵੀ ਸੀ, ਤੇ ਉਦੋਂ ਦੌਰ ਸੀ ਤੇ ਮੈਨੂੰ ਚੰਗਾ ਲੱਗਦਾ ਸੀਗਾ ਲਿਖਣਾ, ਮਤਲਬ ਜਿਹੜੇ ਮੈਨੂੰ ਆਰਟਿਸਟ ਚੰਗੇ ਲੱਗਦੇ ਸੀ, ਤੇ ਉਦੋਂ ਫਿਰ ਲੈਂਡਲਾਈਨ ਤੇ ਫੋਨ ਵੀ ਕਰਦੇ ਹੋ, ਫਿਰ ਦਫ਼ਤਰਾਂ ਦੇ ਵਿੱਚ ਸੈਕਟਰੀ ਚੱਕਦੇ ਹਨ, ਉਦੋਂ ਭੋਲੀ ਉਮਰ ਹੁੰਦੀ ਹੈ, ਉਦੋਂ ਵਧੀਆ ਲੱਗਦਾ ਏਦਾਂ। ਇਹ ਜ਼ਿੰਦਗੀ ਦਾ ਸਰਮਾਇਆ ਨੇ, ਯਾਦਾਂ ਨੇ, ਇਹ ਕੋਈ ਇਹ ਨਹੀਂ ਵੀ ਨਹੀਂ ਜੀ ਅਸੀਂ ਬਹੁਤ ਸਟਰਗਲ ਕੀਤੀ, ਅਸੀਂ ਸਾਨੂੰ ਜੀ ਫਲਾਣੇ ਨੇ ਨੰਬਰ ਨਹੀਂ ਦਿੱਤਾ ਫਲਾਣਾ, ਠੀਕ ਹੈ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਪਰ ਇਹ ਥੋੜੇ ਸੰਘਰਸ਼ ਦਾ ਹੀ ਹਿੱਸਾ, ਸੰਘਰਸ਼ ਕੋਈ ਇਹ ਤਾਂ ਹੈ ਨੀ ਕਿ ਅਸੀਂ ਹਲ ਵਾਹਿਆ ਤਾਂ ਸੰਘਰਸ਼ ਕੀਤਾ ਜਾਂ ਅਸੀਂ ਕੋਈ ਹੋਰ ਕੰਮ ਕੀਤਾ, ਤੇ ਇਹ ਤੁਹਾਡੀ ਰੋਜ਼ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਤੁਹਾਨੂੰ ਮੁਸ਼ਕਲਾਂ ਕਿੰਨੀਆਂ ਆਉਂਦੀਆਂ ਕੰਮ ਕਰਨ ਲਈ। ਪਹਿਲਾਂ ਗੀਤ ਲਿਖਣਾ ਮਤਲਬ ਪਹਿਲਾਂ ਲਿਖਣਾ ਸਿੱਖਣਾ ਪੈਂਦਾ
ਜੀ,
ਫਿਰ ਤੁਸੀਂ ਲਿਖਣ ਲੱਗ ਜਾਂਦੇ ਹੋ, ਫਿਰ ਉਹਨੂੰ ਰਿਕਾਰਡ ਕਰਾਉਣ ਦਾ ਪ੍ਰੋਸੈਸ ਹੈ, ਤੇ ਇਹ ਪੂਰੇ ਇਹ ਪ੍ਰੋਸੈਸ ਨੇ ਸਾਰੇ, ਤੁਹਾਨੂੰ ਉਸ ਪ੍ਰੋਸੈਸ ਦੇ ਵਿੱਚ ਲੰਘਣ ਲਈ ਮਤਲਬ ਕੀ ਕੀ ਕਰਨਾ ਪੈਂਦਾ। ਕਿਸੇ ਵੀ ਬੰਦੇ ਨੂੰ ਕਦੇ ਵੀ ਕੋਈ ਥਾਲੀ ਚ ਪਰੋਸ ਕੇ ਚੀਜ਼ ਨਹੀਂ ਮਿਲਦੀ ਕਦੇ ਵੀ
ਜੀ।
ਤੁਹਾਨੂੰ ਜਿਵੇਂ ਹਾਕੀ ਦਾ ਮੈਚ ਹੁੰਦਾ ਜਾਂ ਫੁੱਟਬਾਲ ਦਾ ਮੈਚ ਹੁੰਦਾ ਨਾ, ਇੱਕ ਗੋਲ ਤੋਂ ਦੂਜੇ ਗੋਲ ਤੱਕ ਜਾਣ ਲਈ, ਉਹ ਜਿਵੇਂ ਹਾਕੀ ਡ੍ਰਿਵਲਿੰਗ ਕਰਦੇ ਆ ਨਾ, ਬਾਲ ਨੂੰ ਡ੍ਰਿਵਲਿੰਗ ਕਰਕੇ ਲੈ ਕੇ ਜਾਂਦੇ, ਕਿਸੇ ਤੋਂ ਬਚਦੇ ਆ, ਬਚਾਉਂਦੇ ਆ, ਕਿਤੇ ਹਿੱਟ ਮਾਰਦੇ ਆ, ਕਿਤੇ ਰੋਕਦੇ ਆ
ਜੀ,
ਤੇ ਜ਼ਿੰਦਗੀ ਵੀ ਉਹ ਮੈਚ ਵਰਗੀ ਹੈ। ਔਰ ਬੰਦਾ ਉਸ ਬਾਲ ਵਰਗਾ, ਔਰ ਕੁਦਰਤ ਜਿਹੜੀ ਹੈ ਉਸ ਹਾਕੀ ਵਰਗੀ ਹੈ, ਤੁਹਾਨੂੰ ਡ੍ਰਿਵਲ ਕਰਦੀ ਆ।
ਔਰ ਟਵਾਣਾ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਪਹਿਲੀ ਆ ਅਤੇ ਤੁਹਾਡਾ ਫਸਟ ਟਾਈਮ ਆਪਣੀ ਮੁਲਾਕਾਤ ਆ, ਆਉਣ ਵਾਲੇ ਦਿਨਾਂ ਦੇ ਵਿੱਚ ਕੋਵਿਡ ਸਾਰਾ ਬੈਕ ਟੂ ਨੋਰਮਲ ਹੋ ਜਾਂਦਾ ਅਤੇ ਫਿਰ ਮੈਂ ਟੀਮ ਦੀ ਡਿਊਟੀ ਲਾਵਾਂਗਾ ਅਤੇ ਟੈਲੀਵਿਜ਼ਨ 'ਤੇ ਜਿਹੜਾ ਜੀ RPD 24 'ਤੇ ਤੁਹਾਡੀ ਇੱਕ ਵਿਸ਼ੇਸ਼ ਗੱਲਬਾਤ ਜਿਹੜੀ ਆਪਾਂ ਉਹ ਕਰਵਾਵਾਂਗੇ। ਪਰ ਉਸ ਤੋਂ ਪਹਿਲਾਂ ਜਿਹੜਾ ਜਾਣ ਤੋਂ ਪਹਿਲਾਂ ਖਾਸ ਤੌਰ 'ਤੇ ਜਿਸ ਤਰ੍ਹਾਂ ਗਾਣੇ ਆ, ਚਾਹੇ ਧਾਰਮਿਕ ਤੁਹਾਡੇ ਆ, ਚਾਹੇ ਲਵ ਸੌਂਗ ਦੀ ਗੱਲ ਕਰਾਂ, ਬੀਟ ਸੌਂਗ ਦੀ ਗੱਲ ਕਰਾਂ, ਇਹ ਕਿਤੇ ਨਾ ਕਿਤੇ ਕਲਾਕਾਰ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਖਦੇ ਹੋ ਜਾਂ ਫਿਰ ਇਹ ਕਲਾਕਾਰ ਦੀ ਵੀ ਕਈ ਵਾਰੀ ਮੈਨੂੰ ਪਤਾ ਜਾਂ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ, ਡਿਮਾਂਡ ਹੁੰਦੀ ਕਿ ਟਵਾਣਾ ਸਾਹਿਬ ਇਸੇ ਇੱਕ ਤਰ੍ਹਾਂ ਦਾ ਜਿਹੜਾ ਸਾਨੂੰ ਉਹ ਗਾਣਾ ਚਾਹੀਦਾ, ਇਹ ਕੀ ਕਹਿਣਾ ਚਾਹੁੰਦੇ?
ਮੇਰੇ ਜ਼ਿਆਦਾਤਰ ਗਾਣੇ ਤਾਂ ਜੀ ਸੋਡੀ ਸਾਹਿਬ ਮੈਨੂੰ ਨਾ ਐਕਚੁਲੀ ਮੈਨੂੰ ਔੜ ਦੇ ਆਪਣੇ ਆਪ
ਜੀ,
ਮੈਂ ਕੋਈ ਬਹੁਤਾ ਸੋਚ ਕੇ ਨਹੀਂ ਲਿਖਦਾ ਕਿ ਫਲਾਣੇ ਆਰਟਿਸਟ ਲਈ ਲਿਖਣਾ, ਜਦੋਂ ਔੜ ਦੇ ਫਿਰ ਮੈਂ ਉਦੋਂ ਬਾਅਦ ਸੋਚਦਾ ਕਿ ਇਸ ਗੀਤ ਦਾ ਸੁਭਾਅ ਕਿਵੇਂ ਹੈ, ਇਸ ਗੀਤ ਦਾ ਜਿਹੜਾ ਇੱਕ ਲਹਿਜ਼ਾ ਕਿਵੇਂ ਹੈ, ਇਹ ਕਿਸ ਸਿੰਗਰ ਦੀ ਆਵਾਜ਼ ਦੇ ਵਿੱਚ ਲਫ਼ਜ਼ ਚੰਗੇ ਲੱਗਣਗੇ, ਖਿਆਲ ਚੰਗਾ
ਜੀ।
ਜੇ ਉਹ ਫੋਕ ਦੇਖਦਾ ਤਾਂ ਉਹ ਮੈਨੂੰ ਲੱਗਦਾ ਕਿ ਫੋਕ ਆਵਾਜ਼ਾਂ, ਹਨਾ, ਜਿਵੇਂ ਬਲਕਾਰ ਸਿੱਧੂ ਬਾਈ ਜੀ ਨੇ ਮੇਰੇ ਗੀਤ ਗਾਏ, ਹਰਭਜਨ ਮਾਨ ਬਾਈ ਜੀ ਨੇ ਗਾਏ, ਸਰਦੀ ਚੀਮਾ ਸਾਹਿਬ ਨੇ, ਹਰਜੀਤ ਹਰਮਨ ਬਾਈ ਜੀ ਨੇ, ਪੰਨੀ ਬਾਈ ਜੀ ਨੇ, ਸੁਰਿੰਦਰ ਬਿੱਟੀ ਜੀ ਨੇ, ਹਨਾ
ਜੀ,
ਤੇ ਇੱਕ ਬਹੁਤ ਵੱਡੀ ਲਿਸਟ ਹੈ ਮੇਰੇ, ਮੈਂ ਭਾਗਾ ਜੱਸੀ ਬਾਈ
ਜੀ,
ਤੇ ਮੈਨੂੰ ਲੱਗਦਾ ਕਿ ਫੋਕ ਇਹ ਆਵਾਜ਼ਾਂ ਨੇ, ਇਹਨਾਂ ਚ ਜਾਣਾ ਚਾਹੀਦਾ ਨਾ।
ਮੈਨੂੰ
ਲੱਗਦਾ ਕਿ ਜੇ ਥੋੜੇ ਲਿਟਰੇਰੀ ਨੇ, ਜਿਵੇਂ ਹੰਸ ਭਾਈ ਨੇ ਮੇਰਾ ਗੀਤ ਗਾਇਆ ਕਾਫਲੇ ਵਾਲੇ ਦਿਨ ਦੂਰ ਲਈ ਜਾਂਦੇ ਸੀ
ਜੀ,
ਤੇ ਸੂਫੀ ਸਾਹਿਬ ਨੇ ਗਾਇਆ, ਮੈਨੂੰ ਲੱਗਦਾ ਕਿ ਲਿਟਰੇਰੀ ਚੀਜ਼ਾਂ ਨੂੰ ਉਹ ਆਵਾਜ਼ਾਂ ਉਹ ਗਾਇਕੀ ਸੂਟ ਕਰਦੀ ਹੈ
ਜੀ।
ਤੇ ਇਸੇ ਤਰ੍ਹਾਂ ਰੋਮਾਂਟਿਕ ਚੀਜ਼ਾਂ ਨੇ, ਮੰਨ ਲਓ ਜਾਂ ਜਿਵੇਂ ਹੁਣ ਫਰਜ਼ ਗੱਲ ਪਿੱਛੇ ਗਾਣਾ ਆਇਆ ਸੀ, ਮਿਸ ਪੂਜਾ ਨੇ ਗਾਇਆ ਸੀ, ਤੂੰ ਮੇਰੀ ਕੇਅਰ ਨਹੀਂ ਕਰਦਾ,
ਕੇਅਰ ਨਹੀਂ ਕਰਦਾ ਹਾਂਜੀ,
ਸੋ ਮੈਨੂੰ ਲੱਗਦਾ ਕਿ ਗੀਤ ਦੇ ਸੁਭਾਅ ਮੁਤਾਬਕ, ਮੈਨੂੰ ਪਤਾ ਸੀ ਕਿ ਜਿਹੜਾ ਜਿੱਦਾਂ ਗੀਤ ਸੀਗਾ ਕਿ ਲੋਕੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ, ਮੈਨੂੰ ਲੱਗਦਾ ਸੀਗਾ ਕਿ ਇਸ ਗੀਤ ਨੂੰ ਗਾਉਣ ਲਈ ਇੱਕ ਐਸੀ ਪਰਸਨੈਲਿਟੀ ਸਿੰਗਰ ਦੀ ਚਾਹੀਦੀ ਹੈ ਜਿਹੜੇ ਸਰਬ ਪ੍ਰਵਾਨਿਤ ਹੋਣ, ਹਨਾ, ਸਤਿਕਾਰ ਨਾ ਹੋਣ, ਤਾਂ ਉਹ ਮਾਨ ਸਾਹਿਬ, ਮੈਂ ਭਾਗਾ ਵਾਲਾ ਕਿ ਉਸ ਗੀਤ ਨੂੰ ਮਾਨ ਸਾਹਿਬ ਦੀ ਆਵਾਜ਼ ਮਿਲੀ, ਤੇ ਫਿਰ ਮੈਨੂੰ ਲੱਗਦਾ ਸੀ ਕਿ ਬੱਚਿਆਂ ਵਾਲੇ ਉਹ ਭੁੱਲ ਨਾ ਜਾਵੇ, ਬੱਚਿਆਂ ਦੀ ਕੁਰਬਾਨੀ ਨੂੰ ਇੱਕ ਐਸੀ ਆਵਾਜ਼ ਹੋਵੇ ਜਿਹੜੀ ਸਾਡੇ ਯੰਗਸਟਰ ਨੇ, ਅਸੀਂ ਉਹਨਾਂ ਤੱਕ ਗੱਲ ਜਾਣੀ ਚਾਹੁੰਦੇ ਸੀ ਤਾਂ ਕਿ ਉਹ ਯੰਗਸਟਰ ਦੇ ਵਿੱਚ ਵੀ ਪਾਪੂਲਰ ਹੋਵੇ ਉਹ ਸਿੰਗਰ, ਤੇ ਪਰ ਉਹਦੀ ਦਿੱਖ ਦੂਜਿਆਂ ਜਿਹੜੇ ਸਿੰਗਰ ਨੇ ਉਹਨਾਂ ਦੇ ਮੁਕਾਬਲੇ ਉਹ ਸੁਹਿਰਦ ਗੀਤਾਂ ਵਾਲੀ ਵੀ ਹੋਵੇ
ਜੀ,
ਤਾਂ ਫਿਰ ਉਹ ਮਤਲਬ ਰਣਜੀਤ ਬਾਵਾ ਹੋਰਾਂ ਦਾ ਮਤਲਬ ਸੋਚਿਆ ਸੀ ਕਿ ਇੱਦਾਂ ਉਹਨਾਂ ਦੀ ਆਵਾਜ਼ ਕਰੀ, ਬਹੁਤ ਸਾਰੇ ਮਤਲਬ ਇਹ ਮਸਲੇ ਹੈ ਇਹ ਜਿਹੜਿਆਂ ਦੇ ਵਿੱਚੋਂ ਤੁਸੀਂ ਗੁਜ਼ਰਦੇ ਹੋ, ਤੇ ਸੋ ਇੱਕ ਪ੍ਰੋਸੈਸ ਹੈ ਪੂਰੇ ਦਾ ਪੂਰਾ, ਹਨਾ, ਉਹ ਜਿਵੇਂ ਕਹਿੰਦਾ ਨਾ ਕਿ ਸ਼ਾਹ ਹੁਸੈਨ ਸਾਹਿਬ ਨੇ ਇੱਕ ਲਿਖਿਆ ਕਿ ਰਾਹ ਇਸ਼ਕ ਦਾ ਸੂਈ ਦਾ ਨੱਕਾ, ਰਾਹ ਇਸ਼ਕ ਦਾ ਸੂਈ ਦਾ ਨੱਕਾ
ਜੀ,
ਤਾਗਾ ਹੋਵੇ ਤਾਂ ਜਾਵੇ, ਉਹਨਾਂ ਨੇ ਤਾਗਾ ਨਹੀਂ ਲਿਖਿਆ, ਤਾਗਾ ਲਿਖਿਆ,
ਓਕੇ,
ਤਾਗਾ ਹੋਵੇ ਤਾਂ ਜਾਵੇ, ਜੇ ਤੁਸੀਂ ਸਿੱਧੇ ਹੋ ਨਾ ਤਾਂ ਤੁਸੀਂ ਸੂਈ ਦੇ ਨੱਕੇ ਸੇ ਲੰਘੋਗੇ, ਜੇ ਤੁਹਾਡੇ ਚ ਵਲ ਨੇ
ਜੀ
ਫਿਰ ਤੁਸੀਂ ਸੂਈ ਦੇ ਨੱਕੇ ਫੇ ਨਹੀਂ ਲੰਘ ਸਕਦੇ
ਜੀ,
ਤੇ ਜ਼ਿੰਦਗੀ ਜਾਂ ਹੁਨਰ ਤੁਹਾਨੂੰ ਸੂਈ ਦੇ ਨੱਕੇ ਫੇ ਲੰਘਾਉਂਦਾ,
ਹਨਾ,
ਇਕਬਾਲ ਸਾਹਿਬ ਦਾ ਸ਼ੇਰ ਸੀ ਇਸੇ ਤਰ੍ਹਾਂ ਕਿ ਇਕਬਾਲ ਇਸ਼ਕ ਨੇ ਤੇਰੇ ਸਭ ਵਲ ਦੀਏ ਨਿਕਾਲ
ਜੀ,
ਇਕਬਾਲ ਇਸ਼ਕ ਨੇ ਤੇਰੇ ਸਭ ਵਲ ਦੀਏ ਨਿਕਾਲ, ਮੁੱਦਤ ਸੇ ਆਰਜ਼ੂ ਥੀ ਕਿ ਸੀਧਾ ਕਰੇਗਾ ਕੌਣ, ਜਿਹੜਾ ਤੁਹਾਡਾ ਮਿਹਨਤ ਹੈ ਨਾ ਜਾਂ ਉਸਤਾਦ ਲੋਕ ਨੇ ਉਹ ਤੁਹਾਡੀ ਤੁਹਾਡੀ ਰੜਕ ਮਾਰ ਕੇ ਨਾ, ਤੁਹਾਡੇ ਹੰਕਾਰ ਨੂੰ ਅੰਦਰੋਂ ਤੋੜ ਕੇ, ਤੁਹਾਡੀ ਈਗੋ ਨੂੰ ਮਾਰ ਕੇ ਤੁਹਾਨੂੰ ਸਿੱਧਾ ਕਰ ਲੈਂਦੇ ਆ
ਜੀ ਜੀ,
ਫਿਰ ਤੁਸੀਂ ਸੂਈ ਦੇ ਨੱਕਿਆਂ ਫੇ ਲੰਘਦੇ ਹੋ, ਫਿਰ ਜਦੋਂ ਤੁਸੀਂ ਸੂਈ ਦੇ ਨੱਕੇ ਫੇ ਲੰਘਦੇ ਹੋ ਫਿਰ ਤੁਹਾਨੂੰ ਪ੍ਰਵਾਨ ਕਰਦੇ ਆ ਸਾਰੇ,
ਸਹੀ ਗੱਲ ਸਹੀ ਗੱਲ ਸਹੀ ਗੱਲ,
ਮਤਲਬ ਮੈਂ ਇਹ ਉਸਤਾਦਾਂ ਦੀ ਸੰਗਤ ਚ ਇਹ ਗੱਲਾਂ ਮੈਂ ਕੋਈ ਘਰੇ ਬੈਠ ਕੇ ਨਹੀਂ ਸੋਚੀਆਂ,
ਲੇਕਿਨ
ਇਹ ਉਸਤਾਦਾਂ ਦੀ ਸੰਗਤ ਦਾ ਹੀ ਅਸਰ ਹੈ, ਉਹਨਾਂ ਤੋਂ ਸਿੱਖੀਆਂ ਇਹ ਚੀਜ਼ਾਂ
ਜੀ ਜੀ
ਜੀ।
ਔਰ ਟਵਾਣਾ ਸਾਹਿਬ ਇੱਕ ਵਾਰੀ ਫਿਰ ਮੈਂ ਆਪਣੇ ਵੱਲੋਂ ਆਪਣੀ ਟੀਮ ਦੇ ਬਿਹਾਵ ਤੇ ਬਾਈ ਆਪਣਾ ਗੁਰਜੀਤ ਮਹਲ, ਮੈਂ ਆਪਣੇ ਪੂਰੇ ਗਰੁੱਪ ਵੱਲੋਂ ਤੁਹਾਡਾ ਬਹੁਤ ਬਹੁਤ ਕਿੱਥੇ ਧੰਨਵਾਦ ਕਰਦਾ। ਔਰ ਵਧੀਆ ਵੀ ਲੱਗਦਾ, ਇਹ ਨਹੀਂ ਕਿ ਤੁਸੀਂ ਅੱਜ ਜੇ ਆਪਣੇ ਨਾਲ ਫੋਨ ਦੇ ਜ਼ਰੀਏ ਆਪਣੀ ਗੱਲਬਾਤ ਹੋ ਰਹੀ ਆ, ਜਿਸ ਤਰ੍ਹਾਂ ਕੁਰਬਾਨੀ ਦੀ ਗੱਲ ਕਰੀਏ, ਰਣਜੀਤ ਬਾਵੇ ਦੇ ਬੱਚਿਆਂ ਵਾਲੇ ਸੌਂਗ ਦੀ ਗੱਲ ਕਰਾਂ, ਧਾਰਮਿਕ, ਮੈਨੂੰ ਨਹੀਂ ਲੱਗਦਾ ਟੋਰਾਂਟੋ ਦੇ ਵਿੱਚ ਸਾਡੇ ਕੋਈ ਘੱਟ ਤੋਂ ਘੱਟ ਵੀ ਜੇ 50 ਕੁ ਪ੍ਰੋਗਰਾਮ ਚੱਲਦੇ ਆ ਰੇਡੀਓ ਪਲੱਸ ਹੀ ਹੋਣਗੇ, ਔਰ ਹਰੇਕ ਤੇ ਘੱਟ ਤੋਂ ਘੱਟ 4-4, 5-5 ਵਾਰੀ ਜਿਹੜਾ ਜੀ ਇਹੋ ਪਲੇਅ ਹੋਇਆ, ਔਰ ਵਧੀਆ ਵੀ ਲੱਗਦਾ ਔਰ ਜਿਹੜਾ ਜਾਣੀ ਕਿ ਬੰਦਾ ਅੰਦਰੋਂ ਕਹਿੰਦਾ ਕਿ ਯਾਰ ਨਹੀਂ ਆਹ ਜਿਹੜਾ ਰਣਜੀਤ ਬਾਬੇ ਦਾ ਗੀਤ ਆ ਜਾਂ ਮਾਨ ਸਾਹਿਬ ਦੀ ਗੱਲ ਕੀਤੀ ਜਾਂ ਫਿਰ ਹੋਰ ਪਹਿਲੇ ਵੀ ਗੀਤ ਆ ਉਹ ਪਲੇ ਕਰਨ ਨੂੰ ਵੀ ਦਿਲ ਕਰਦਾ ਔਰ ਅੱਜ ਉਸ ਵੀਰ ਨਾਲ ਅਸੀਂ ਜਿਹੜੀ ਆ ਗੱਲ ਫੋਨ ਦੇ ਜ਼ਰੀਏ ਕੀਤੀ ਔਰ ਮੇਰੇ ਕੋਲ ਸ਼ਬਦ ਨਹੀਂ ਜਿਹਨਾਂ ਨਾਲ ਮੈਂ ਤੁਹਾਡਾ ਧੰਨਵਾਦ ਕਰਾਂ। ਕੋਵਿਡ ਸਾਰਾ ਬੈਕ ਟੂ ਨਾਰਮਲ ਹੋ ਗਿਆ, ਫਿਰ ਪੰਜਾਬ ਦੀ ਫੇਰੀ ਹੋਵੇਗੀ ਅਤੇ ਫਿਰ ਭਰਾ ਨਾਲ ਵਿਸ਼ੇਸ਼ ਤੌਰ 'ਤੇ ਇੱਕ ਮੁਲਾਕਾਤ ਵੀ ਜਿਹੜੀ ਉਹ ਕਰਕੇ ਆਵਾਂਗੇ। ਲਖਵੀਰ, ਇੱਥੇ ਹੀ ਆਪਾਂ ਟਵਾਣਾ ਸਾਹਿਬ ਤੋਂ ਇਜਾਜ਼ਤ ਲੈਣ ਤੋਂ ਪਹਿਲਾਂ ਜਿੰਨੇ ਵੀ ਸਰੋਤੇ ਸੁਣ ਰਹੇ ਟਵਾਣਾ ਸਾਹਿਬ, ਤੁਸੀਂ ਆਪਣੇ ਬਿਹਾਫ 'ਤੇ ਕੀ ਕਹਿਣਾ ਚਾਹੁੰਦੇ ਹੋ?
ਜੀ, ਬਹੁਤ ਪਹਿਲਾਂ ਤਾਂ ਤੁਹਾਡਾ ਪੂਰੀ ਟੀਮ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀਆਂ ਦਿਲ ਦੀਆਂ ਭਾਵਨਾਵਾਂ ਸਰੋਤਿਆਂ ਤੱਕ ਪਹੁੰਚਾਈਆਂ ਨੇ। ਮਾਹਲ ਸਾਹਿਬ ਦਾ, ਨਗਰ ਸਾਹਿਬ ਤੁਹਾਡਾ, ਲਖੀਰ ਜੀ ਦਾ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਕਿ ਤੁਹਾਡੇ ਜ਼ਰੀਏ ਮੈਂ ਆਪਣੀ ਗੱਲ ਕਹਿ ਸਕਿਆ। ਅਤੇ ਦੂਸਰਾ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਕੋਵਿਡ ਦਾ ਜ਼ਿਕਰ ਕੀਤਾ ਕਿ ਮਾਲਕ ਅੱਗੇ ਅਰਦਾਸ ਹੈ ਕਿ ਸਾਰੇ ਪਾਸੇ ਸੁੱਖ ਸ਼ਾਂਤੀ ਹੋਵੇ
ਜੀ,
ਇਸ ਭਿਆਨਕ ਮਹਾਂਮਾਰੀ ਤੋਂ ਸਾਡਾ ਛੁਟਕਾਰਾ ਹੋਵੇ ਅਤੇ ਤਾਂ ਕਿ ਜਿਹੜੇ ਲੋਕ ਹੈ ਉਹ ਆਪਦੀ ਜ਼ਿੰਦਗੀ ਬਿਹਤਰ ਤਰੀਕੇ ਨਾਲ ਜਿਉਂ ਸਕਣ, ਚਾਰੇ ਪਾਸੇ ਸੁੱਖ ਸ਼ਾਂਤੀ ਰਹੇ। ਅਰਦਾਸ ਹੈ ਮਾਲਕ ਅੱਗੇ ਸਭ ਦੇ ਕੰਮ ਧੰਦੇ ਚੱਲਣ, ਆਪਦੇ ਆਪਦੇ ਕੰਮਾਂ 'ਚ ਬਿਜ਼ੀ ਹੋਣ, ਆਪਦੀ ਜ਼ਿੰਦਗੀ ਨੂੰ ਜਿਉਣ, ਆਪਦੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹਨਾਂ ਦੀ ਉਹ ਰਾਖੀ ਕਰਨ ਅਤੇ ਪਰਮਾਤਮਾ ਕਰੇ ਕਿ ਛੇਤੀ ਛੁਟਕਾਰਾ ਹੋਵੇ। ਦੂਸਰਾ ਇਹ ਹੈ ਕਿ ਜਿਹੜਾ ਮੈਂ ਤਾਂ ਧੰਨਵਾਦ ਹੀ ਕਰ ਸਕਦਾ ਕਿਉਂਕਿ ਮੈਂ ਕਿਸੇ ਨੂੰ ਮੈਂ ਨਸੀਹਤ ਤਾਂ ਦੇ ਨਹੀਂ ਸਕਦਾ, ਨਾ ਹੀ ਮੇਰੀ ਕੋਈ ਐਡੀ ਹੈਸੀਅਤ ਹੈ। ਮੈਂ ਤਾਂ ਧੰਨਵਾਦ ਹੀ ਕਰਦਾ ਹੁੰਦਾ, ਸ਼ੁਕਰਾਨਾ ਹੀ ਕਰਦਾ ਹੁੰਦਾ। ਪਹਿਲਾਂ ਸ਼ੁਕਰਾਨਾ ਸਭ ਤੋਂ ਮਾਲਕ ਦਾ
ਜੀ,
ਦੂਜਾ ਸ਼ੁਕਰਾਨਾ ਮੇਰੇ ਪਰਿਵਾਰ ਦਾ, ਮੇਰੇ ਮਾਂ ਬਾਪ, ਮੇਰੀ ਵਾਈਫ, ਮੇਰੇ ਬੱਚਿਆਂ ਦਾ, ਜਿਹੜੇ ਮੇਰੇ ਸੁਪਨੇ ਆ ਉਹਨਾਂ ਨੂੰ ਜਿਵੇਂ ਕਹਿੰਦੇ ਨਾ ਉਹ ਮਤਲਬ ਉੱਡਣ ਦਿੰਦੇ ਆ ਮੈਨੂੰ
ਜੀ।
ਉਹ ਜਿਵੇਂ ਅਮਤੋਜ ਸਾਹਿਬ ਨੇ ਇੱਕ ਥਾਂ ਲਿਖਿਆ ਕਿ ਲਫ਼ਜ਼ ਮੇਰੇ ਕੋਲ ਮੂੰਹ ਲਟਕਾਈ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਕਬੂਤਰ ਬਣਾ ਦਿੰਦਾ ਹਾਂ। ਤੇ ਸੋ ਮੈਨੂੰ ਜਿਹੜੇ ਮੇਰੇ ਪਰਿਵਾਰ ਦੇ ਮੈਂਬਰ ਨੇ ਸਭ ਤੋਂ ਪਹਿਲਾਂ ਤਾਂ ਉਹ ਮਾਹੌਲ ਦਿੰਦੇ ਆ, ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ। ਫਿਰ ਸਰੋਤਿਆਂ ਦਾ ਵੱਡਾ ਸ਼ੁਕਰੀਆ ਕਿ ਉਹ ਮੈਨੂੰ ਹੱਲਾਸ਼ੇਰੀਆਂ ਦਿੰਦੇ ਆ, ਤੁਹਾਡੇ ਵਰਗੇ ਭਰਾ ਜਿਹੜੇ ਆ ਉਹ ਜਦੋਂ ਇਸ ਤਰ੍ਹਾਂ ਪਲੇਟਫਾਰਮ ਦਿੰਦੇ ਆ, ਗੱਲਾਂ ਬਾਤਾਂ ਕਰਦੇ ਆ, ਤੇ ਫਿਰ ਚੰਗਾ ਲੱਗਦਾ ਕਿ ਸ਼ਾਇਦ ਜਿਹੜਾ ਅਸੀਂ ਕੰਮ ਕਰ ਸਕਦੇ ਹਾਂ ਥੋੜ੍ਹਾ ਬਹੁਤ, ਤੇ ਉਹ ਉਦੋਂ ਮਾਨਤਾ ਮਿਲੀ ਹੈ। ਸੋ ਮੈਂ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ, ਦਿਲੋਂ ਧੰਨਵਾਦੀ ਹਾਂ। ਤੇ ਉਮੀਦ ਕਰਦਾ ਕਿ ਮੈਂ ਆਉਣ ਵਾਲਾ ਜਿਹੜਾ ਕੰਮ ਮੈਂ ਅੱਗੇ ਲੈ ਕੇ ਆਉਣਾ ਤੁਹਾਡੇ, ਤੇ ਉਹ ਵੀ ਤੁਹਾਨੂੰ ਚੰਗਾ ਲੱਗੇਗਾ ਸਮੇਂ ਸਮੇਂ ਤੇ। ਤੇ ਇਸੇ ਤਰ੍ਹਾਂ ਹੀ ਮੈਨੂੰ ਪਿਆਰ ਮਿਲਦਾ ਰਹੇ, ਸਤਿਕਾਰ ਮਿਲਦਾ ਰਹੇ, ਅਸੀਸਾਂ ਮਿਲਦੀਆਂ ਰਹਿਣ,
ਫਿਊਚਰ ਵਾਸਤੇ ਕਿਸੇ ਬੈਸਟ ਵਿਸ਼ੇਸ਼ ਤੇ ਜਿਹੜਾ ਕੋਈ ਵੀ ਗੱਲਬਾਤ ਜਾਂ ਕੋਈ ਤੁਹਾਡੀ ਕਲਮ ਤੋਂ ਲਿਖਿਆ ਹੋਇਆ ਗੀਤ ਜਾਂ ਫਿਰ ਮੁਲਾਕਾਤ ਵੀ ਕਿੱਥੇ ਆਪਾਂ ਟੈਲੀਵਿਜ਼ਨ ਤੇ ਸਾਡੇ ਦਰਸ਼ਕਾਂ ਨਾਲ ਕਰਵਾਉਣੀ ਆ, ਔਰ ਇੱਕ ਵਾਰੀ ਫਿਰ ਮੈਂ ਤੁਹਾਡਾ ਬਹੁਤ ਬਹੁਤ ਜਿਹੜਾ ਧੰਨਵਾਦ ਕਰਦਾ। ਤੁਸੀਂ ਯਕੀਨ ਜਾਣਿਓ ਇੱਕ ਤੇ ਗੱਲਬਾਤ ਹੁੰਦੀ ਆ ਲਿਖ ਕੇ ਜਿਹੜੀ ਗੱਲਬਾਤ ਕਰਨੀ ਵੀ ਆਹ ਸਵਾਲ ਕਰਨੇ ਆ, ਸਾਡੀ ਟਵਾਣਾ ਸਾਹਿਬ ਕੋਸ਼ਿਸ਼ ਇਹ ਰਹੀ ਆ ਪਹਿਲਾਂ ਤੋਂ ਵੀ ਅੱਜ ਤੱਕ ਵੀ ਜਿਹੜੀ ਵੀ ਕੋਈ ਗੱਲ ਆ ਜਿਸ ਤਰ੍ਹਾਂ ਗੱਲਾਂ ਚੋਂ ਗੱਲ ਜਿਵੇਂ ਹੁਣ ਅਸੀਂ ਗੱਲਾਂ ਘੱਟ ਪਰ ਅਸੀਂ ਤੁਹਾਡੇ ਕੋਲ, ਮੈਂ ਵੀ ਕਹਾਂਗਾ ਜਿਵੇਂ ਉਸਤਾਦਾਂ ਦੀ ਤੁਸੀਂ ਵੱਡਿਆਂ ਦੀ ਗੱਲ ਕੀਤੀ ਆ, ਤੁਹਾਡੀਆਂ ਹੀ ਗੱਲਾਂ ਚੋਂ ਬਹੁਤ ਕੁਝ ਅੱਜ ਸਾਨੂੰ ਦੋਨਾਂ ਨੂੰ ਸਿੱਖਣ ਦਾ ਜਿਹੜਾ ਮੌਕਾ ਮਿਲਿਆ ਆਪਣਾ ਲਖਵੀਰ।
ਹਾਂਜੀ ਬਿਲਕੁਲ, ਮੈਂ ਇਹ ਮੇਰੀਆਂ ਲਾਈਨ ਸੀਗੀਆਂ ਵੈਸੇ ਕਿਉਂਕਿ ਮੈਨੂੰ ਦਿਲੋਂ ਇਹ ਆ ਰਿਹਾ ਸੀਗਾ, ਇੰਟਰਵਿਊਜ਼ ਜਾਂ ਗੱਲਬਾਤ ਪਹਿਲਾਂ ਵੀ ਕਰੀਦੀ ਆ, ਪਰ ਜਿਵੇਂ ਇੱਕ ਹੁੰਦਾ ਨਾ ਕਿ ਆਪਾਂ ਰਾਹ ਤੋਂ ਭਟਕ ਜਾਂਦੇ ਆ, ਗੱਡੀ ਜਿਹੜੀ ਪਟੜੀ ਤੋਂ ਥੋੜੀ ਬਹੁਤ ਇੱਧਰ ਉੱਧਰ ਹੋਣ ਲੱਗਦੀ ਆ, ਤੇ ਬਹੁਤ ਸਾਰੀ ਚਲੋ ਹੋਪਫੁਲੀ ਅਸੀਂ ਉਸ ਲਾਈਨ ਤੇ ਰਹੀਏ, ਪਰ ਇੱਕ ਸੇਧ ਮਿਲੀ ਆ, ਇੱਕ ਬਹੁਤ ਜ਼ਿਆਦਾ ਲਰਨ ਕਰਨੇ ਨੂੰ ਮਿਲਿਆ ਆ ਕਿ ਇੰਨਾ ਕੁ ਵਧੀਆ ਲੱਗ ਰਿਹਾ ਸੀ ਗੱਲ ਕਰਦੇ, ਜਿਵੇਂ ਅਸੀਂ ਕਿਸੇ ਸਟਾਰ ਦੇ ਨਾਲ ਨਹੀਂ ਗੱਲ ਕਰ ਰਹੇ, ਅਸੀਂ ਕਿਸੇ ਆਪਣੇ ਫਰੈਂਡ ਦੇ ਨਾਲ, ਆਪਣੇ ਮਿੱਤਰ ਦੇ ਨਾਲ, ਆਪਣੇ ਜਿਨ੍ਹਾਂ ਨੂੰ ਅਸੀਂ ਰੋਜ਼ ਰੋਜ਼ਾਨਾ ਮਿਲਦੇ ਹੋਈਏ ਉਹਨਾਂ ਦੇ ਨਾਲ ਗੱਲ ਕਰੀਏ, ਇਸ ਤਰ੍ਹਾਂ ਲੱਗ ਰਿਹਾ ਸੀਗਾ। ਤੇ ਹੋਪ ਕਰਦੇ ਆ ਕਿ ਅਸੀਂ ਇਸੇ ਤਰ੍ਹਾਂ ਹੀ ਮਿਲਦੇ ਜੁਲਦੇ ਰਹੀਏ ਤੇ ਸਿੱਖਦੇ ਰਹੀਏ ਤੁਹਾਡੇ
ਕੋਲੋਂ। ਮਿਹਰਬਾਨੀ ਤੁਹਾਡੀ, ਇਹ ਤੁਸੀਂ ਜਿਹੜਾ ਤੁਹਾਡਾ ਪਿਆਰ ਸਤਿਕਾਰ ਹੈ ਤੁਹਾਡਾ, ਉਹ ਸਿਰ ਮੱਥੇ ਸ਼ੁਕਰੀਆ। ਬਾਕੀ ਮੈਂ ਧੰਨਵਾਦੀ ਹਾਂ ਉਹਨਾਂ ਸਾਰੇ ਸਿੰਗਰਸ ਦਾ ਜਿਨ੍ਹਾਂ ਨੇ ਮੇਰੇ ਗੀਤਾਂ ਨੂੰ ਆਵਾਜ਼ ਦਿੱਤੀ, ਜਿਹਨਾਂ ਦੇ ਮੈਂ ਕਹਿਣਾ ਉਹਨਾਂ ਕਿ ਉਹ ਆਵਾਜ਼ਾਂ ਜਿਨ੍ਹਾਂ ਦੇ ਮਤਲਬ ਘਨੇੜਿਆਂ ਤੇ ਚੜ੍ਹ ਕੇ ਮੇਰੇ ਲਫ਼ਜ਼ਾਂ ਨੇ ਦੁਨੀਆਂ ਦਾ ਮੇਲਾ ਵੇਖਿਆ
ਜੀ,
ਮੈਂ ਧੰਨਵਾਦੀ ਹਾਂ ਉਹਨਾਂ ਸਾਰਿਆਂ ਦਾ। ਤੇ ਮੈਂ ਅਮਰਦੀਪ ਗਿੱਲ ਸਾਹਿਬ ਦਾ, ਜਿਹੜੇ ਮੇਰੇ ਸਤਿਕਾਰਯੋਗ ਵੱਡੇ ਭਰਾ ਨੇ, ਮੇਰੇ ਲਈ ਉਸਤਾਦ ਵੀ ਨੇ ਕਿਉਂਕਿ ਮੈਨੂੰ ਉਹਨਾਂ ਦੀ ਸਭ ਤੋਂ ਵੱਧ ਸੰਗਤ ਮਾਨਣ ਦਾ ਮੌਕਾ ਮਿਲਿਆ
ਜੀ,
ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਕਿ ਇਹ ਸਾਰਾ ਕੁਛ ਜਿਹੜਾ ਹੈ ਇਹ ਸਾਰਾ ਮੇਰੇ ਕੰਮ ਦਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਕਿ ਉਹਨਾਂ ਦੀ ਮੈਂ ਸੰਗਤ, ਉਹਨਾਂ ਦੀ ਛਾਂ ਚ ਮੈਂ ਪਲਿਆ ਤੇ ਪਲ ਰਿਹਾ। ਮਿਹਰਬਾਨੀ ਜੀ,
ਥੈਂਕ ਯੂ ਬ੍ਰਦਰ, ਰੱਖਿਓ ਆਪਣਾ ਖਿਆਲ। ਥੈਂਕ ਯੂ।
ਬਹੁਤ ਮਿਹਰਬਾਨੀ।
ਥੈਂਕ ਯੂ, ਥੈਂਕ ਯੂ ਜੀ। ਸਰੋਤੋ ਇਹ ਸੀ ਆਪਣਾ ਮਨਪ੍ਰੀਤ ਟਵਾਣਾ, ਜਿਨ੍ਹਾਂ ਨਾਲ ਪੰਜਾਬ ਦੀ ਧਰਤੀ ਤੋਂ ਆਪਾਂ ਗੱਲਬਾਤ ਕੀਤੀ ਆ। ਔਰ ਸਾਡੀ ਇਹ ਕੋਸ਼ਿਸ਼ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਇਹ ਨਹੀਂ ਕਿ ਆਪਾਂ ਤੁਹਾਡੀਆਂ ਫੋਨ ਕਾਲ ਲੈਣੀਆਂ, ਤੁਸੀਂ ਪ੍ਰੋਗਰਾਮ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਵੀ ਜ਼ਰੂਰ ਮੈਸੇਜ ਕਰਕੇ ਦੱਸਿਆ ਕਰੋ। ਸਾਡੇ ਵੀ ਇਹਦੇ ਨਾਲ ਹੌਸਲਾ ਵਧਾਈ ਜਿਹੜੀ ਉਹ ਵੱਧਦੀ ਆ, ਵੀ ਸਾਨੂੰ ਲੱਗਦਾ ਕਿ ਜਿਹੜੀ ਸਾਡੀ ਕੋਸ਼ਿਸ਼ ਹੈ, ਕਿਉਂਕਿ ਆਪਾਂ 2 ਘੰਟੇ ਦਾ ਸਮਾਂ ਹੁਣ ਆਪਾਂ 39 ਮਿੰਟ ਜਿਹੜੀ ਆ ਵੀਰ ਨਾਲ ਗੱਲ ਕੀਤੀ ਆ, 40 ਦੇ ਕਰੀਬ 39 ਮਿੰਟ ਕੁਝ ਸੈਕਿੰਡ ਸੀਗੇ, ਕਿਉਂਕਿ ਜਦੋਂ ਮੇਰੀ ਵੀ ਇਹ ਗੱਲ ਲਿਖਵੀ ਰਹੀ ਆ, ਤੁਸੀਂ ਵੀ ਆਪਣੇ ਨਾਲ ਪਿਛਲੇ  1.5-2 ਮੰਥ ਤੋਂ ਜਦੋਂ ਕੋਈ ਵੀ ਸਿੰਗਰ ਸਾਡਾ ਗੈਸਟ ਆਉਂਦਾ ਚਾਹੇ ਰਾਈਟਰ ਆਉਂਦਾ, ਉਦੋਂ ਅਸੀਂ ਕਮਰਸ਼ੀਅਲ ਨਾ ਬੋਲੀਏ, ਹਨਾ। ਤੇ ਜੇ ਹੁਣ ਆਪਾਂ ਪੰਜਾਬ ਦੀ ਧਰਤੀ ਤੋਂ ਜਾਂ ਕਿਤੇ ਵੀ ਕਿਸੇ ਨੂੰ ਲਿਆ ਕੇ ਗੈਸਟ ਨੂੰ ਵਿੱਚੇ ਐਡਾਂ ਪੜੀ ਜਾਣੀਆਂ, ਉਹ ਵੀ ਚੰਗਾ ਨਹੀਂ ਲੱਗਦਾ।
ਹਾਂਜੀ ਬਿਲਕੁਲ, ਮੇਰੇ ਖਿਆਲ ਦੇ ਨਾਲ ਉਹਨਾਂ ਦਾ ਸਾਨੂੰ ਧੰਨਵਾਦ, ਸਾਡੇ ਦਿਲੋਂ ਧੰਨਵਾਦ ਹੁੰਦਾ ਹੈ ਉਹਨਾਂ ਦਾ ਕਿ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਕੱਢ ਕੇ, ਕਿਉਂਕਿ ਇੱਕ ਤਾਂ ਟਾਈਮ ਡਿਫਰੈਂਸ ਵੀ ਹੋ ਜਾਂਦਾ ਹੈ ਇੰਡੀਆ ਤੇ ਕੈਨੇਡਾ ਦਾ। ਸੋ ਉਹਨਾਂ ਨੇ ਆਪਣੇ ਇਸ ਸਮੇਂ ਦੇ ਵਿੱਚ ਸਾਨੂੰ ਟਾਈਮ ਦਿੱਤਾ, ਅਸੀਂ ਉਹਨਾਂ ਦਾ ਧੰਨਵਾਦ ਜਿਹੜਾ ਕਰਦੇ ਹਾਂ ਦਿਲੋਂ। ਤੇ ਜਿਹੜੇ ਸਰੋਤੇ ਸੁਣ ਰਹੇ ਨੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਹੁੰਦਾ ਹੈ, ਪਰ ਫਿਰ ਵੀ ਤੁਸੀਂ ਪਾਰਟੀਸਪੇਟ ਕਰੋ, ਦੱਸੋ ਕਿਸ ਤਰ੍ਹਾਂ ਲੱਗਦਾ, ਜਾਂ ਤੁਹਾਡੇ ਕੋਈ ਜਿਹੜੇ ਤੁਹਾਨੂੰ ਪਸੰਦ ਹੋਣ ਕਲਾਕਾਰ ਉਹਨਾਂ ਨੂੰ ਤੁਸੀਂ ਲਿਆਉਣਾ ਚਾਹੁੰਦੇ ਹਾਂ ਤੇ ਸਾਨੂੰ ਜ਼ਰੂਰ ਕੰਟੈਕਟ ਕਰਕੇ ਦੱਸੋ। ਸਟੂਡੀਓ ਦਾ ਨੰਬਰ ਹੈਗਾ ਇਸ ਵੇਲੇ ਕਾਲ ਕਰਨ ਲਈ 416-620-1778, ਤੇ ਜਾਂ ਫਿਰ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਾਲ ਕਰ ਸਕਦੇ ਹਾਂ ਸੋਡੀ ਨਾਗਰਾ ਹੁਣਾਂ ਨੂੰ 416-303-4444। ਤੇ ਮੈਂ ਐਂਡ ਤੇ ਸੋਡੀ ਜੀ, ਕਿਉਂਕਿ ਮੈਂ ਵੀ ਮੇਰੀ ਵੀ ਮੈਨੂੰ ਲੱਗਦਾ ਛੁੱਟੀ ਹੋਣ ਵਾਲੀ ਹੈਗੀ ਆ।
ਨਹੀਂ ਜੀ, ਤੁਸੀਂ ਨਾਲ ਹੀ ਰਹਿਣਾ, ਐਗਰੀਮੈਂਟ ਆਪਣਾ ਹੋਇਆ
ਜੀ। ਮੈਂ ਆਪਣੇ ਵੀ ਥੋੜਾ ਜਿਹਾ ਦੱਸਦਾ ਕਿ ਆਪਣੇ ਕੋਲ ਬ੍ਰੈਂਪਟਨ ਦੇ ਵਿੱਚ ਫਸਟ ਟਾਈਮ ਬਾਇਰਸ ਦੇ ਲਈ 2 ਪ੍ਰੋਪਰਟੀਆਂ ਅਵੇਲੇਬਲ ਨੇ ਇਸ ਵੇਲੇ। ਜਿਵੇਂ ਕਿ ਤੁਸੀਂ ਪ੍ਰੋਜੈਕਟ ਦੱਸਿਆ, ਪ੍ਰੋਜੈਕਟਸ ਆਪਣੇ ਕੋਲ ਹਮੇਸ਼ਾ ਰਹਿੰਦੇ ਨੇ ਇਨਵੈਸਟਰਸ ਦੇ ਲਈ। 2 ਪ੍ਰੋਪਰਟੀਆਂ ਜਿਹੜੀਆਂ ਰੀਸੇਲ ਦੇ ਲਈ ਹੈਗੀਆਂ, ਇੱਕ ਮੇਵਿਸ ਐਂਡ ਸਟੀਲ ਦੇ ਏਰੀਆ ਦੇ ਵਿੱਚ ਹੈਗੀ ਆ, ਇੱਕ ਇੱਧਰ ਬ੍ਰਹਮਲੀ ਸਿਟੀ ਸੈਂਟਰ ਦੇ ਕੋਲ ਹੈ, ਫਸਟ ਟਾਈਮ ਬਾਇਰਸ ਦੇ ਲਈ ਹੈਗੇ ਆ ਟਾਊਨ ਹਾਊਸਿਸ। ਜਸਟ ਤੁਹਾਨੂੰ ਸੈਮੀ ਵਾਲੀ ਫੀਲਿੰਗ ਦਿੰਦੇ ਆ ਇਹ ਘਰ। ਤੁਸੀਂ ਹੋਰ ਇਹਦੀ ਇਨਕੁਆਇਰੀ ਲਈ ਤੁਸੀਂ ਮੈਨੂੰ ਕਾਲ ਕਰ ਲਓ 416-716-4417 416-716-4417।
ਲਖਵੀਰ ਜੀ, ਆਪਾਂ 2-3 ਕਾਲ ਆ ਹੋਲਡ ਤੇ, ਆਪਾਂ ਉਹ ਲੈ ਲਈਏ। ਪਹਿਲੀ ਕਾਲ ਲੈਣੇ ਜੀ, ਤੁਸੀਂ ਆਉਂਦੇ ਰਹੋ।
ਭਾਜੀ ਪ੍ਰੋਗਰਾਮ ਰੇਡੀਓ ਤੇ ਬੰਦ ਹੋ ਗਿਆ ਤਾਂ ਫਿਰ ਫੋਨ ਮੈਂ ਕੀਤਾ ਜੀ, ਮੈਂ ਕਿਹਾ ਆਵਾਜ਼ ਨਹੀਂ ਆ ਰਹੀ ਸੀ ਉਧਰ ਜੀ।
ਅੱਛਾ ਜੀ, ਇਦਾਂ ਹੋਣਾ ਚਾਹੀਦਾ ਨੀ, ਚਲੋ
ਪਤਾ ਨਹੀਂ ਜੀ,
ਠੀਕ ਹੈ ਆਪਾਂ ਚੈੱਕ ਕਰਦੇ ਜੀ। ਜੀ ਤੁਸੀਂ ਆਉਂਦੇ ਰਹੋ।
ਹੈਲੋ ਭਾਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ, ਜੀ ਆਇਆਂ।
ਮੇਰਾ ਨਾਮ ਹਰਜੀਤ ਸਿੰਘ ਹੈ ਜੀ, ਤੁਹਾਡੀ ਇੰਟਰਵਿਊ ਬਹੁਤ ਵਧੀਆ ਸੀ ਜਿਹੜੀ ਲਈ ਤੁਸੀਂ ਟਵਾਣਾ ਸਾਹਿਬ ਨਾ
ਜੀ।
ਤੁਹਾਨੂੰ ਸ਼ੁਭ ਇਸ਼ਾਵਾਂ ਭੇਜਣੀਆਂ ਸੀ, ਪਰਮਾਤਮਾ ਤੁਹਾਨੂੰ ਤੰਦਰੁਸਤੀ ਚੜ੍ਹਦੀ ਕਲਾ ਦੇਵੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਜੀ। ਬਹੁਤ ਵਧੀਆ ਸੀਗਾ, ਇੱਦਾਂ ਦੀ ਇੰਟਰਵਿਊ ਲੈ ਕੇ ਆਉਣੀ ਚਾਹੀਦੀ, ਬਹੁਤ ਵਧੀਆ।
ਥੈਂਕ ਯੂ ਵੀਰ ਜੀ, ਆਪਾਂ ਅਗਲੇ ਸ਼ਨੀਵਾਰ ਵੀ ਕਿਸੇ ਨਾ ਕਿਸੇ ਕਲਾਕਾਰ ਨੂੰ ਜਾਂ ਰਾਈਟਰ ਨੂੰ ਲੈ ਕੇ ਆਵਾਂਗੇ। ਥੈਂਕ ਯੂ ਹਰਜੀਤ ਭਾਜੀ, ਥੈਂਕ ਯੂ ਮੇਰੇ। ਸਤਿ ਸ਼੍ਰੀ ਅਕਾਲ। ਔਰ ਫਸਟ ਟਾਈਮ ਵੀਰ ਦੀ ਕਾਲ ਆਈ, ਭਾਵੇਂ ਪ੍ਰੋਗਰਾਮ ਰੋਜ਼ ਸੁਣਦੇ ਹੋਣ, ਔਰ ਮੈਨੂੰ ਲਖਵੀਰ ਵਧੀਆ ਲੱਗਦਾ, ਕਿਉਂਕਿ ਜਿਹੜੇ ਆ ਕਿਉਂਕਿ ਜਿਸ ਤਰ੍ਹਾਂ ਕਲਾਕਾਰ ਨੂੰ ਹੁੰਦਾ ਤਾੜੀਆਂ ਦੀ ਗੱਲ ਹੋ ਗਈ ਹੈ ਨਾ, ਤੇ ਨਾਲ ਤਾੜੀਆਂ ਦੇ ਨਾਲ ਪੈਸੇ ਵਗੈਰਾ ਵੀ, ਪੈਸਿਆਂ ਨਾਲੋਂ ਵੱਧ ਜਿਹੜਾ ਹੌਸਲਾ ਤਾੜੀਆਂ ਦਾ। ਇਸੇ ਹੀ ਤਰ੍ਹਾਂ ਜਿਹੜੇ ਸਾਡੇ ਬਿਜ਼ਨਸਮੈਨ ਤੇ ਸਾਡੀ ਸਪੋਰਟ ਕਰਦੇ, ਉਸ ਤੋਂ ਵੀ ਵੱਧ ਸਾਡੇ ਜਿਹੜੇ ਕਾਲਰ ਜਿਹੜਾ ਸਾਡਾ ਪਾਰਟੀਸਪੇਟ ਕਰਦੇ ਔਰ ਬਿਜ਼ਨਸਮੈਨਾਂ ਨੂੰ ਰਿਸਪੌਂਸ ਦਿੰਦੇ ਆ ਜੀ, ਇਹਨਾਂ ਦਾ ਤਹਿ ਦਿਲ ਤੋਂ ਅਸੀਂ ਧੰਨਵਾਦ ਕਰਦੇ ਹਾਂ। ਔਰ ਇਹ ਜਿਸ ਤਰ੍ਹਾਂ ਸਾਨੂੰ ਦੱਸੀ ਜਾਂਦੇ ਆ, ਉਸੇ ਤਰ੍ਹਾਂ ਹੀ ਅਸੀਂ ਪ੍ਰੋਗਰਾਮ ਦੇ ਵਿੱਚ ਜੋ ਵੀ ਐਡ ਕਰਨਾ ਹੁੰਦਾ ਉਹ ਕਰਦੇ ਰਹਿੰਦੇ ਹਾਂ। ਤੇ ਹੁਣ ਆਪਾਂ ਇੱਕ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਦੇ ਵਿੱਚ ਅਗਲੀ ਗੱਲ ਕਰਾਂਗੇ। ਇੱਕ ਵਾਰੀ ਤੁਸੀਂ ਆਪਣਾ ਨੰਬਰ ਆਪਣੀ ਜ਼ਬਾਨੀ ਦੇ ਦਿਓ ਜੀ।
ਹਾਂਜੀ, ਮੇਰਾ ਨੰਬਰ ਹੈਗਾ ਹੈ ਜੀ, ਜੇ ਤੁਸੀਂ ਇਹਨਾਂ 2 ਪ੍ਰੋਪਰਟੀਜ਼ ਦੇ ਲਈ ਕੰਟੈਕਟ ਕਰਨਾ ਹੈਗਾ ਆ, ਜਾਂ ਤੁਸੀਂ ਕਿਸੇ ਪ੍ਰੋਜੈਕਟ ਦੇ ਵਿੱਚ ਇਨਵੈਸਟਮੈਂਟ ਕਰਨੀ ਆ, ਤੁਸੀਂ ਮੈਨੂੰ ਕਾਲ ਕਰੋ 416-716-4417 416-716-4417।
ਹਾਂਜੀ ਸਰੋਤੋ, ਇੱਕ ਰਿਕਾਰਡਡ ਕਮਰਸ਼ੀਅਲ ਬ੍ਰੇਕ ਤੇ ਫਿਰ ਅਗਲੀ ਗੱਲ।
ਤੁਸੀਂ ਫਾਈਨੈਂਸ ਦੀ ਪਾਲ ਵਿੱਚ ਹੋ, ਨਵਾਂ ਯੂਜ਼ਡ ਟਰੱਕ ਲੈਣਾ ਆ, ਗੱਲ ਕੀ ਭਾਵੇਂ ਟ੍ਰੇਲਰ ਹੋਵੇ, ਨਿਊ ਜਾਂ ਓਲਡ ਇਕੁਇਪਮੈਂਟ, ਕੰਸਟਰਕਸ਼ਨ ਲੋਨ, ਪ੍ਰਾਈਵੇਟ ਫੰਡਸ ਚਾਹੀਦੇ, ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ, ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ, ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ। ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ, 2 ਘੰਟਿਆਂ ਵਿੱਚ ਅਪਰੂਵਲ ਲਵੋ। ਆਹੋ ਜੀ ਗੌਰਵ ਕੁਮਾਰ, ਫੋਨ ਹੀ ਤਾਂ ਲਾਉਣਾ ਆ 647-409-7501। ਗੌਰਵ ਕੁਮਾਰ, ਫੰਡਿੰਗ ਮੇਡ ਕੁਇਕ ਐਂਡ ਈਜ਼ੀ।
ਖੁਸ਼ਖਬਰੀ ਖੁਸ਼ਖਬਰੀ, ਜਿੰਨੇ ਵੀ ਸਾਡੇ ਟਰੱਕਰ ਵੀਰ ਆ, ਇਹਨਾਂ ਵਾਸਤੇ ਗਿੱਲ ਟਰੱਕ ਟ੍ਰੇਲਰ ਰਿਪੇਅਰ ਲੂਬ ਐਂਡ ਟਰੱਕ ਵਾਸ਼। ਪਹਿਲਾਂ ਜਿੱਥੇ ਤੁਹਾਨੂੰ ਬ੍ਰੈਂਪਟਨ ਤੋਂ ਸੇਵਾਵਾਂ ਦਿੰਦੇ ਸੀਗੇ, ਤੇ ਪਿਛਲੇ ਕੁਝ ਮਹੀਨੇ ਪਹਿਲਾਂ ਇਹਨਾਂ ਨੇ ਡੈਕਸੀ 1 ਅਤੇ 401 ਦੇ ਏਰੀਏ ਦੇ ਵਿੱਚ ਆਪਣੀ ਬਿਲਡਿੰਗ ਲੈ ਕੇ ਜਿਹੜੀ ਆ ਸ਼ਾਪ ਦੁਆਰਾ ਓਪਨ ਕਰ ਦਿੱਤੀ ਆ, ਜਿੱਥੋਂ ਤੁਸੀਂ ਆਪਣੇ ਟਰੱਕ ਦਾ ਟ੍ਰੇਲਰ ਦਾ ਰਿਪੇਅਰ ਦਾ ਕੰਮ, ਟਰੱਕ ਵਾਸ਼ ਕਰਵਾ ਸਕਦੇ ਹੋ। ਡੈਕਸੀ ਅਤੇ 401 ਦਾ ਏਰੀਆ 1295 ਸ਼ਾਸ਼ਨ ਡਰਾਈਵ, ਮਿਸੀ ਸਾਗਾ, ਨਵੀਂ ਗਿੱਲ ਤੇ ਇੰਦਰਜੀਤ ਗਿੱਲ ਦਾ ਨੰਬਰ ਆ 905-458-3455। 458-3455 ਗਿੱਲ ਟਰੱਕ ਟ੍ਰੇਲਰ ਰਿਪੇਅਰ ਲੂਬ ਐਂਡ ਟਰੱਕ ਵਾਸ਼।
ਪਿਆਰ ਨਾਲ ਬਣਾਉਂਦੇ ਨੇ, ਪਿਆਰ ਨਾਲ ਵਰਤਾਉਂਦੇ ਨੇ ਤੇ ਪਿਆਰ ਨਾਲ ਹੀ ਖਵਾਉਂਦੇ ਨੇ।
ਨਾ ਬਾਈ, ਉਹ ਕੌਣ ਹੈ ਸਾਨੂੰ ਵੀ ਦੱਸਦੇ।
ਪ੍ਰੇਮ ਸਵੀਟਸ ਐਂਡ ਰੈਸਟੋਰੈਂਟ ਵਾਲੇ,
ਤਾਜ਼ੀਆਂ ਸਵਾਦਲੀਆਂ ਮਿਠਾਈਆਂ ਅਤੇ 100% ਵੈਜੀਟੇਰੀਅਨ ਖਾਣੇ ਲਈ ਯਾਦ ਰੱਖੋ ਪ੍ਰੇਮ ਸਵੀਟਸ ਐਂਡ ਰੈਸਟੋਰੈਂਟ।
ਡਾਈਨ ਇਨ, ਟੇਕ ਆਊਟ ਅਤੇ 100% ਵੈਜੀਟੇਰੀਅਨ, ਤੁਸੀਂ ਇਹਨਾਂ ਕੋਲੋਂ ਕੈਟਰਿੰਗ ਵੀ ਕਰਵਾ ਸਕਦੇ ਹੋ। ਪ੍ਰੇਮ ਸਵੀਟ ਐਂਡ ਰੈਸਟੋਰੈਂਟ,
20 ਗਲਿੰਗਨ ਡਰਾਈਵ, ਬ੍ਰੈਂਟਨ। ਕਾਲ ਕਰੋ 905-455-1233, 905-455-1233।
ਪ੍ਰੇਮ ਸਵੀਟ ਆਇਆ ਕਰੋ, ਤਾਜ਼ਾ ਸਵਾਦ ਲਖਾਇਆ ਕਰੋ।
ਓਮਨੀ ਕਿਚਨ ਐਂਡ ਬਾਥ ਸਟੂਡੀਓ, 18 ਐਡਵੋਕੇਟ ਡਰਾਈਵ, ਯੂਨਿਟ ਨੰਬਰ 6 ਤੇ 7, ਬ੍ਰੈਂਪਟਨ ਦੇ ਵਿੱਚ। ਕਿਚਨ ਕੈਬਨਿਟ ਦਾ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਵੀ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਪਰਖਿਆ ਹੋਇਆ ਅਜਮਾਇਆ ਹੋਇਆ ਇੱਕ ਨਾਮ ਜਸਵੀਰ ਸਿੰਘ ਹੋਣਾ ਦਾ, 416-569-9363। ਓਮਨੀ ਕਿਚਨ ਐਂਡ ਬਾਥ ਸਟੂਡੀਓ।
ਸਾਰੀ ਥਕਾਵਟ ਦੂਰ ਹੋ ਗਈ ਹੈ,
ਅੱਜ ਤਾਂ ਬੜੀ ਚੈਨ ਵਾਲੀ ਨੀਂਦ ਆਈ ਹੈ।
ਕੰਫਰਟੇਬਲ, ਡਿਊਰੇਬਲ ਤੇ ਅਫੋਰਡੇਬਲ ਰਿਸ਼ੀ ਮੈਟ੍ਰੇਸਿਸ।
ਰਿਸ਼ੀ ਮੈਟ੍ਰੇਸਿਸ ਜਿਹੜੇ ਅਫੋਰਡੇਬਲ ਪ੍ਰਾਈਸ ਤੇ ਵਧੀਆ ਅਤੇ ਲੌਂਗ ਲਾਈਫ ਮੈਟ੍ਰੇਸਿਸ ਬਣਾਉਂਦੇ ਨੇ। ਦੋ ਲੋਕੇਸ਼ਨਸ ਤੋਂ ਸਰਵ ਕਰਦੇ ਨੇ, 1771 ਐਲਬੀਨੋ ਰੋਡ, ਈਟੋਬੀਕੋਕ। ਸੈਕਿੰਡ ਲੋਕੇਸ਼ਨ 585 ਮਿਡਲ ਫੀਲਡ ਰੋਡ, ਸਕਾਰਬਰੋ। ਇਸ ਲੋਕੇਸ਼ਨ ਤੇ ਮੈਟ੍ਰੇਸਿਸ ਦੇ ਨਾਲ ਨਾਲ ਹਰ ਕਿਸਮ ਦਾ ਫਰਨੀਚਰ ਵੀ ਲੈ ਸਕਦੇ ਹੋ।
ਜੀ ਹਾਂ, ਰਿਸ਼ੀ ਮੈਟ੍ਰੇਸ, ਅੱਜ ਹੀ ਕਾਲ ਕਰੋ 416-213-1117 ਤੇ।
ਸਿਗਨੇਚਰ ਆਫ ਸਲੀਪ ਐਂਡ ਕੰਫਰਟ, ਰਿਸ਼ੀ ਮੈਟ੍ਰੇਸ।
ਰਿਸ਼ੀ ਮੈਟ੍ਰੇਸ, ਕੋਈ ਮੰਗੇ ਮੀਠਾ, ਕੋਈ ਕਹੇ ਨਮਕੀ, ਇੱਕ ਬਾਤ ਤੋਂ ਪੱਕੀ ਹੈ, ਸਭ ਹੈ ਇਸਕੇ ਸ਼ੌਕੀ।
ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟਸ, ਜਿੱਥੇ ਹਮੇਸ਼ਾ ਹੀ ਰੱਖਿਆ ਜਾਂਦਾ ਹੈ ਤੁਹਾਡੇ ਸਵਾਦ ਅਤੇ ਸੁਰੱਖਿਆ ਦਾ ਪੂਰਾ ਖਿਆਲ। COVID-19 ਦੇ ਚਲਦਿਆਂ ਸੇਫ ਐਂਡ ਸਿਕਿਉਰ ਪਿਕਅਪਸ ਆਰ ਅਵੇਲੇਬਲ ਐਟ ਰਾਜਧਾਨੀ।
ਰਾਜਧਾਨੀ
ਮਲਟੀਪਲ ਲੋਕੇਸ਼ਨਸ ਇਨ GTA। ਫੋਰ ਇਨਫੋ ਵਿਜ਼ਿਟ ਰਾਜਧਾਨੀ ਸਵੀਟਸ .ca।
ਬਾਈ ਆਹ ਪਈਆਂ ਟਰੱਕ ਦੀਆਂ ਚਾਬੀਆਂ, ਮੇਤੋਂ ਨੀ ਚੱਲਦਾ ਤੁਹਾਡਾ ਟਰੱਕ, ਇੰਨੀ ਰਿਪੇਅਰ ਹੋਣ ਵਾਲੀ ਟਰੱਕ ਦੀ, ਉੱਤੋਂ ਇੱਡੀ ਗਰਮੀ ਚ AC ਵੀ ਨਹੀਂ ਚੱਲਦਾ ਤੁਹਾਡਾ।
ਛੋਟੇ ਤੂੰ ਘਬਰਾ ਨਾ, ਇਹੋ ਹੀ ਚਾਬੀਆਂ ਫੜ ਬੈਕ ਤੇ ਟਰੱਕ ਟ੍ਰੇਲਰ ਕੋਚ ਰਿਪੇਅਰ ਤੇ ਜਾ। ਜਾਣ ਤੋਂ ਪਹਿਲਾਂ ਲੱਕੀ ਨੂੰ ਫੋਨ ਕਰ ਲਈ, ਕੰਮ ਤੇ ਵੀ ਜੇ ਤੈਨੂੰ ਥੋੜੀ ਦੇਰੀ ਹੋ ਗਈ ਤੇ ਤੇਰੀ ਵੇਟ ਕਰ ਲਊਗਾ। ਰਿਪੇਅਰ ਦੇ ਨਾਲ ਨਾਲ AC ਦਾ ਕੰਮ ਜਿਹੜਾ ਤਸੱਲੀ ਬਖਸ਼ ਉਹ ਕਰ ਦਿਆ। ਜਿੰਨੇ ਵੀ ਬਾਕੀ ਹੋਰ ਵੀ ਆ ਤੇਰੇ ਯਾਰ ਦੋਸਤ, ਉਹਨਾਂ ਨੂੰ ਵੀ ਉਹਨਾਂ ਦਾ ਨੰਬਰ ਦੇ ਦੇ, 4-37-995-3499, 4379953499 ਤੇ ਬਾਈ ਲੱਕੀ ਨੂੰ ਕਾਲ ਕਰ ਲੈ।
ਸ਼ਿਖਾ, ਮੈਂ ਇਨਵੈਸਟਮੈਂਟ ਕਰਨ ਬਾਰੇ ਸੋਚ ਰਿਹਾ, ਪਰ ਸਮਝ ਨਹੀਂ ਆ ਰਹੀ ਇਨਵੈਸਟਮੈਂਟ ਕਿੱਥੇ ਕਰਾਂ।
ਅੱਛਾ, ਇਨਵੈਸਟਮੈਂਟ, ਲੱਗਦਾ ਕੁਝ ਜ਼ਿਆਦਾ ਹੀ ਪੈਸੇ ਆ ਗਏ ਨੇ ਤੇਰੇ ਕੋਲ।
ਓ ਨਹੀਂ, ਇਦਾਂ ਦੀ ਗੱਲ ਨਹੀਂ ਹੈ, ਅੱਜ ਇਨਵੈਸਟਮੈਂਟ ਕੀਤੀ ਹੋਏਗੀ ਤਾਂ ਹੀ ਤਾਂ ਕੱਲ ਫਾਇਦਾ ਮਿਲੇਗਾ।
ਤੇ ਫਿਰ ਤੂੰ ਪ੍ਰਾਪਰਟੀ ਦੇ ਵਿੱਚ ਇਨਵੈਸਟਮੈਂਟ ਕਿਉਂ ਨਹੀਂ ਕਰਦਾ?
ਅੱਜ ਕੱਲ ਕਿਹੜਾ ਇਮਾਨਦਾਰ ਰੀਅਲਟਰ ਹੈਗਾ ਯਾਰ।
ਲੱਗਦਾ ਫਿਰ ਤੂੰ ਜੱਸ ਜੀ ਹੋਣਾ ਦਾ ਨਾਮ ਨਹੀਂ ਸੁਣਿਆ,
ਜੋ ਨੇ ਹੋਮ ਲਾਈਫ ਮੈਪਲ ਲੀਫ ਰਿਐਲਿਟੀ ਲਿਮਟਿਡ ਦੇ ਇਮਾਨਦਾਰ ਰੀਅਲਟਰ।
ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਰੈਜ਼ੀਡੈਂਸ਼ੀਅਲ ਪ੍ਰਾਪਰਟੀ, ਕਮਰਸ਼ੀਅਲ ਪ੍ਰਾਪਰਟੀ
ਜਾਂ ਫਿਰ ਇਨਵੈਸਟਮੈਂਟ ਇਨ ਪ੍ਰਾਪਰਟੀਜ਼, ਤਾਂ ਫਿਰ ਅੱਜ ਹੀ ਕੰਟੈਕਟ ਕਰੋ ਜੱਸ ਜੀ ਨੂੰ। ਕਾਲ 647-267-5947, 647-260-5947।
ਆਟੋ ਹੱਟ ਕਲੀਜ਼ਨ ਸੈਂਟਰ, 16 ਸਟੈਪ 4 ਡਰਾਈਵ, ਬ੍ਰੈਂਪਟਨ ਦੇ ਵਿੱਚ। ਤੁਸੀਂ ਆਪਣੀ ਗੱਡੀ ਦਾ ਕੋਈ ਵੀ ਕਲੀਜ਼ਨ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਨਰਿੰਦਰ ਔਜਲਾ ਤੇ ਉਹਨਾਂ ਦੀ ਟੀਮ ਦਾ ਨੰਬਰ ਹੈ 905-453-2211। ਤੇ ਨਾਲ ਹੀ ਹੁਣ ਇਹਨਾਂ ਨੇ ਜਿਹੜਾ ਜੀ ਆਟੋ ਹੱਟ ਟਰੱਕ ਸੈਂਟਰ ਜਿਹੜਾ 100 ਰਦਰਫੋਰਡ ਰੋਡ ਸਾਊਥ, ਯੂਨਿਟ ਨੰਬਰ 1 ਤੇ ਓਪਨਿੰਗ ਜਿਹੜੀ ਕਰ ਦਿੱਤੀ ਆ। 905-453-8100 ਤੇ ਤੁਸੀਂ ਕਾਲ ਕਰ ਲੈਣੀ। ਤੁਹਾਡਾ ਟਰੱਕ ਕੋਈ ਵੀ ਹੈਵੀ ਡਿਊਟੀ ਆ, ਕਿਸੇ ਵੀ ਤਰ੍ਹਾਂ ਦਾ ਕਲੀਜ਼ਨ ਦਾ, ਬਾਡੀ ਰਿਪੇਅਰ ਦਾ ਕੰਮ ਕੋਈ ਵੀ ਕਰਵਾਉਣਾ ਤਾਂ ਨੰਬਰ 9054-8100 ਤੇ ਕਾਲ ਕਰ ਲੈਣੀ, ਆਟੋ ਹੱਟ ਟਰੱਕ ਸੈਂਟਰ। ਜੀ ਸ੍ਰੋਤੋ, ਆਪਾਂ ਪੰਜਾਬ ਤੋਂ ਖਬਰਾਂ ਵੀ ਤੁਹਾਡੇ ਵਾਸਤੇ ਪੇਸ਼ ਕਰਨੀਆਂ, ਔਰ ਉਸ ਤੋਂ ਪਹਿਲਾਂ ਕੁਝ ਕੁ ਬੋਲ ਜਿਹੜੇ ਆ ਮੈਨੂੰ ਬੜੇ ਪਸੰਦ ਆ, ਦੇਬੀ ਮਖਸੂਸਪੁਰੀ ਦੀ ਕਲਮ ਤੋਂ ਲਿਖੇ ਹੋਏ ਤੇ ਇਹਨਾਂ ਦੀ ਆਵਾਜ਼ ਦੇ ਵਿੱਚ ਸ਼ਹਿਰੋ ਸ਼ਹਿਰੀ, ਉਹ ਆਪਾਂ ਤੁਹਾਨੂੰ ਸੁਣਾਉਣੇ। ਪਰ ਉਸ ਤੋਂ ਪਹਿਲਾਂ ਤੁਹਾਨੂੰ ਮਹਿੰਗਾ ਸਿੰਘ ਸਰਾਫ ਮੁੱਲਾਂਪੁਰ ਵਾਲਿਆਂ ਦਾ ਮੈਂ ਨੰਬਰ ਦੇਣਾ ਚਾਹੁੰਦਾ, 905-600-99-34 ਤੇ ਕਾਲ ਕਰ ਲੈਣੀ। 2170 ਕੈਨੇਡੀਅਨ ਡਾਲਰ ਦੇ ਵਿੱਚ ਗੋਲਡ ਬਾਰ ਦੀ ਪ੍ਰਾਈਸ ਆ। ਜੇ ਤੁਹਾਡੇ ਕੋਲ USA ਡਾਲਰ ਕਰੰਸੀ ਜਾਣੀ ਕਿ ਤਾਂ 1750 ਪੇ ਕਰਨੇ ਆ। 24 ਕੈਰਟ ਦਾ ਕੜਾ 30 ਗ੍ਰਾਮ ਦੇ ਵਿੱਚ ਤੁਹਾਨੂੰ $2100 ਦੇ ਵਿੱਚ ਮਿਲਣਾ। 905-671-9934 ਤੇ ਕਾਲ ਕਰ ਲੈਣੀ, 905-671-9934 ਜਿਹੜਾ ਜੀ ਇਹਨਾਂ ਦਾ ਨੰਬਰ ਆ। ਤੇ ਬਾਈ ਲੱਕੀ ਹੁਣਾਂ ਦਾ ਇੱਕ ਵਾਰੀ ਫਿਰ ਤੁਹਾਨੂੰ ਮੈਂ ਨੰਬਰ ਦੇਣਾ ਚਾਹੁੰਦਾ, ਤੁਹਾਡੇ ਟਰੱਕ ਦਾ AC ਪ੍ਰੋਪਰ ਨਹੀਂ ਚੱਲਦਾ ਤੇ ਫਿਰ ਤੁਸੀਂ ਜੇ ਲੱਕੀ ਕੋਲ ਜਾਓਗੇ ਤੇ ਵਾਕਿਆ ਹੀ ਤੁਸੀਂ ਲੱਕੀ ਰਹਿਣਾ। ਵਾਜਬ ਪ੍ਰਾਈਸ ਦੇ ਵਿੱਚ ਤੁਹਾਡੇ ਟਰੱਕ ਦਾ AC ਜਿਹੜਾ ਜੀ ਫਰਾਟੇ ਪੱਖੇ ਵਾਂਗੂ ਜਿਹੜਾ ਜੀ ਫਰਾਟੇ ਮਾਰੇਗਾ। 905-874-1112, ਤੁਸੀਂ ਡਾਇਰੈਕਟ ਨੰਬਰ ਬਾਈ ਲੱਕੀ ਦਾ ਨੋਟ ਕਰੋ, 3499 ਤੇ ਕਾਲ ਕਰ ਲੈਣੀ 4379954499 ਜਿਹੜਾ ਨੰਬਰ ਆ ਤੇ ਗੋਲਡਨ ਸਟਾਰ ਫੋਨ ਐਕਸਚੇਂਜ ਤੋਂ ਜਸਵੀਰ ਸਿੰਘ ਢਿੱਲੋਂ ਭਾਜੀ ਹੁਣਾਂ ਦਾ ਮੈਸੇਜ ਆਇਆ ਇੱਕ ਡਾਲਰ ਦੇ 60 ਰੁਪਏ 60 ਪੈਸੇ ਤੁਹਾਨੂੰ ਮਿਲਣੇ ਆ ਇਹ ਲੱਖ 2 ਲੱਖ ਦਾ ਪ੍ਰਾਈਸ ਆ ਜੇ ਤੁਸੀਂ 5 ਲੱਖ ਤੋਂ ਪਲੱਸ ਭੇਜਦੇ ਹੋ 10 ਲੱਖ ਤੋਂ ਪਲੱਸ ਤੇ ਤੁਹਾਨੂੰ ਹੋਰ ਵੀ ਰੇਟ ਜਿਹੜਾ ਵੱਧ ਮਿਲੇਗਾ ਫਾਸਟ ਸਰਵਿਸ ਹੋਵੇਗੀ ਨੰਬਰ ਨੋਟ ਕਰ ਲਓ 4169997072 ਤੇ ਕਾਲ ਕਰ ਲੈਣੀ ਤੇ ਇਸ ਹੀ ਪਲਾਜੇ ਦੀ ਸ਼ਾਨ 20 ਡਿਊ ਸਾਈਡ ਯੂਨਿਟ ਨੰਬਰ 1 2 3 ਦੀ ਗੱਲ ਕਰਾਂ ਬਾਈ ਦੀਪ ਹੁਣਾਂ ਦਾ ਨੰਬਰ ਦਿੰਦੇ ਆ ਨੈਸ਼ਨਲ ਸਵੀਟ ਰੈਸਟੋਰੈਂਟ ਤੋਂ ਪਿਓਰ ਵੈਜੀਟੇਰੀਅਨ ਫੂਡ ਟੇਕ ਆਊਟ ਲੈਣ ਵਾਸਤੇ ਤਾਂ 905-792-0059 ਤੇ ਕਾਲ ਕਰ ਲੈਣੀ ਬਾਈ ਦੇਬੀ ਹੁਣਾਂ ਦੇ ਕੁਝ ਕੁ ਬੋਲ ਤੁਹਾਡੇ ਰੂਬਰੂ ਕਰਦਾ ਸ਼ਹਿਰੋ ਸ਼ਹਿਰੀ ਚੋਂ ਤੇ ਨਾਲ ਹੀ ਪੰਜਾਬ ਚੱਲਦੇ ਜੀ
ਇਹ ਹਮਦਰਦ ਦੋਸਤੋ ਖੈਰ ਸਾਹੋ ਮੇਰਾ ਦਿਲੀ ਪਿਆਮ ਕਬੂਲ ਕਰੋ ਇਲਜ਼ਾਮ ਕਬੂਲੇ ਤੁਹਾਡੇ ਮੈਂ ਮੇਰਾ ਇੱਕ ਸਲਾਮ ਕਬੂਲ ਕਰੋ ਮੈਨੂੰ ਗਰਦ ਤੁਸਾਂ ਨਾਲ ਕੁਝ ਵੀ ਨਹੀਂ ਬਸ ਖੈਰ ਖਬਰ ਹੀ ਮਿਲਦੀ ਰਹੇ ਤੁਸੀਂ ਆਪਣੇ ਦਿਲ ਦੀਆਂ ਕਹਿ ਕਰ ਲਓ ਚਾਹੇ ਦਿਲ ਵਿੱਚ ਮੇਰੇ ਦਿਲ ਦੀ ਰਹੇ ਜੇ ਦੇ ਨਹੀਂ ਸਕਿਆ ਕੁਝ ਤੁਹਾਨੂੰ ਤਾਂ ਤੁਸਾਂ ਤੋਂ ਚਾਹੁੰਦਾ ਵੀ ਕੁਝ ਨਹੀਂ ਜੇ ਕੱਖ ਸਵਾਰਨ ਜੋਗਾ ਨਹੀਂ ਤਾਂ ਫੇਰ ਗਵਾਉਂਦਾ ਵੀ ਕੁਝ ਨਹੀਂ ਗੁਸਤਾਖੀ ਗਲਤੀ ਹੋ ਸਕਦੀ ਪਰ ਕੀਤਾ ਕਦੇ ਕਸੂਰ ਨਹੀਂ ਇੱਧਰ ਸੁਣ ਕੇ ਉੱਧਰ ਲਾਉਣੀ ਆਪਣਾ ਇਹ ਦਸਤੂਰ ਨਹੀਂ ਗੁਸਤਾਖੀ ਗਲਤੀ ਹੋ ਸਕਦੀ ਪਰ ਕੀਤਾ ਕਦੇ ਕਸੂਰ ਨਹੀਂ ਇੱਧਰ ਸੁਣ ਕੇ ਉੱਧਰ ਲਾਉਣੀ ਆਪਣਾ ਇਹ ਦਸਤੂਰ ਨਹੀਂ ਨਾਲ ਮੁਹੱਬਤ ਇੱਜ਼ਤ ਭਾਰਸ ਹੋ ਗਏ ਜਿਵੇਂ ਤਲਾਕ ਜਿਹੇ ਧਿਆਨ ਦੇਣਾ ਨਾਲ ਮੁਹੱਬਤ ਇੱਜ਼ਤ ਭਾਰਸ ਹੋ ਗਏ ਜਿਵੇਂ ਤਲਾਕ ਜਿਹੇ ਦੋਸ਼ ਜ਼ਮਾਨੇ ਭਰਦੇ ਤੇ ਬਦਨਾਮੀਆਂ ਗੂੜੇ ਸਾਕ ਜਿਹੇ ਮਹਿਫਿਲ ਵਿੱਚ ਮਿੱਠ ਬੋਲਿਆਂ ਦੀ ਮੈਂ ਵਾਂਗ ਕੋਪੜੂ ਕੜਕ ਰਿਹਾ ਮੈਂ ਕਿਸੇ ਦੇ ਦਿਲ ਵਿੱਚ ਧੜਕ ਰਿਹਾ ਤੇ ਕਿਸੇ ਦੀ ਅੱਖ ਵਿੱਚ ਮਹਿਫਿਲ ਵਿੱਚ ਮਿੱਠ ਬੋਲਿਆਂ ਦੀ ਮੈਂ ਵਾਂਗ ਕੋਪੜੂ ਕੜਕ ਰਿਹਾ ਮੈਂ ਕਿਸੇ ਦੇ ਦਿਲ ਵਿੱਚ ਧੜਕ ਰਿਹਾ ਤੇ ਕਿਸੇ ਦੀ ਅੱਖ ਵਿੱਚ ਰੜਕ ਰਿਹਾ ਮੈਂ ਦੀਵਾ ਲੱਗਦਾ ਜਿਨ੍ਹਾਂ ਨੂੰ ਮੇਰੇ ਸੂਰਜ ਬਣਨ ਤੋਂ ਡਰਦੇ ਨੇ ਇਹਨੂੰ ਕਿਸੇ ਤਰੀਕੇ ਗੁੱਲ ਕਰੀਏ ਹਵਾ ਨਾਲ ਸਲਾਮਾਂ ਕਰੀਏ ਉਹ ਰਾਖ ਬਣਾ ਕੇ ਮੈਨੂੰ ਪੈਰਾਂ ਹੇਠ ਲਤਾੜਨਾ ਚਾਹੁੰਦੇ ਨੇ ਉਹ ਰਾਖ ਬਣਾ ਕੇ ਮੇਰੀ ਪੈਰਾਂ ਹੇਠ ਲਤਾੜਨਾ ਚਾਹੁੰਦੇ ਨੇ ਪਰ ਦੁਨੀਆਦਾਰੀਓ ਡਰ ਦੇ ਸ਼ੋਹਦੇ ਕਾਲਖੋਂ ਮੂੰਹ ਬਚਾਉਂਦੇ ਨੇ ਦੁਨੀਆਦਾਰੀਓ ਡਰ ਦੇ ਸ਼ੋਹਦੇ ਕਾਲਖੋਂ ਮੂੰਹ ਬਚਾਉਂਦੇ ਨੇ ਮੋਢੇ ਰੱਖ ਕੇ ਹੋਰਾਂ ਦੇ ਜੋ ਲਾਉਣ ਨਿਸ਼ਾਨੇ ਵੇਖ ਲਏ ਹੁਣ ਦੁਸ਼ਮਣੀਆਂ ਹੀ ਦੇਰ ਅਬਾਸੀ ਬੜੇ ਜਰਾਂ ਇੱਥੋਂ ਨਿਕਲਿਆ ਸੀ ਕਿ ਅਸੀਂ ਪੈਰਾਂ ਥੱਲੇ ਹੱਥ ਦਿੱਤੇ ਅਸੀਂ ਪੈਰਾਂ ਥੱਲੇ ਹੱਥ ਦਿੱਤੇ ਉਹਨਾਂ ਸਾਡੇ ਪੈਰੀ ਕੱਚ ਦਿੱਤੇ ਉਹ ਕੁਰਬਾਨ ਕੁੰਡਲੀਆਂ ਦੁਲਫਾਂ ਦੇ ਜਿਹਨਾਂ ਸੱਪਣੀਆਂ ਬਣ ਕੇ ਡੱਸ ਦਿੱਤੇ ਮੈਂ ਅਜੇ ਤੁਸਾਂ ਦੇ ਕੰਮ ਦਾ ਹਾਂ ਚਾਹੇ ਨਬਜ਼ਾਂ ਟੋ ਕੇ ਵੇਖ ਲਵੋ ਮੈਂ ਅਜੇ ਤੁਸਾਂ ਦੇ ਕੰਮ ਦਾ ਹਾਂ ਚਾਹੇ ਨਬਜ਼ਾਂ ਟੋ ਕੇ ਵੇਖ ਲਵੋ ਮੈਂ ਪੋਹ ਵਿੱਚ ਬਲਦੇ ਸਿਵੇ ਜਿਹਾ ਤੁਸੀਂ ਆਪਣਾ ਪਾਲਾ ਸੇਕ ਮੈਂ ਅਜੇ ਤੁਸਾਂ ਦੇ ਕੰਮ ਦਾ ਹਾਂ ਚਾਹੇ ਨਬਜ਼ਾਂ ਟੋ ਕੇ ਵੇਖ ਲਵੋ ਮੈਂ ਪੋਹ ਵਿੱਚ ਬਲਦੇ ਸਿਵੇ ਜਿਹਾ ਤੁਸੀਂ ਆਪਣਾ ਪਾਲਾ ਸੇਕ ਲਵੋ ਮੈਨੂੰ ਖਾਕ ਤੋਂ ਚੁੱਕਿਆ ਸੀ ਜਿੰਨਾ ਉਹ ਫੇਰ ਮਿਲਾ ਵਿੱਚ ਖਾਕ ਜਾਏ ਮੈਨੂੰ ਖਾਕ ਚੋਂ ਚੁੱਕਿਆ ਸੀ ਜਿੰਨਾ ਉਹ ਫੇਰ ਮਿਲਾ ਵਿੱਚ ਖਾਕ ਗਏ ਯਾਰੋ ਆਖੇ ਲੱਗ ਛੁੜਾਵਿਆਂ ਦੇ ਉਹ ਮੈਨੂੰ ਬਦਲਿਆ ਆਖ ਗਏ ਇੱਕ ਪਾਸਾ ਸੁਣ ਮੁਨਸਿਫ ਮੇਰੇ ਨਹੀਂ ਉਹ ਸਜ਼ਾ ਸੁਣਾਈ ਦੀ ਇੱਕ ਪਾਸਾ ਸੁਣ ਮੁਨਸਿਫ ਮੇਰੇ ਨਹੀਂ ਉਹ ਸਜ਼ਾ ਸੁਣਾਈ ਦੀ ਮੁਜਰਮ ਦੀ ਵੀ ਆਖਰ ਇੱਕ ਗਵਾਹੀ ਹੋਣੀ ਚਾਹੀਦੀ ਮੁਜਰਮ ਦੀ ਵੀ ਆਖਰ ਇੱਕ ਗਵਾਹੀ ਹੋਣੀ ਚਾਹੀਦੀ ਬੇਬੀ ਜੇਕਰ ਯਾਰ ਬਣੋ ਤਾਂ ਰਹੋ ਹਮੇਸ਼ਾ ਯਾਰਾਂ ਵਾਂਗ ਬੇਬੀ ਜੇਕਰ ਯਾਰ ਬਣੋ ਤਾਂ ਰਹੋ ਹਮੇਸ਼ਾ ਯਾਰਾਂ ਵਾਂਗ ਉਹ ਛੱਡ ਨਾ ਜਾਵੋ ਦੂਜੇ ਦਿਨ ਇਲਜ਼ਾਮ ਲਾ ਇਸ਼ਤਿਹਾਰਾਂ ਵਾਂਗ ਹਮਦਰਦ ਦੋਸਤੋ ਖੈਰ ਕਹੋ ਮੇਰਾ ਦਿਲੀ ਪੈਗਾਮ ਕਬੂਲ ਕਰੋ ਇਲਜ਼ਾਮ ਕਬੂਲੇ ਤੁਹਾਡੇ ਮੈਂ ਮੇਰਾ ਇੱਕ ਸਲਾਮ
ਜੀ ਸਰਤਵਾਸ ਕਰਦਾ ਕਿ ਬਾਈ ਦੇਬੀ ਦੀ ਕਲਮ ਤੇ ਉਹਨਾਂ ਦੇ ਬੋਲ ਤੁਹਾਨੂੰ ਪਸੰਦ ਆਏ ਹੋਣਗੇ ਤੇ ਇਸ ਵਕਤ ਆਪਣਾ ਸਮਾਂ ਹੋ ਗਿਆ ਪੰਜਾਬ ਤੋਂ ਖਬਰਾਂ ਸਾਡੇ ਟੀਮ ਮੈਂਬਰ ਜਸਵੀਰ ਹਸੈਨ ਹੁਣੀ ਸਾਡੇ ਨਾਲ ਲੈਣ ਤੇ ਬਣਿਆ ਪਰ ਉਸ ਤੋਂ ਪਹਿਲਾਂ ਜਿਹੜੇ 2-3 ਬਿਜ਼ਨਸਮੈਨਾਂ ਦਾ ਤੁਹਾਡੇ ਨਾਲ ਜ਼ਿਕਰ ਕਰਨਾ ਬਹੁਤ ਜ਼ਰੂਰੀ ਆ ਔਰ ਅਗਲਾ ਨੰਬਰ ਮੈਂ ਤੁਹਾਨੂੰ ਜਿਹੜਾ ਜੀ ਦੇਣਾ ਚਾਹੁੰਦਾ ਸ਼ਾਸ਼ਾ ਸਿੱਧੂ ਤੇ ਉਹਨਾਂ ਦੀ ਟੀਮ ਦਾ ਤੁਸੀਂ ਰੀਅਲ ਸਟੇਟ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਸੇਵਾਵਾਂ ਲੈਣੀਆਂ ਵਾਟਰਲੂ ਕਿਸਨਰ ਏਰੀਆ ਦੇ ਵਿੱਚ ਮਨੀ ਕਿਤੇ ਇਨਵੈਸਟ ਕਰਨੀ ਲਵਦੀਪ ਗਰੇਵਾਲ ਜਾਂ ਸ਼ਾਸ਼ਾ ਸਿੱਧੂ ਨਾਲ ਤੁਸੀਂ 416-625-2151 ਤੇ ਕਾਲ ਕਰ ਲੈਣੀ ਜਾਂ ਫਿਰ ਲਵਦੀਪ ਗਰੇਵਾਲ ਦਾ ਨੰਬਰ ਆ 416-720-4659 ਤੇ ਕਾਲ ਕਰ ਲੈਣੀ ਤੇ ਪਟਾਕਾ.com ਵੀ ਸਾਡੇ ਖਬਰਾਂ ਦੇ ਮੇਨ ਤੇ ਵੱਡੇ ਸਪੌਂਸਰ ਆ ਵਿਕਟੋਰੀਆ ਡੇ ਤੇ ਤੁਸੀਂ ਫਾਇਰਵਰਕ ਲਿਆਉਣੇ ਆ $50 ਤੋਂ ਉੱਪਰ ਦੀ ਡਿਲੀਵਰੀ ਜਿਹੜੀ ਕੀਤੀ ਜਾਵੇਗੀ ਨੰਬਰ ਨੋਟ ਕਰ ਲਓ 416 918-4270 ਤੇ ਕਾਲ ਕਰ ਲਓ। ਤੁਹਾਨੂੰ ਲੋਕੇਸ਼ਨ ਵਾਈਜ਼ ਵੀ ਦੱਸਿਆ ਜਾਵੇਗਾ ਕਿਹੜੀ ਲੋਕੇਸ਼ਨ ਤੁਹਾਡੇ ਲਾਗੇ ਪੈਂਦੀ ਆ, ਜਾਂ ਫਿਰ ਤੁਸੀਂ ਇਸ ਨੰਬਰ ਤੇ ਕਾਲ ਕਰ ਦਿਓ ਤੇ ਹੋਮ ਡਿਲੀਵਰੀ ਜਿਹੜੀ ਹੋਵੇਗੀ 416-918-4270 ਤੇ ਜਿਹੜਾ ਜੀ ਕਾਲ ਕਰ ਲੈਣੀ। ਤੇ ਆਪਾਂ ਵੈਲਕਮ ਜਿਹੜਾ ਜਸਵੀਰ ਹਸੈਨ ਹੁਣਾਂ ਦਾ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਅਗਲਾ ਨੰਬਰ ਇੱਕ ਦੋ ਹੋਰ ਤੁਹਾਡੇ ਨਾਲ ਸਾਂਝ ਪਾ ਲਈਏ, ਕਿਉਂਕਿ ਅੱਜ ਟਵਾਣਾ ਸਾਹਿਬ ਨਾਲ ਗੱਲ ਜਿਹੜੀ ਆ ਲੰਬੀ ਹੋ ਗਈ। ਵਧੀਆ ਲੱਗਾ ਗੱਲ ਕਰਕੇ ਪੰਜਾਬ ਟੈਕਸ ਸੋਲੂਸ਼ਨ ਤੋਂ ਵੱਡੇ ਵੀਰ ਜਗਜੀਤ ਸਾਚਾ ਹੋਣੀ। ਟੈਕਸ ਸੰਬੰਧੀ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਸੇਵਾਵਾਂ ਲੈਣੀਆਂ 905-400-2123 ਤੇ ਕਾਲ ਕਰ ਲੈਣੀ। ਤੇ ਹੁਣ ਅਗਲੀ ਗੱਲ ਜਿਹੜਾ ਜੀ ਸਿਕੰਦਰ ਬਾਈ ਹੋਣਾਂ ਦੀ ਗੱਲ ਕਰੀਏ, 36 ਰੈਕਸਡੇਲ ਬੁਲੇਵਾਰਡ ਤੇ ਤੁਸੀਂ ਜਾਣਾ ਕਿਸੇ ਵੀ ਤਰ੍ਹਾਂ ਦਾ ਕੋਈ ਫੋਨ ਵਗੈਰਾ ਲੈਣਾ ਯੂਜ਼ਡ ਜਾਂ ਬ੍ਰੈਂਡ ਨਿਊ, ਤਾਂ 647-612-3636 ਤੇ ਜਿਹੜਾ ਜੀ ਤੁਸੀਂ ਕਾਲ ਕਰ ਲੈਣਾ। ਤੇ ਸਕੁਅਰ ਜਾਂ ਰੀਅਲ ਸਟੇਟ ਇੰਕ ਨਾਲ ਤੋਂ ਜਿਹੜਾ ਜੀ ਹਰਜਿੰਦਰ ਗਿੱਲ ਹੋਣੀ, ਤੁਸੀਂ ਇਹਨਾਂ ਦੀ ਕੰਪਨੀ ਨੂੰ ਜੁਆਇਨ ਕਰਨਾ। ਰੀਅਲ ਸਟੇਟ ਦੀਆਂ ਕੋਈ ਸੇਵਾਵਾਂ ਲੈਣੀਆਂ ਤਾਂ 905-783-8009 ਤੇ ਜਿਹੜਾ ਜੀ ਤੁਸੀਂ ਕਾਲ ਕਰ ਲੈਣੀ। ਤੇ ਹੁਣ ਗੱਲ ਕਰਦੇ 80 ਪਟੋਸਾ ਡਰਾਈਵ ਯੂਨਿਟ ਨੰਬਰ 15 ਤੇ 16, ਉਸ ਏਰੀਏ ਦੇ ਵਿੱਚ ਤੁਸੀਂ ਇੰਡੀਆ ਜਿਹੜਾ ਜੀ ਨਿਊ ਇੰਡੀਆ ਕਰੀ ਮਹਿਲ ਤੇ ਜਾਣਾ, 7 ਡੇਜ਼ ਓਪਨ, 10% ਤੁਹਾਨੂੰ ਆਫ ਮਿਲੇਗਾ ਰੌਣਕ ਪੰਜਾਬ ਤੇ ਉਡੀਕ ਦਾ। ਹਵਾਲਾ ਦੇਣ ਤੇ ਕੋਈ ਵੀ ਮੈਨਿਊ ਤੋਂ ਫੂਡ ਤੁਸੀਂ ਟੇਕ ਆਊਟ ਆਰਡਰ ਜਿਹੜਾ ਕਰਦੇ ਹੋ 905-454-7500 ਤੇ ਕਾਲ ਕਰ ਲੈਣੀ। ਜਸਵੀਰ ਜੀ ਤੁਹਾਡਾ ਤੁਹਾਡੇ ਆਪਣੇ ਸ਼ੋਅ ਰੌਣਕ ਪੰਜਾਬ ਦੀ ਮਹਿਫਲ ਦੇ ਵਿੱਚ ਜੀ ਆਇਆਂ ਵੈਲਕਮ।
ਨਗਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਔਰ ਤਮਾਮ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਤੇ ਨਾਲ ਦੀ ਨਾਲ ਨਗਰਾ ਸਾਹਿਬ ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਉਮੀਦ ਰੱਖਦੇ ਹਾਂ ਕਿ ਆਉਣ ਵਾਲਾ ਸਾਲ ਤੁਹਾਡੇ ਲਈ ਨਹੀਂ ਪੂਰੀ ਦੁਨੀਆ ਲਈ ਖੁਸ਼ਨੁਮਾ ਹੋਏਗਾ। ਤੇ ਇਸ ਨਵੇਂ ਸਾਲ ਦੇ ਵਿੱਚ ਜਿਹੜਾ ਆ ਉਹ ਵੈਸੇ ਤਾਂ ਜਿਹੜੀ ਦੁਨੀਆ ਤਕਲੀਫ ਇਸ ਵੇਲੇ ਹੰਢਾ ਰਹੀ ਹੈ ਉਹਦੇ ਤੋਂ ਵੀ ਅਸੀਂ ਨਿਜਾਤ ਲਈ ਜਿਹੜੀ ਅਰਦਾਸ ਕਰਦੇ ਹਾਂ ਤੇ ਤੁਹਾਡੇ ਬਿਹਤਰ ਭਵਿੱਖ ਲਈ ਵੀ ਅਰਦਾਸ ਕਰਦੇ ਹਾਂ। ਇਸੇ ਤਰੀਕੇ ਨਾਲ ਤੁਹਾਨੂੰ ਸਰੋਤਿਆਂ ਦਾ ਪਿਆਰ ਮਿਲਦਾ ਰਹੇਗਾ ਤੇ ਇਸੇ ਦੇ ਨਾਲ ਸਾਡਾ ਰਾਬਤਾ ਜਿਹੜਾ ਆ ਉਹ ਇਸ ਰੇਡੀਓ ਚੈਨਲ ਦੇ ਰਾਹੀਂ ਲੋਕਾਂ ਦੇ ਨਾਲ, ਦਰਸ਼ਕਾਂ ਦੇ ਨਾਲ ਤੇ ਟੀਵੀ ਚੈਨਲ ਆਰਪੀਡੀ ਦੇ ਰਾਹੀਂ ਜੁੜਿਆ ਰਹੇਗਾ।
ਥੈਂਕ ਯੂ ਜਸਵੀਰ ਵੀਰ ਜੀ, ਤੁਸੀਂ ਸਾਡੇ ਟੀਮ ਮੈਂਬਰ ਹੋ, ਬਹੁਤ ਪਿਆਰ ਹੈ ਆਪਣਾ ਸਾਰਿਆਂ ਦਾ, ਔਰ ਪਰਮਾਤਮਾ ਹਰੇਕ ਨੂੰ ਮੈਂ ਕਹਿੰਦਾ ਹੁੰਦਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਜਿਹੜਾ ਜੀ ਖੁਸ਼ੀਆਂ ਵੀ ਤਾਂ ਹੀ ਚੰਗੀਆਂ ਲੱਗਦੀਆਂ ਜੇ ਇਨਸਾਨ ਅੰਦਰੋਂ ਖੁਸ਼ ਹੋਵੇ। ਰਾਤੋ ਰਾਤ ਜਿਹੜੇ ਆ ਜੋ ਵੀ ਕਾਲੇ ਬਿੱਲ ਇਹੋ ਮਾਫ਼ ਹੋਣੇ ਚਾਹੀਦੇ, ਪਰ ਕਈ ਵਾਰੀ ਮੈਨੂੰ ਹੈਰਾਨੀ ਆਉਂਦੀ ਆ, ਜਿਸ ਤਰ੍ਹਾਂ ਹੁਣ ਕਿਸਾਨਾਂ ਨੇ ਲਿਖੀ ਮੋਦੀ ਨੂੰ ਚਿੱਠੀ, ਮੋਦੀ ਨੂੰ ਚਿੱਠੀ ਲਿਖਣ ਦਾ ਜਾਂ ਫਿਰ ਜਿਹੜੀਆਂ ਗੱਲਾਂ ਦਾ ਅਸਰ ਹੋਣਾ ਚਾਹੀਦਾ ਸੀ, ਹੁਣ ਤੇ 6 ਮਹੀਨੇ ਦਾ ਤਕਰੀਬਨ ਸਮਾਂ ਹੋ ਚੱਲਿਆ, ਹਜੇ ਤੱਕ ਵੀ ਕੋਈ ਜਿਹੜੀ ਆ ਕੰਨਾਂ ਤੇ ਜੂ ਨਹੀਂ ਸਰਕੀ, ਪਰ ਇੰਨਾ ਜ਼ਰੂਰ ਆ ਆਉਣ ਵਾਲਾ ਜਿਹੜਾ ਭਵਿੱਖ ਭਾਜਪਾ ਦਾ, ਤੁਸੀਂ ਵੀ ਤੁਹਾਡੀ ਤਿਰਛੀ ਨਿਗਰ ਆ ਨਜ਼ਾ ਦੀ ਗੱਲ ਕਰਾਂ ਨਿਗਾਹ ਦੀ, ਔਰ ਭਾਜਪਾ ਵਾਸਤੇ ਜਿਹੜਾ ਸਿਆਸਤ ਵਾਸਤੇ ਜਿਹੜਾ ਮਾੜਾ ਹੋਵੇਗਾ ਜੀ।
ਬਹੁਤ ਸਾਰੀਆਂ ਚੀਜ਼ਾਂ ਨਾਗਰਾ ਸਾਹਿਬ, ਮੈਨੂੰ ਲੱਗਦਾ ਕਿ 2-3 ਸਵਾਲ ਤੁਸੀਂ ਇਕੱਠੇ ਕਰ ਦਿੱਤੇ। ਇੱਕ ਤਾਂ ਚਿੱਠੀ, ਕਿਸਾਨ ਸੰਯੁਕਤ ਕਿਸਾਨ ਮੋਰਚੇ ਨੇ ਚਿੱਠੀ ਲਿਖੀ ਆ ਰਾਜੇਵਾਲ, ਦਰਸ਼ਨਪਾਲ, ਗੁਰਨਾਮ ਸਿੰਘ ਚੜੂਨੀ, ਹਰਨਾਮ ਸਿੰਘ ਤੇ ਡੱਲੇਵਾਲ ਜਗਜੀਤ ਸਿੰਘ, ਉਗਰਾਹਾਂ ਹੋਰਾਂ ਦੀ ਗੱਲ ਕਰ ਲਈਏ, ਕੱਕਾ ਹੋਰਾਂ ਦੀ ਗੱਲ ਕਰ ਲਈਏ, ਸੰਯੁਕਤ ਕਿਸਾਨ ਮੋਰਚੇ ਨੇ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ ਹੈ ਕਿ 25 ਮਈ ਤੱਕ ਇਸ ਮਾਮਲੇ ਦਾ ਮੀਟਿੰਗ ਕਰਕੇ ਕੋਈ ਨਾ ਕੋਈ ਨਿਪਟਾਰਾ ਕੀਤਾ ਜਾਵੇ, ਨਹੀਂ ਤਾਂ 26 ਤੋਂ ਬਾਅਦ ਭਾਵੇਂ ਦੇਸ਼ ਦੇ ਵਿੱਚ ਮੁਸ਼ਕਲ ਬਹੁਤ ਵੱਡੀ ਬਣੀ ਹੋਈ ਹੈ ਕੋਰੋਨਾ ਦਾ ਕਰਕੇ, ਬਾਵਜੂਦ ਇਸ ਦੇ ਅਸੀਂ ਵੱਡਾ ਕਦਮ ਚੁੱਕਣ ਲਈ ਮਜਬੂਰ ਹੋਵਾਂਗੇ, ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਤੁਸੀਂ ਕਿਹਾ ਸੀਗਾ ਕਿ ਗੱਲਬਾਤ ਕਰੋ, ਅਸੀਂ ਇਹਨਾਂ ਸਥਿਤੀਆਂ ਨੂੰ ਸਮਝਦੇ ਹੋਇਆ ਤੁਹਾਨੂੰ ਚਿੱਠੀ ਲਿਖ ਰਹੇ ਹਾਂ, ਹੁਣ ਅੱਗੇ ਤੁਹਾਡੇ ਤੇ ਨਿਰਭਰ ਕਰਦਾ ਕਿ ਤੁਸੀਂ ਕੀ ਕਰਨਾ। ਸੋ ਇਹਨਾਂ ਵੱਲੋਂ ਚਿੱਠੀ ਲਿਖ ਦਿੱਤੀ ਗਈ ਹੈ, ਦੇਖਦੇ ਹਾਂ ਕੇਂਦਰ ਸਰਕਾਰ ਦੇ ਵੱਲੋਂ ਕਿਹੋ ਜਿਹਾ ਸੱਦਾ ਆਉਂਦਾ, ਕਿਉਂਕਿ ਪਹਿਲਾਂ ਤਾਂ ਇਹ ਲੱਗਦਾ ਸੀਗਾ ਕਿ ਕੇਂਦਰ ਦੇ ਵੱਲੋਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਜੀ ਇੱਕ ਫੋਨ ਕਾਲ ਦੀ ਦੂਰੀ ਤੇ ਅਸੀਂ, ਉਹ ਨੰਬਰ ਵੀ ਨਹੀਂ ਦੱਸਿਆ ਤੇ ਉਸ ਨੰਬਰ ਤੋਂ ਆਪ ਵੀ ਕਦੀ ਕਾਲ ਨਹੀਂ ਕੀਤੀ। ਸੋ ਕਿਸਾਨਾਂ ਨੂੰ ਲੱਗਾ ਕਿ ਭਾਈ ਆਪ ਹੀ ਚਿੱਠੀ ਲਿਖ ਕੇ ਦੇਖ ਲਓ, ਸ਼ਾਇਦ ਇਸੇ ਤਰੀਕੇ ਨਾਲ ਗੱਲ ਬਣ ਜਾਵੇ, ਕਿਉਂਕਿ ਆਉਣ ਵਾਲੇ ਭਵਿੱਖ ਚ ਲੱਗਦਾ ਸੀਗਾ ਕਿ ਸਰਕਾਰ ਇਹ ਕਦਮ ਪੁੱਟ ਸਕਦੀ ਜੀ। ਅਸੀਂ ਤਾਂ ਬੜਾ ਮੌਕਾ ਦਿੱਤਾ ਇਹਨਾਂ ਨੂੰ ਗੱਲਬਾਤ ਕਰਨ ਲਈ, ਅਸੀਂ ਤਾਂ ਕਿਹਾ ਸੀ ਇੱਕ ਫੋਨ ਕਾਲ ਦੀ ਦੂਰੀ ਤੇ, ਇਹਨਾਂ ਨੇ ਨੀ ਕਦਮ ਵਧਾਇਆ ਅੱਗੇ। ਹੁਣ ਕਿਸਾਨ ਇਹ ਕਹਿਣ ਜੋਗੇ ਹੋ ਗਿਆ, ਅਸੀਂ ਤਾਂ ਚਿੱਠੀਆਂ ਲਿਖ ਦਿੱਤੀਆਂ ਸੀ ਭਾਈ, ਤੁਸੀਂ ਨੀ ਗੱਲਬਾਤ ਕੀਤੀ। ਘੱਟੋ ਘੱਟ ਜਿਹੜਾ ਉਹ ਪੈਂਤੜੇਬਾਜ਼ੀ ਦੇ ਮੁਤਾਬਕ ਰਣਨੀਤਿਕ ਤੌਰ ਤੇ ਇਹ ਕਦਮ ਕਿਸਾਨ ਜਥੇਬੰਦੀਆਂ ਦਾ ਮੈਨੂੰ ਲੱਗਦਾ ਕਿ ਦਰੁਸਤ ਕਦਮ ਹੈ, ਦੇਖਦੇ ਹੁਣ ਇਹਦਾ ਅਸਰ ਕੀ ਹੁੰਦਾ। ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਿਆਸਤ ਦੀ ਤੁਸੀਂ ਨਾਗਰਾ ਸਾਹਿਬ ਗੱਲ ਕੀਤੀ ਹੈ, ਉਹ ਸਿਆਸਤ ਪੰਜਾਬ ਦੇ ਵਿੱਚ ਇਸ ਕਦਰ ਚੱਲਦੀ ਪਈ ਹੈ ਜਿਹਦੀਆਂ ਕਹਿ ਸਕਦੇ ਕਿ ਬੁਣਤਣਾ ਉਣਤਰਾਂ ਇਸ ਵੇਲੇ ਨਜ਼ਰ ਆ ਰਹੀਆਂ ਨੇ। ਪਹਿਲਾਂ ਬੀੜ, ਤਲਾਬ, ਬਠਿੰਡਾ ਦਾ ਪਿੰਡ, ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਗੁਰਮੇਲ ਸਿੰਘ ਨਾਮ ਦਾ ਵਿਅਕਤੀ ਨੀਲਾ ਬਾਣਾ ਪਾ ਕੇ ਅਰਦਾਸ ਕਰਦਾ, ਅਰਦਾਸ ਦੇ ਵਿੱਚ ਪ੍ਰਧਾਨ ਮੰਤਰੀ ਦੀ ਸੁੱਖ ਮੰਗਦਾ, ਧੰਨਵਾਦ ਕਰਦਾ, ਨਾਲ ਗੁਰਮੀਤ ਰਾਮ ਰਹੀਮ ਦੀ ਰਿਹਾਈ ਦੀ ਅਰਦਾਸ ਕਰਦਾ। ਦੂਜੇ ਦਿਨ ਹੀ ਗੁਰਮੀਤ ਰਾਮ ਰਹੀਮ ਦੀ ਜਿਹੜੀ ਆ ਉਹ ਬੇਲ ਹੋ ਜਾਂਦੀ ਹੈ 12 ਘੰਟਿਆਂ ਲਈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਦੋਂ ਹੁੰਦੀਆਂ ਨੇ, ਐਫ ਆਈ ਆਰ ਹੁੰਦੀ ਹੈ, 295 ਇਹਦਾ ਪਰਚਾ ਦਰਜ ਹੁੰਦਾ ਗੁਰਮੇਲ ਸਿੰਘ ਤੇ, ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ, ਉੱਥੇ ਨਾਰੇਬਾਜ਼ੀਆਂ ਕਰਦਾ, ਉਹ ਗੁਰਮੀਤ ਰਾਮ ਰਹੀਮ ਦੇ ਨਾਰੇ ਬੁਲੰਦ ਕਰਦਾ, ਮਾਤਾ ਦੇ ਨਾਰੇ ਬੁਲੰਦ ਕਰਦਾ ਤੇ ਕਹਿੰਦਾ ਆਹ ਹੋਜੂਗਾ ਤੇ ਉਹ ਹੋਜੂਗਾ। ਉਹਦੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਜੇ ਚਾਹੇ ਐਸਸੀ ਸੈੱਲ ਦੀ ਗੱਲ ਕਰ ਲਈਏ, ਚਾਹੇ ਐਸਸੀ ਕਮਿਸ਼ਨ ਦੀ ਗੱਲ ਕਰ ਲਈਏ, ਵਿਜੇ ਸਾਂਪਲਾ ਹੋਰੀ ਉਹ ਪਿੱਠ ਤੇ ਆਣ ਕੇ ਖੜੇ ਹੋ ਜਾਂਦੇ ਆ ਇਸ ਵਿਅਕਤੀ ਦੀ ਕਿ ਇਹਦੇ ਉੱਤੇ 295 ਏ ਦਾ ਪਰਚਾ ਕਾਹਤੋਂ ਦਰਜ ਕੀਤਾ ਗਿਆ। ਨਾਗਰਾ ਸਾਹਿਬ ਉਸ ਬੰਦੇ ਦਾ ਅਰਦਾਸ ਕਰਨਾ, ਭਾਰਤੀ ਜਨਤਾ ਪਾਰਟੀ ਦਾ ਉਹਦੀ ਪਿੱਠ ਤੇ ਆਣ ਕੇ ਖੜਨਾ ਤੇ ਫਿਰ ਡੇਰਾ ਮੁਖੀ ਨੂੰ 12 ਘੰਟਿਆਂ ਦੀ ਬੇਲ ਮਿਲਣਾ, ਇਹ ਤਿੰਨ ਚੀਜ਼ਾਂ ਸੁਭਾਵਕ ਨਹੀਂ ਹੋ ਸਕਦੀਆਂ। ਇਹਨਾਂ ਦੇ ਪਿੱਛੇ ਕੋਈ ਨਾ ਕੋਈ ਵਿਉਂਤਬੰਦੀ ਹੈਗੀ ਆ, ਕਿਉਂਕਿ ਮਾਲਵੇ ਦੇ ਵਿੱਚ ਹਾਰਡ ਕੋਰ ਡੇਰਾ ਪ੍ਰੇਮੀ ਰਹਿੰਦੇ ਨੇ ਸਿਰਸੇ ਸਾਧ ਦੇ, ਔਰ ਮਾਲਵੇ ਦੀਆਂ 69 ਸੀਟਾਂ ਨੇ ਵਿਧਾਨ ਸਭਾ ਦੀਆਂ, 69 ਸੀਟਾਂ ਦੇ ਵਿੱਚੋਂ 40 ਕਾਂਗਰਸ ਨੇ 2017 ਚ ਜਿੱਤੀਆਂ, 18 ਜਿੱਤੀਆਂ ਆਮ ਆਦਮੀ ਪਾਰਟੀ ਨੇ ਤੇ ਅਕਾਲੀ ਦਲ ਦੇ ਪੱਲੇ ਆਈ ਸੀਗੀ 8 ਤੇ 1 ਭਾਰਤੀ ਜਨਤਾ ਪਾਰਟੀ ਨੇ ਉੱਥੋਂ ਜਿੱਤੀ ਸੀਗੀ। ਹੁਣ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਇਹ ਹੈ ਕਿ ਡੇਰੇ ਵਾਲੇ ਨੂੰ ਖੁਸ਼ ਕਰਕੇ, ਹਾਰਡ ਕੋਰ ਉੱਥੇ ਪ੍ਰੇਮੀ ਜਿਹੜੇ ਉਹਨਾਂ ਨੂੰ ਆਪਣੇ ਪੱਖ ਦੇ ਵਿੱਚ ਕਰਕੇ, ਜੇ ਘੱਟੋ ਘੱਟ 69 ਦੇ ਵਿੱਚੋਂ ਅਸੀਂ 40 ਸੀਟਾਂ ਦੇ ਨੇੜੇ ਤੇੜੇ ਵੀ ਪਹੁੰਚ ਜਾਂਦੇ ਹਾਂ ਨਾ, ਤੇ ਸਾਡਾ ਬੇੜਾ ਪਾ ਰਿਹਾ ਕਿਸੇ ਨੂੰ ਵੀ, ਕਿਉਂਕਿ ਭਾਜਪਾ ਬਹੁਤ ਚੰਗੇ ਤਰੀਕੇ ਨਾਲ ਖੇਡ ਜਾਣਦੀ ਹੈ। ਇਹ ਜੇ ਥੋੜੀਆਂ ਸੀਟਾਂ ਜਿੱਤ ਜਾਂਦੀ ਨਾ, ਉਹਦੇ ਤੋਂ ਬਾਅਦ ਦੂਜੀਆਂ ਪਾਰਟੀਆਂ ਦੇ MLA ਕਿਵੇਂ ਤੋੜਨੇ ਆ, ਖਰੀਦਣੇ ਕਿਵੇਂ ਆ, ਇੱਕ ਪਾਰਟੀ ਨੂੰ ਤੋੜ ਕੇ ਆਪਣੇ ਵੱਲ ਕਿਵੇਂ ਕਰਨਾ, ਉਹ ਸਾਰੀਆਂ ਚੀਜ਼ਾਂ ਇਹ ਜਾਣਦੀ ਆ। ਇਹਨੂੰ ਪਤਾ ਬਾਅਦ ਤਾਂ ਅਸੀਂ ਲੱਲੇ ਭੱਬੇ ਲਾ ਕੇ ਸਰਕਾਰ ਬਣਾ ਹੀ ਲੈਣੀ ਆ, ਬਸ ਆ 40 ਕੁ ਸੀਟਾਂ ਜਿਹੜੀਆਂ ਉਹ ਸਾਡੇ ਪੱਖ 'ਚ ਆ ਜਾਣ। ਕੁਝ ਦਲਿਤਾਂ ਦੀ ਪੋਲਿਟਿਕਸ ਕਰਦੇ ਪਏ ਨੇ ਦੁਆਬੇ ਦੇ ਵਿੱਚ, ਕੁਝ ਦੁਆਬੇ 'ਚੋਂ ਲੈ ਲਾਂਗੇ, ਜੇ 5-7 ਵੀ ਆ ਗਈਆਂ ਤੇ ਸਾਡਾ ਬੇੜਾ ਪਾ ਰਿਹਾ 59 ਸੀਟਾਂ ਚਾਹੀਦੀਆਂ ਨੇ ਸਰਕਾਰ ਬਣਾਉਣ ਲਈ ਪੰਜਾਬ ਦੇ ਵਿੱਚ। 47-48 ਆ ਗਈਆਂ, 10-15 ਬੰਦੇ ਤਾਂ ਆਪਾਂ ਦੂਜਿਆਂ ਦੇ ਪਾਰਟੀ ਲੈਣੀ, ਆਪਾਂ ਨੂੰ ਕੋਈ ਏਡਾ ਵੱਡਾ ਦਿੱਕਤ ਵਾਲੀ ਗੱਲ ਨਹੀਂ ਆ, ਕਿਉਂਕਿ 1 ਕਰੋੜ ਰੁਪਇਆ ਜਦੋਂ ਦਿਖਾਇਆ, ਚੱਕੋ ਭਾਈ 1 ਕਰੋੜ ਰੁਪਇਆ ਤੇ ਆ ਜਾਓ ਸਾਡੇ ਵੱਲ ਤੇ ਆ ਜਾਣਾ ਆਪਾਂ ਹੀ ਸਾਰਿਆਂ ਨੇ। ਸੋ ਇਸ ਕਰਕੇ ਇਹ ਭਾਜਪਾ ਦੀ ਸਿਆਸਤ ਪੰਜਾਬ ਦੇ ਵਿੱਚ ਕੰਮ ਕਰਨੀ ਸ਼ੁਰੂ ਹੋ ਗਈ ਹੈ। ਜੇ ਪੰਜਾਬ ਦੇ ਲੋਕ ਸਮਝ ਜਾਣਗੇ, ਜੇ ਘੱਟੋ ਘੱਟ ਪੰਜਾਬ ਦੇ ਡੇਰਾ ਪ੍ਰੇਮੀ ਵੀ ਸਮਝ ਜਾਣਗੇ, ਉਹ ਵੱਖਰੀ ਗੱਲ ਹੈ, ਅਸੀਂ ਨੀ ਕਹਿੰਦੇ ਉਹਨਾਂ ਨੂੰ ਡੇਰੇ ਨੂੰ ਨਾ ਮੰਨੋ, ਉਹ ਉਹਨਾਂ ਦੀ ਆਪਣੀ ਅਕੀਦਤ ਹੈ। ਨਾਗਰਾ ਸਾਹਿਬ ਕੋਈ ਕਿਸੇ ਨੂੰ ਵੀ ਮੰਨ ਸਕਦਾ, ਜੇ ਕਿਸੇ ਨੂੰ ਲੱਗਦਾ ਕਿਤੋਂ ਮੇਰੇ ਦੁੱਖ ਦਾ ਦਾਰੂ ਮਿਲਦਾ, ਉਹ ਉੱਥੇ ਹੀ ਜਾਂਦਾ ਆ। ਇਹ ਸਾਡੀ ਸਮੱਸਿਆ ਆ, ਸਿੱਖੀ ਦੀ ਸਮੱਸਿਆ ਕਿ ਸਿੱਖੀ ਉਹਨਾਂ ਲੋਕਾਂ ਨੂੰ ਗੁਰਦੁਆਰਿਆਂ ਦੇ ਵਿੱਚ ਉਸ ਤਰੀਕੇ ਦੀ ਪੁਸ਼ਟ ਪਨਾਹੀ ਨਹੀਂ ਦੇ ਸਕੀ, ਉਹਨਾਂ ਦਾ ਹੌਸਲਾ ਨਹੀਂ ਬਣ ਸਕੀ ਕਿ ਉਹਨਾਂ ਨੇ ਡੇਰਿਆਂ ਵੱਲ ਮੂੰਹ ਕੀਤਾ। ਕੱਲਾ ਡੇਰਾ ਸਿਰਸਾ ਨਹੀਂ ਆ, ਬੜੇ ਡੇਰੇ ਆ ਪੰਜਾਬ ਦੇ ਵਿੱਚ। ਪੰਜਾਬ 'ਚ ਇਹ ਤਾਂ ਗੱਲ ਚਰਚਿਤ ਹੋ ਗਈ ਹੈ, ਜਾਂ ਢਾਬੇ ਚੱਲਦੇ ਆ ਜਾਂ ਬਾਬੇ ਚੱਲਦੇ ਆ, ਦੋ ਹੀ ਚੀਜ਼ਾਂ ਚੱਲਦੀਆਂ ਨੇ। ਸੋ ਇਸ ਕਰਕੇ ਉਹ ਜਾਂਦੇ, ਅਸੀਂ ਉਹਨਾਂ ਨੂੰ ਕਹਿੰਦੇ ਨਹੀਂ ਕਹਿੰਦੇ ਕਿ ਉਹ ਕੀ ਕਰਨਾ ਤੇ ਕੀ ਨਹੀਂ ਕਰਨਾ, ਪਰ ਘੱਟੋ ਘੱਟ ਪੰਜਾਬ ਦੀ ਬਿਹਤਰੀ ਲਈ ਉਹਨਾਂ ਨੇ ਕੀ ਕਰਨਾ, ਪੰਜਾਬ ਦੀ ਕਿਸਾਨੀ ਜਿਹੜੀ ਇਸ ਵੇਲੇ ਧਰਨੇ ਤੇ ਬੈਠੀ ਆ ਉਹਦੇ ਬਾਰੇ ਕੀ ਸੋਚ ਕੇ ਉਹਨਾਂ ਨੇ ਵੋਟ ਪਾਉਣੀ ਆ, ਭਵਿੱਖ ਕਿਹੋ ਜਿਹਾ ਚਾਹੁੰਦੇ ਆ ਪੰਜਾਬ ਦਾ, ਉਹਦੇ ਮੁਤਾਬਕ ਜੇ ਕੋਈ ਫੈਸਲਾ ਲੈਣਗੇ ਤਾਂ ਗੱਲ ਆਸੇ ਪਾਸੇ ਹੋ ਸਕਦੀ ਆ, ਵਰਨਾ ਭਾਰਤੀ ਜਨਤਾ ਪਾਰਟੀ ਨੇ ਆਪਣੀ ਸਿਆਸਤ ਜਿਹੜੀ ਆ ਨਾਗਰਾ ਸਾਹਿਬ ਡੇਰੇ ਦੇ ਆਸਰੇ ਸ਼ੁਰੂ ਕਰ ਦਿੱਤੀ ਹੈ।
ਔਰ ਸਮਾਂ ਵੀ ਹੋਰ ਇਜਾਜ਼ਤ ਨਹੀਂ ਦਿੰਦਾ, ਪਰ ਇੱਕ ਅਹਿਮ ਖਬਰ ਤੇ ਜਿਹੜੀ ਤੁਹਾਡਾ ਧਿਆਨ ਦਵਾ ਕੇ, ਜਿਹੜਾ ਤੁਹਾਡਾ ਹਾਈ ਕਮਾਨ ਕੋਲ ਜਿਹੜਾ ਜੀ ਕਾਂਗਰਸ ਦਾ ਵਿਵਾਦ, ਕੈਪਟਨ ਵੀ ਤਿਆਰੀ ਚ,
ਨਾਗਰਾ ਸਾਹਿਬ ਕਾਂਗਰਸ ਦੇ ਵਿੱਚ ਜਿਹੜਾ ਭੜਥੂ ਪਿਆ ਹੋਇਆ ਸੀਗਾ, ਉਹ ਭੜਥੂ ਦੀ ਹੁਣ ਧਮਕ ਜਿਹੜੀ ਆ ਹਾਈਕਮਾਨ ਤੱਕ ਪਹੁੰਚ ਗਈ ਆ। ਪ੍ਰਿਅੰਕਾ ਗਾਂਧੀ ਦਾ ਪਤਾ ਲੱਗਾ, ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਕੀਤਾ, ਉਹਨਾਂ ਨੇ ਕਿਹਾ ਕਿ ਭਾਈ ਚੁੱਪ ਵੱਟ ਜਾਓ, ਹਾਲਾਤ ਬਹੁਤ ਮਾੜੇ ਆ, ਨਹੀਂ ਤਾਂ ਔਖਾ ਹੋ ਜਾਊਗਾ ਕੰਮ। ਉਹਦੇ ਤੋਂ ਇਲਾਵਾ ਹਰੀਸ਼ ਰਾਵਤ ਨੇ ਵੀ ਕਹਿਤਾ ਕਿ ਮੈਂ ਅਜੇ ਨਹੀਂ ਆ ਸਕਦਾ, ਤੁਹਾਨੂੰ ਵੀ ਥੋੜਾ ਜਿਹਾ ਸੰਭਲਣਾ ਪੈਣਾ ਆ, ਆਪ ਹੀ ਮੀਟਿੰਗਾਂ ਨਾ ਕਰੋ ਵੱਖਰੀਆਂ, ਕੋਈ ਗੱਲ ਨੀ ਵਕਤ ਆਊਗਾ ਤੇ ਹਾਈਕਮਾਨ ਆਪ ਹੀ ਫੈਸਲਾ ਲਏਗੀ। ਕੇਸੀ ਵੇਣੂ ਗੋਪਾਲ ਇਹ ਜਨਰਲ ਸਕੱਤਰ ਨੇ ਕਾਂਗਰਸ ਦੇ, ਉਹਨਾਂ ਨੇ ਵੀ ਕਿਹਾ ਕਿ ਸਾਡੇ ਧਿਆਨ 'ਚ ਮਾਮਲਾ ਆ ਗਿਆ, ਹੁਣ ਅਸੀਂ ਆਪਣੀ ਕਾਰਵਾਈ ਕਰਾਂਗੇ। ਹੁਣ ਇਹ ਸਾਰੀਆਂ ਚੀਜ਼ਾਂ ਜਿੱਥੇ ਹੁੰਦੀਆਂ ਨੇ, ਉੱਥੇ ਜਿੱਥੇ ਤਾਂ ਮੀਟਿੰਗਾਂ ਬੰਦ ਹੋ ਗਈਆਂ ਵੱਖਰੇ ਤੌਰ ਤੇ, ਉੱਥੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ਼ਾਰਾ ਆਇਆ ਕਿ ਆਉਣ ਵਾਲੇ ਦਿਨਾਂ 'ਚ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਬਾਗੀ ਨੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਸੀ ਕੈਬਨਿਟ ਮੀਟਿੰਗ ਦੇ ਵਿੱਚ, ਉਹਨਾਂ ਨਾਲ ਮੀਟਿੰਗ ਕੱਲਿਆਂ ਨਾਲ ਕੀਤੀ ਜਾਏਗੀ। ਫਿਰ ਉਹਦੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਸੱਦਿਆ ਜਾਏਗਾ, ਉਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਮੀਟਿੰਗ ਕਰਨਗੇ। ਫਿਰ ਉਹਦੇ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨਾਲ ਮੀਟਿੰਗ ਕਰਨੀ ਆ, ਤੇ ਫਿਰ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਕਰਨੀ ਆ। ਮਤਲਬ ਕਿ ਕੈਪਟਨ ਅਮਰਿੰਦਰ ਸਿੰਘ ਵੀ ਬਾਗੀਆਂ ਨੂੰ ਮਨਾਉਣ ਦੇ ਵੱਲ ਕਦਮ ਆਉਣ ਵਾਲੇ ਦਿਨਾਂ 'ਚ ਵਧਾ ਸਕਦੇ ਆ। ਪਰ ਇਹ ਜਿਸ ਤਰੀਕੇ ਨਾਲ ਹਾਈਕਮਾਨ ਕੋਲ ਮਾਮਲਾ ਪਹੁੰਚ ਗਿਆ ਤੇ ਜਿੰਨਾ ਵਿਵਾਦ ਭਖਿਆ ਹੋਇਆ, ਮੈਨੂੰ ਲੱਗਦਾ ਕਿ ਨਾਗਰਾ ਸਾਹਿਬ ਕੈਪਟਨ ਅਮਰਿੰਦਰ ਸਿੰਘ ਲਈ ਇੰਨਾ ਸੁਖਾਲਾ ਨਹੀਂ ਹੋਏਗਾ ਇਸ ਮਸਲੇ ਨੂੰ ਆਪਣੇ ਪੱਧਰ ਤੇ ਨਜਿੱਠਣਾ।
ਆਪਣਾ ਇੱਥੇ ਜਿਹੜੀ ਆ ਆਪਣਾ ਜਸਵੀਰ ਜੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਤੇ ਬੁੱਧਵਾਰ ਨੂੰ ਫਿਰ ਹੁੰਦੀ ਦੁਬਾਰਾ ਮੁਲਾਕਾਤ ਤੇ ਰੱਖਿਓ ਖਿਆਲ ਜੀ।
ਸ਼ੁਕਰੀਆ ਨਾਗਰਾ ਸਾਹਿਬ।
ਥੈਂਕ ਯੂ ਬ੍ਰਦਰ, ਥੈਂਕ ਯੂ। ਔਰ ਇਹ ਸੀ ਆਪਣਾ ਜਸਵੀਰ ਹੁਸੈਨ ਹੁਣੀ ਪੰਜਾਬ ਦੀ ਧਰਤੀ ਤੋਂ, ਜਿਨ੍ਹਾਂ ਨਾਲ ਆਪਾਂ ਗੱਲਬਾਤ ਜਿਹੜੀ ਆ ਉਹ ਖਬਰਾਂ ਦੇ ਆਧਾਰ ਤੇ ਜਿਹੜੀ ਉਹ ਕੀਤੀ ਆ। ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਪਸੰਦ ਆਇਆ ਹੋਵੇਗਾ। ਦੋ ਘੰਟੇ ਦਾ ਸਮਾਂ ਵੀ ਇੱਕ ਘੰਟੇ ਦੇ ਵਿੱਚ ਵਾਂਗੂ ਹੀ ਲੰਘ ਜਾਂਦਾ, ਇੰਨਾ ਤੁਸੀਂ ਜਿਹੜਾ ਪਿਆਰ ਦਿੰਦੇ ਹੋ। ਤੇ ਇੱਕ ਦੋ ਨੰਬਰ ਹੋਰ ਤੁਹਾਡੇ ਨਾਲ ਸਾਂਝ ਪਾਉਣੀ ਚਾਹੁੰਦਾ। ਐਚ ਡੀ ਡਿਪਰੀ ਤੋਂ ਬਾਈ ਦੀਪ ਹੁਣਾਂ ਦਾ ਨੰਬਰ ਦੇਣਾ ਚਾਹੁੰਦਾ। ਘਰ ਛੋਟਾ ਜਾਂ ਵੱਡਾ, ਰੈਸਟੋਰੈਂਟ, ਬੈਂਕਟ ਹਾਲ, ਵਧੀਆ ਬਲੈਂਡ ਚ ਲਗਵਾਉਣੇ ਤਾਂ ਐਚ ਡੀ ਡਿਪਰੀ ਤੋਂ ਬਾਈ ਦੀਪ ਹੁਣੀ 905-915-8787 ਤੇ ਕਾਲ ਕਰ ਲੈਣੀ। ਤੇ ਜੇ ਤੁਹਾਡੇ ਟਰੱਕ ਦਾ ਏਸੀ ਪ੍ਰੋਪਰ ਨਹੀਂ ਚੱਲਦਾ ਤਾਂ ਫਿਰ ਨੰਬਰ ਨੋਟ ਕਰ ਲਓ, 7 ਸੈਲਵੀ ਰੋਡ ਤੇ ਬਾਈ ਲੱਕੀ ਕੋਲ ਜਾਣਾ, 437-995-3499 ਜਿਹੜਾ ਇਹਨਾਂ ਦਾ ਨੰਬਰ ਆ। ਐਮੀਗ੍ਰੇਸ਼ਨ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਸੇਵਾਵਾਂ ਲੈਣੀਆਂ ਤੇ ਸਮਾਰਟ ਇੰਟਰਨੈਸ਼ਨਲ ਐਮੀਗ੍ਰੇਸ਼ਨ ਵੀ ਸਾਡੇ ਮੇਨ ਸਪੌਂਸਰ ਆ, 905-795-9999 ਜਿਹੜਾ ਜੀ ਨੰਬਰ ਆ।
ਹਾਏ, ਇਹ ਘਰ ਤਾਂ ਸਵਰਗ ਜਿਹਾ ਜਾਪਦਾ ਹੈ, ਕਿਹਦੇ ਘਰ ਲੈ ਆਏ ਹੋ ਮੈਨੂੰ?
ਨਹੀਂ ਭੁੱਲ ਸਕੀ ਨਾ।
ਕੀ ਮਤਲਬ?
ਇਹ ਆਪਣਾ ਹੀ ਘਰ ਹੈ, ਬਸ ਹਾਰਡਵੁੱਡ ਕਾਰਪੇਟ ਤੇ ਟਾਈਲ ਵੀ ਨਵੇਂ ਲਗਵਾਏ ਨੇ।
ਇੱਕ ਕਮਾਲ ਕਿਹਨੇ ਕੀਤਾ ਹੈ?
ਹੋਰ ਕਿਹਨੇ ਜੀ, ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ ਵਾਲਿਆਂ ਨੇ, ਜਿਹੜੇ ਘਰ ਨੂੰ ਹੱਥ ਲਗਾਉਣ ਘਰ ਦੇ ਮਗਰੋਂ ਪਛਾਣ ਨਾ ਪਾਉਣ। ਆਪਣੇ ਘਰ ਨੂੰ ਨਿਊ ਲੁੱਕ ਦੇਣ ਲਈ ਯਾਦ ਕਰੋ, ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ, 1325 ਡੈਰੀ ਐਂਡ ਡਿਕਸੀ ਰੋਡ, ਮਿਸੀਸਾਗਾ। ਫੋਨ 416-937-2856।
ਜੀ ਸਰੋਤੋ, ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਲੈਣ ਤੋਂ ਪਹਿਲਾਂ ਐਚ ਕੇ ਟਾਇਰ ਸੈਂਟਰ ਦਾ ਇੱਕ ਵਾਰੀ ਫਿਰ ਤੁਹਾਨੂੰ ਨੰਬਰ ਦੇ ਦਈਏ। ਲੰਡਨ ਵਾਲੀ ਲੋਕੇਸ਼ਨ ਤੇ ਬਾਈ ਗੀਲਾ ਤੂਰ, 647-82-3230 ਤੇ ਮਿਸੀਸਾਗਾ ਵਾਲੀ ਲੋਕੇਸ਼ਨ ਤੇ ਬੂਟਾ ਚਾਹਲ ਹੋਣੀ ਹੁੰਦੇ ਆ, ਤੁਸੀਂ ਆਪਣੇ ਟਰੱਕ ਦੇ ਟ੍ਰੇਲਰ ਦੇ ਟਾਇਰ ਪਵਾਉਣੇ ਆ ਤਾਂ $230 ਨੂੰ ਜਿਹੜਾ ਜੀ ਟਾਇਰ ਜਿਹੜਾ ਇੰਸਟਾਲ ਕੀਤਾ ਜਾਵੇਗਾ। 647-295-4600 ਤੇ ਜਿਹੜਾ ਤੁਸੀਂ ਕਾਲ ਕਰ ਲੈਣੀ। ਤੇ ਇੱਥੇ ਤੁਸੀਂ ਆਪਣੇ ਸੋਢੀ ਨਾਗਰਾਂ ਨੂੰ ਦਿਓ ਛੁੱਟੀਆਂ। ਪ੍ਰੋਗਰਾਮ ਕਰਦੇ ਦੌਰਾਨ ਜ਼ਬਾਨ ਤੋਂ ਕੋਈ ਵੀ ਸ਼ਬਦ ਕਈ ਵਾਰੀ ਵੱਧ ਘੱਟ ਜਾਂ ਤੁਹਾਨੂੰ ਨਾ ਚੰਗਾ ਲੱਗਾ ਹੋਵੇ ਤਾਂ ਇਸ ਗੱਲ ਦੀ ਜਿਹੜਾ ਜੀ ਤੁਹਾਡੇ ਕੋਲ ਖਿਮਾ ਮੰਗਦੇ ਹਾਂ। ਲੌਂਗ ਵੀਕਐਂਡ ਆ, ਆਪਣੇ ਪਰਿਵਾਰ ਨਾਲ ਤੁਸੀਂ ਖੂਬ ਇੰਜੋਏ ਕਰੋ। ਵਿਕਟੋਰੀਆ ਡੇ ਤੇ ਤੁਸੀਂ ਫਾਇਰਵਰਕ ਕਰਨਾ ਤਾਂ ਫਿਰ ਤੁਸੀਂ ਜਿਹੜਾ ਜੀ ਪਟਾਕਾ.com ਦੀ ਸਾਡੀ ਕਿਸੇ ਵੀ ਲੋਕੇਸ਼ਨ ਤੇ ਵਿਜ਼ਿਟ ਕਰ ਲੈਣਾ। ਪਰ ਮੈਂ ਦੇਖ ਰਿਹਾ ਜਦੋਂ ਦੀਵਾਲੀ ਹੁੰਦੀ ਆ ਉਦੋਂ ਬਹੁਤ ਵਾਰ ਕਈਆਂ ਦੇ ਮੈਂ ਦੇਖਦਾ ਨਾਸਾਂ ਨੂੰ ਧੂੰਆਂ ਚੜ੍ਹਦਾ, ਪਰ ਅੱਜ ਕੱਲ੍ਹ ਜਿਹੜੀ ਗੱਲ ਨਹੀਂ ਕਿਸੇ ਨੇ ਕੋਈ ਫੇਸਬੁੱਕ ਦੇ ਜਿਹੜੇ ਆ ਆਪਣੇ ਆਪ ਨੂੰ ਵਿਦਵਾਨ ਸਮਝਦੇ ਆ ਉਹ ਪੋਸਟਾਂ ਪਾਉਂਦੇ ਹੁੰਦੇ, ਉਦੋਂ ਬੜੀ ਇਹਨਾਂ ਨੂੰ ਅਲਰਜੀ ਜਾਂ ਮਿਰਚਾਂ ਜਿਹੜੀਆਂ ਉਦੋਂ ਲੱਗਦੀਆਂ। ਜਦੋਂ ਸਾਡਾ ਕੋਈ ਵੀ ਤਿਉਹਾਰ ਆਉਂਦਾ ਉਦੋਂ ਬੜਾ ਕਿੰਤੂ ਪ੍ਰੰਤੂ ਇਹੋ ਲੋਕੀ ਕਰਦੇ ਆ, ਪਰ ਆਪਾਂ ਇਹਨਾਂ ਦੀ ਕੇਅਰ ਨਹੀਂ ਕਰਦੇ। ਖੁਸ਼ੀ ਜਿਹੜੀ ਆ ਇੰਜੋਏ ਕਰੋ, ਖੁਸ਼ੀਆਂ ਵੰਡੋ, ਕਰੋ ਇੰਜੋਏ। ਤੇ ਸਿੱਧੂ ਮੂਸੇਵਾਲ ਦੀ ਆਵਾਜ਼ ਦੇ ਵਿੱਚ ਕੁਝ ਕੁ ਬੋਲਾਂ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਹੇ ਹਾਂ। ਇੱਕ ਵਾਰੀ ਫਿਰ ਜਿੰਨੇ ਵੀ ਤੁਸੀਂ ਫੇਸਬੁੱਕ ਦੇ ਮੇਰੇ ਫਰੈਂਡ ਹੋ, ਹੈਪੀ ਬਰਥਡੇ ਵਿੱਚ ਕੀਤਾ ਜਾਂ ਔਨ ਏਅਰ, ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦਾ। ਇਸੇ ਹੀ ਤਰ੍ਹਾਂ ਤੁਹਾਡੇ ਨਾਲ ਪ੍ਰੋਮਿਸ ਆ, ਜਿਸ ਤਰ੍ਹਾਂ ਪਹਿਲਾਂ ਪ੍ਰੋਗਰਾਮ ਕਰਦੇ ਆ ਰਹੇ ਹਾਂ ਇਸੇ ਹੀ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਕਰਦੇ ਰਹਾਂਗੇ ਜੀ।
ਗੱਲ ਸੋਲਾਂ ਨੇ ਸੱਚਾ ਸੋਹਣੀਏ, ਚਾਚਾ
ਸੋਹਣੀਏ
ਚਾਟੇ ਮਿੱਠੀਏ
necessarily be those of the owner or management of WTOR radio station.
You are listening to WTOR 770 AM, Youngstown, Toronto.
Don't forget to complete your census. Your participation will help plan for programs and services in your community. Help plan for the future. Your census, your community, your future. A message from the Government of Canada.
J&G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obhe at 416-898-3800-416-898-3800. Brokerage license number 13034.
Ontario ਦਾ COVID-19 ਪਲਾਨ ਫੈਲਾਅ ਨੂੰ ਰੋਕਣ ਔਰ ਜ਼ਿੰਦਗੀਆਂ ਬਚਾਉਣ ਵਿੱਚ ਮਦਦ ਦੇ ਰਿਹਾ ਹੈ। ਜਦ ਤੱਕ ਸਾਨੂੰ ਸਭ ਨੂੰ ਵੈਕਸੀਨ ਨਹੀਂ ਲੱਗ ਜਾਂਦੀ, ਮਾਸਕ ਪਾਓ, ਆਪਣੇ ਹੱਥ ਧੋਵੋ ਔਰ ਫਾਸਲਾ ਬਣਾਏ ਰੱਖੋ। ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ, ਤੁਹਾਡੀ ਵਾਰੀ ਵੀ ਜਲਦ ਆਉਣ ਵਾਲੀ ਹੈ। ontario.ca/covid ਵੈਕਸੀਨ ਪਲਾਨ ਤੇ ਮਜ਼ੀਦ ਜਾਣਕਾਰੀ ਹਾਸਲ ਕਰੋ ਜਾਂ 300 ਜ਼ਬਾਨਾਂ ਦੇ ਵਿੱਚ ਮਦਦ ਹਾਸਲ ਕਰਨ ਵਾਸਤੇ ਕਾਲ ਕਰੋ 1-888-999-6488। ਹਕੂਮਤ ਓਨਟੈਰੀਓ ਦੀ ਤਰਫੋਂ ਅਦਾਸ਼ੁਦਾ।
ਸੋਡੀ ਫਰਨੀਚਰ ਵੱਲੋਂ ਆਪਣੇ ਵੈਲਿਊਬਲ ਕਸਟਮਰਸ ਵਾਸਤੇ ਇੱਕ ਖਾਸ ਸੂਚਨਾ। ਲਾਕਡਾਊਨ ਦੀ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਣੇ ਕਸਟਮਰਸ ਦੀ ਸੇਫਟੀ ਲਈ ਸੋਡੀ ਫਰਨੀਚਰ ਨੇ ਕਰਬ ਸਾਈਡ ਪਿਕਅਪ ਅਤੇ ਡੋਰ ਡਿਲੀਵਰੀ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਫਰਨੀਚਰ ਪਸੰਦ ਕਰੋ ਤੇ ਆਪਣਾ ਫੋਨ ਨੰਬਰ ਇਹਨਾਂ ਨੂੰ ਈਮੇਲ ਕਰੋ central@sodifurniture.com ਤੇ। ਸੋਡੀ ਫਰਨੀਚਰ ਦੀ ਸੇਲਸ ਟੀਮ ਵਰਚੁਅਲ ਟੂਰਸ ਅਤੇ ਬੈਸਟ ਡੀਲਸ ਲਈ ਤੁਹਾਨੂੰ ਆਪ ਫੋਨ ਕਰੇਗੀ। ਖੂਬਸੂਰਤ ਫਰਨੀਚਰ ਬੈਸਟ ਪ੍ਰਾਈਸਿਸ ਤੇ ਮਿਲੇਗਾ ਸੋਡੀ ਫਰਨੀਚਰ ਤੋਂ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣ।